ਇੰਡੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ ਪੱਥਰ ਤੇ ਨਕਸ਼ ਹਾਂ ਮੈਂ ਮਿੱਟੀ ਤੇ ਤਾਂ ਨਹੀਂ ਹਾਂ ਪੱਥਰ ਤੇ ਨਕਸ਼ ਹਾਂ ਮੈਂ ਮਿੱਟੀ ਤੇ ਤਾਂ ਨਹੀਂ ਹਾਂ ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ ਕਿੰਨੀ ਕੁ ਦੇਰ ਆਖਿਰ ਧਰਤੀ ਹਨੇਰ ਜਰਦੀ ਕਿੰਨੀ ਕੁ ਦੇਰ ਆਖਿਰ ਧਰਤੀ ਹਨੇਰ ਜਰਦੀ ਕਿੰਨੀ ਕੁ ਦੇਰ ਰਹਿੰਦਾ ਖਾਮੋਸ਼ ਫੋਨ ਮੇਰਾ ਪੈਰਾਂ ਚ ਬੇੜੀਆਂ ਨੇ ਨੱਚਦੇ ਨੇ ਲੋਕ ਫਿਰ ਵੀ ਪੈਰਾਂ ਚ ਬੇੜੀਆਂ ਨੇ ਨੱਚਦੇ ਨੇ ਲੋਕ ਫਿਰ ਵੀ ਕਿਉਂ ਵੇਖ ਵੇਖ ਉੱਡਦਾ ਚਿਹਰੇ ਦਾ ਰੰਗ ਤੇਰਾ ਕਿਉਂ ਵੇਖ ਵੇਖ ਉੱਡਦਾ ਚਿਹਰੇ ਦਾ ਰੰਗ ਤੇਰਾ ਡਾਕਟਰ ਜਗਤਾਰ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਅਮਰਦੀਪ ਕੌਰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਆਪ ਸਭ ਦਾ ਦਿਨ ਸੁਹਾਵਣਾ ਚੜਿਆ ਹੋਣਾ ਪਰਮਾਤਮਾ ਦੇ ਅੱਗੇ ਅਰਦਾਸ ਹਮੇਸ਼ਾ ਵਾਂਗ ਇਹੀ ਕਿ ਤੁਹਾਡੇ ਦਿਨ ਦੀ ਹਰ ਕੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋ ਨਿਬੜੇ ਤੇ ਲਓ ਜੀ ਦੋਸਤੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਖੁਸ਼ਾਮਦੀਦ ਬਹੁਤ ਬਹੁਤ ਸਵਾਗਤ ਤੇ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣਾ ਔਰ ਕਾਹਦੇ ਬਾਰੇ ਚ ਅਸੀਂ ਗੱਲਬਾਤ ਕਰਨੀ ਹੈ ਇਹਦੀ ਰੂਪਰੇਖਾ ਜ਼ਰੂਰ ਤੁਹਾਡੀ ਨਜ਼ਰ ਕਰਾਂਗੇ ਪਰ ਉਸ ਤੋਂ ਵੀ ਪਹਿਲਾਂ ਅੱਜ ਦੇ ਦਿਨ ਦੇ ਉੱਤੇ ਇੱਕ ਝਾਤ ਜ਼ਰੂਰ ਮਾਰ ਲੈਂਦੇ ਹਾਂ ਦਿਨ ਹੈਗਾ ਜੀ ਮੰਗਲਵਾਰ ਸਾਲ 2021 ਦੇ ਫਰਵਰੀ ਮਹੀਨੇ ਦੀ 9 ਤਰੀਕ ਹੋ ਚੁੱਕੀ ਹੈ ਜਨਾਨਕ ਸ਼ਾਹੀ ਸੰਵਤ 552 ਦੇ ਮਾਘ ਮਹੀਨੇ ਦੀ ਅੱਜ ਹੈ ਜੀ 27 ਤਰੀਕ ਤੇ ਜੇ ਆਪਾਂ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਘੜੀਆਂ ਕਹਿੰਦੀਆਂ ਜੀ ਇਸ ਵੇਲੇ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿੱਚ ਸਮਾਂ 8:04 ਦਾ ਹੋ ਚੁੱਕਿਆ ਜਦਕਿ ਬ੍ਰਿਸਬੇਨ ਦੇ ਵਿੱਚ ਅਜੇ 7:04 ਹੋਏ ਨੇ ਤੇ ਉਧਰ ਪਰਥ ਦੇ ਵਿੱਚ ਅਜੇ 5:04 ਦਾ ਸਮਾਂ ਐਡੀਲੇਡ ਦੇ ਵਿੱਚ ਇਸ ਵੇਲੇ 7:34 ਹੋ ਚੁੱਕੇ ਨੇ ਤੇ ਆਪਣੇ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਸਾਡਾ ਹੈਗਾ ਜੀ ਗੁਆਂਢੀ ਮੁਲਕ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਇਸ ਵੇਲੇ 10:04 ਦਾ ਸਮਾਂ ਤਾਂ ਇਸ ਤੋਂ ਵੀ ਬਾਹਰ ਚੱਲਦੇ ਹਾਂ ਜਿੱਥੇ ਜਿੱਥੇ ਵੀ ਮੰਗਲਵਾਰ ਦਾ ਦਿਨ ਚੜਿਆ ਹੋਇਆ ਤਾਂ ਮੰਗਲਵਾਰ ਹਾਂਗਕਾਂਗ ਦੇ ਵਿੱਚ ਚੜ ਚੁੱਕਿਆ ਜੀ ਮੰਗਲਵਾਰ ਦਾ ਦਿਨ ਔਰ 5:05 ਦਾ ਸਮਾਂ ਇਸ ਵੇਲੇ ਸਵੇਰ ਦਾ ਹੋਇਆ ਉੱਥੇ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਜੀ ਉਹ ਚੜ ਚੁੱਕਿਆ ਇਸ ਵੇਲੇ ਭਾਰਤ ਦੇ ਵਿਚ। ਸੋ ਪੰਜਾਬ ਦੇ ਵਿਚ 2:35 ਕਾਫੀ ਵੱਡਾ ਤੜਕਾ ਇਸ ਵੇਲੇ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਮੁਲਕ ਨੇ ਜਿੱਥੇ ਮੰਗਲਵਾਰ ਚੜ ਚੁੱਕਿਆ। ਡੁਬਈ ਦੇ ਵਿਚ ਜੇ ਗੱਲ ਕਰਾਂ ਤਾਂ ਇਸ ਵੇਲੇ 1:05 ਦਾ ਸਮਾਂ, ਯਾਨੀ 1 ਘੰਟਾ ਪਹਿਲਾਂ ਹੀ ਮੰਗਲਵਾਰ ਦਾ ਦਿਨ ਚੜਿਆ ਉੱਥੇ। ਪਰ ਬਹੁਤ ਸਾਰੇ ਮੁਲਕਾਂ ਚ ਅਜੇ ਵੀ ਸੋਮਵਾਰ ਦਾ ਦਿਨ ਚੱਲ ਰਿਹਾ। ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਵੱਖੋ ਵੱਖਰਾ ਸਮਾਂ, ਬਹੁਤ ਸਾਰੇ ਸੂਬਿਆਂ ਚ ਵੱਖੋ ਵੱਖਰਾ ਸਮਾਂ ਸੋਮਵਾਰ ਦਾ। ਸੋ ਵੈਨਕੂਵਰ ਦੇ ਵਿਚ ਇਸ ਵੇਲੇ ਦੁਪਹਿਰ ਪਈ ਹੋਈ ਹੈ, 1:05 ਦਾ ਸਮਾਂ ਹੈ ਵੈਨਕੂਵਰ ਚ ਸੋਮਵਾਰ ਦੀ। ਔਰ ਇਸੇ ਤਰ੍ਹਾਂ ਟੋਰਾਂਟੋ ਦੇ ਵਿਚ ਸ਼ਾਮ ਪਈ ਹੋਈ ਹੈ ਜੀ, 4:05 ਟੋਰਾਂਟੋ ਦੇ ਵਿਚ ਇਸ ਵੇਲੇ ਹੋਏ ਨੇ। ਔਰ ਵਿਨੀਪੈਗ ਦੇ ਵਿਚ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ, 3:05 ਦਾ ਸਮਾਂ ਉੱਥੇ ਹੋਇਆ। ਜੇ ਅਸੀਂ US ਚੱਲੀਏ ਤਾਂ US ਦੇ ਨਿਊਯਾਰਕ ਸ਼ਹਿਰ ਦੇ ਵਿਚ ਵੀ ਸ਼ਾਮ ਪੈ ਚੁੱਕੀ ਹੈ, 4:06 ਦਾ ਸਮਾਂ ਸੋਮਵਾਰ ਦੀ ਸ਼ਾਮ ਹੈ ਜੀ। ਤੇ LA ਦੇ ਵਿਚ ਦੁਪਹਿਰ ਚੱਲ ਰਹੀ ਹੈ, 1:06 ਦਾ ਸਮਾਂ। ਇਸੇ ਤਰ੍ਹਾਂ ਸਿਆਟਲ ਦੇ ਵਿਚ ਵੀ 1:06 ਦਾ ਸਮਾਂ ਹੋ ਚੁੱਕਿਆ। ਤੇ ਦੋਸਤੋ ਅਜੇ ਜੇ ਅਸੀਂ ਇਟਲੀ ਦੀ ਗੱਲ ਕਰੀਏ ਤਾਂ ਉੱਥੇ ਸੋਮਵਾਰ ਦੀ ਰਾਤ ਹੈ, 10:06 ਦਾ ਸਮਾਂ। ਤੇ ਲੰਡਨ ਦੀ ਗੱਲ ਕਰੀਏ ਤਾਂ ਇਸ ਵੇਲੇ 9:06 ਰਾਤ ਦੇ ਹੋ ਚੁੱਕੇ ਨੇ। ਚਲੋ ਜੀ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿਚ। ਤੇ ਅੱਜ ਦੇ ਪ੍ਰੋਗਰਾਮ ਚ ਕੀ ਕੀ ਹੋਣ ਜਾ ਰਿਹਾ ਉਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਇੱਕ ਰੂਪ ਰੇਖਾ ਜਿਹੜੀ ਸਾਂਝੀ ਕਰ ਲੈਂਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਤੁਹਾਡੇ ਨਾਲ ਅੱਜ ਦਾ ਵਿਚਾਰ ਵੀ ਸਾਂਝਾ ਕਰਾਂਗੇ, ਮੌਸਮ ਦੇ ਉੱਤੇ ਝਾਤ ਵੀ ਪਾਵਾਂਗੇ, ਔਰ ਨਾਲੋ ਨਾਲ ਜਿਹੜੇ ਸਾਡੇ ਕੁਝ ਸਿਲਸਿਲੇ ਜਿਹੜੇ ਅਸੀਂ ਤੁਹਾਡੀ ਨਜ਼ਰ ਕਰਦੇ ਹਾਂ ਉਹ ਸਿਲਸਿਲੇ ਲੈ ਕੇ ਹਾਜ਼ਰ ਹੋਵਾਂਗੇ। ਸੋ ਅੱਜ ਦਾ ਜਿਹੜਾ ਸਿਲਸਿਲਾ ਵਿਰਸਾ ਤੇ ਇਤਿਹਾਸ, ਉਹਦੇ ਵਿਚ ਹਮੇਸ਼ਾ ਵਾਂਗ ਸਾਡੇ ਨਾਲ US ਤੋਂ ਜੁੜਨਗੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ। ਅੱਜ ਅਸੀਂ ਗੱਲ ਕਰਾਂਗੇ ਵੱਡੇ ਘੱਲੂਘਾਰੇ ਤੇ, ਕਿਉਂਕਿ ਇਨ੍ਹਾਂ ਦਿਨਾਂ ਦੇ ਵਿਚ ਹੀ ਵੱਡਾ ਘੱਲੂਘਾਰਾ ਜਿਹੜਾ ਉਹਦੀ ਸ਼ੁਰੂਆਤ ਹੁੰਦੀ ਹੈ, ਤੇ ਉਹਦੇ ਇਤਿਹਾਸ ਦੀਆਂ ਪਰਤਾਂ ਨੂੰ ਅੱਜ ਫਰੋਲਾਂਗੇ ਸੈਗਮੈਂਟ ਵਿਰਸਾ ਤੇ ਇਤਿਹਾਸ ਦੇ ਵਿਚ। ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਗੱਲਬਾਤ ਜਿਹੜੀ ਅੱਜ ਕਰਨੀ ਚਾਹਾਂਗੇ ਇੱਕ ਖਾਸ ਵਿਸ਼ੇ ਦੇ ਉੱਤੇ, ਵਿਸ਼ਾ ਜੀ ਜਿਉਂਦੇ ਜੀ। ਸੋ ਇਹ ਵਿਸ਼ਾ ਕਿਉਂ ਚੁਣਿਆ ਇਹਦੇ ਬਾਰੇ ਮੈਂ ਉਸੇ ਹੀ ਸੈਗਮੈਂਟ ਦੇ ਵਿਚ ਜਾ ਕੇ ਤੁਹਾਡੇ ਨਾਲ ਗੱਲ ਕਰਾਂਗੀ, ਪਰ ਫਿਲਹਾਲ ਛੋਟੀ ਜਿਹੀ ਇੱਕ ਬਰੀਫ ਜਿਹੜੀ ਆ ਉਹ ਮੈਂ ਜ਼ਰੂਰ ਦਿੰਨੀ ਆ। ਜਿਉਂਦੇ ਜੀ ਜਿਹੜਾ ਟੋਪਿਕ ਹੈ ਇਹਦੇ ਤੋਂ ਹੀ ਪਤਾ ਲੱਗ ਜਾਂਦਾ ਕਿ ਜਿੰਨੀ ਦੇਰ ਸਾਡੇ ਕੋਲ ਜ਼ਿੰਦਗੀ ਹੈ, ਹਨਾ, ਤੋ ਜ਼ਿੰਦਗੀ ਜਿਉਂਦਿਆਂ ਅਸੀਂ ਕੀ ਖਾਸ ਕਰ ਸਕਦੇ ਹਾਂ ਜੋ ਅਸੀਂ ਬਾਅਦ ਵਿਚ ਨਹੀਂ ਕਰ ਪਾਉਂਦੇ, ਔਰ ਉਹ ਕਿਉਂ ਜ਼ਰੂਰੀ ਹੁੰਦਾ। ਇਹ ਜਿਹੜਾ ਟੋਪਿਕ ਹੈ ਰੱਖਣ ਦੀ ਜਿਹੜੀ ਲੋੜ ਹੈ ਮੈਂ ਇਸ ਕਰਕੇ ਸਮਝੀ ਆ ਕਿ ਪਿਛਲੇ ਦਿਨੀ ਬਹੁਤ ਸਾਰੇ ਸਾਡੇ ਆਪਣੇ ਜਿਹੜੇ ਜਾਣ ਪਛਾਣ ਵਾਲੇ ਜਾਂ ਫਿਰ ਅਣਜਾਣੇ ਲੋਕ ਜਿਹੜੇ ਆ, ਹਨਾ, ਉਹ ਇਸ ਦੁਨੀਆਂ ਤੋਂ ਕੂਚ ਕਰ ਰਹੇ ਆ, ਕੂਚ ਕਰ ਗਏ ਆ। ਪਰ ਬਹੁਤ ਸਾਰੇ ਜਿਹੜੇ ਜਦੋਂ ਅਸੀਂ ਸੋਸ਼ਲ ਮੀਡੀਆ ਵੇਖਦੇ ਹਾਂ ਜਾਂ ਫਿਰ ਅਸੀਂ ਇੱਕ ਦੂਸਰੇ ਤੋਂ ਆਲੇ ਦੁਆਲੇ ਤੋਂ ਸੁਣਦੇ ਹਾਂ ਤਾਂ ਬਹੁਤ ਸਾਰੇ ਲੋਕਾਂ ਤੋਂ ਇਹੀ ਸੁਣਨ ਨੂੰ ਮਿਲਦਾ ਕਿ ਇਨ੍ਹਾਂ ਦਿਨਾਂ ਦੇ ਵਿਚ ਸਾਡਾ ਸੰਪਰਕ ਨਹੀਂ ਸੀ ਹੋ ਸਕਿਆ, ਪਿਛਲੇ ਕਾਫੀ ਮਹੀਨਿਆਂ ਤੋਂ ਸਾਡਾ ਸੰਪਰਕ ਨਹੀਂ ਸੀ ਹੋ ਸਕਿਆ, ਪਿਛਲੇ ਕਾਫੀ ਸਾਲਾਂ ਤੋਂ ਸਾਡਾ ਸੰਪਰਕ ਨਹੀਂ ਸੀ ਹੋ ਸਕਿਆ, ਪਰ ਜਦੋਂ ਅਸੀਂ ਇਕੱਠੇ ਸੀ ਤਾਂ ਸਾਡਾ ਜਿਹੜਾ ਇੱਕ ਰਿਸ਼ਤਾ ਸੀ ਬੜਾ ਗੂੜਾ ਸੀ, ਹਨਾ। ਔਰ ਉਹੋ ਜਿਹੇ ਇਨਸਾਨ ਜਦੋਂ ਥੋੜੇ ਬਹੁਤੇ ਮਨ ਮਿਟਾਵਾਂ ਕਾਰਨ ਸਾਡੇ ਤੋਂ ਦੂਰ ਹੋ ਜਾਂਦੇ ਆ ਤਾਂ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਸਾਨੂੰ ਕਿਤੇ ਨਾ ਕਿਤੇ ਪਛਤਾਵਾ ਜਿਹੜਾ ਉਹ ਜ਼ਰੂਰ ਹੁੰਦਾ। ਸੋ ਜਿਉਂਦੇ ਜੀ ਕਿਉਂ ਨਹੀਂ ਅਸੀਂ ਉਹਨਾਂ ਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਦੇ। ਸੋ ਜਿਉਂਦੇ ਜੀ ਕਿਉਂ ਨਹੀਂ ਅਸੀਂ ਆਪਣੇ ਰਿਸ਼ਤਿਆਂ ਵਿੱਚ ਪਈਆਂ ਹੋਈਆਂ ਦਰਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ। ਸੋ ਜਿਉਂਦੇ ਜੀ ਜੋ ਕਰਨਾ ਜ਼ਰੂਰੀ ਹੈ ਉਹਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ। ਪਰ ਇਸ ਤੋਂ ਵੀ ਅਹਿਮ ਜਿਹੜੀ ਚੀਜ਼ ਹੈ ਅੰਦੋਲਨ, ਕਿਸਾਨ ਅੰਦੋਲਨ ਦੇ ਉੱਤੇ ਹਮੇਸ਼ਾ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਦੇ ਨਾਲ ਜੁੜੀਆਂ ਹੋਈਆਂ ਕੁਝ ਖ਼ਬਰਾਂ ਦੇ ਅਪਡੇਟ ਜਿਹੜੇ ਆ ਉਹ ਵੀ ਅਸੀਂ ਲਵਾਂਗੇ ਜਸਵਿੰਦਰ ਬਿੱਟਾ ਹੋਰਾਂ ਦੇ ਕੋਲੋਂ ਪ੍ਰੋਗਰਾਮ ਦੇ ਵਿੱਚ। ਅੱਜ ਉਹਨਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਗਰਾਊਂਡ ਤੋਂ। ਸੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜੋ ਵੀ ਗਰਾਊਂਡ ਰਿਐਲਿਟੀ ਹੈ ਉੱਥੇ ਦੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰੀਏ ਤੇ ਕੁਝ ਹੋਰ ਖ਼ਬਰਾਂ ਜਿਹੜੀਆਂ ਉਹ ਵੀ ਉਹਨਾਂ ਦੇ ਨਾਲ ਉਸੇ ਸੈਗਮੈਂਟ ਦੇ ਵਿੱਚ ਕਰਾਂਗੇ ਸਾਂਝੀਆਂ। ਤੇ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਜਿਹੜੇ ਮੈਸੇਜਿਸ ਹੈ, ਤੁਹਾਡੇ ਜਿਹੜੇ ਸੁਨੇਹੇ ਹੈ ਉਹ ਸਾਡੇ ਤੱਕ ਪਹੁੰਚਣੇ ਬਹੁਤ ਲਾਜ਼ਮੀ ਹੁੰਦੇ ਹੈ। ਸੋ ਸ਼ਾਇਰ ਕਹਿੰਦਾ ਕਿ ਕੋਈ ਮਜਬੂਰੀ ਨਹੀਂ, ਜੇ ਦਿਲ ਕਰੇ ਤਾਂ ਖਤ ਲਿਖੀ, ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ, ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ, ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ। ਪਰ ਅਸੀਂ ਕਹਾਂਗੇ ਕਿ ਫੁਰਸਤ ਕੱਢਿਓ ਜ਼ਰੂਰ ਔਰ ਖਤ ਲਿਖਿਓ ਜ਼ਰੂਰ। ਸੋ ਤੁਹਾਡੀਆਂ ਈਮੇਲਸ ਦੀ ਉਡੀਕ ਰਹੇਗੀ ਪ੍ਰੋਗਰਾਮ ਦੌਰਾਨ ਔਰ ਤੁਹਾਡੇ ਮੈਸੇਜਿਸ ਦੀ ਉਡੀਕ ਰਹੇਗੀ। ਤੁਸੀਂ ਸੁਨੇਹੇ ਜਿਹੜੇ ਹੈ ਉਹ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਭੇਜ ਸਕਦੇ ਹੋ, ਸਾਨੂੰ ਈਮੇਲ ਦੇ ਰਾਹੀਂ ਭੇਜ ਸਕਦੇ ਹੋ, ਜਾਂ ਫਿਰ ਫੋਨ ਕਰਕੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜਦੋਂ ਅਸੀਂ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ। ਤੇ ਦੋਸਤੋ ਤੁਹਾਡੇ ਸੁਨੇਹਿਆਂ ਦੀ ਉਡੀਕ ਸੰਗ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਜਾਰੀ ਰਹੇਗਾ। ਤੇ ਲਓ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਉਹ ਇਸ ਵੇਲੇ ਤੁਹਾਡੀ ਨਜ਼ਰ ਕਰਦੇ ਆ, ਤੇ ਨਾਲੋ ਨਾਲ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਉਹਨਾਂ ਨੂੰ ਵੀ ਜਿਉ ਆਇਆ ਕਹਿੰਦੇ ਆ। ਸਾਡੇ ਨਾਲ ਨਰਿੰਦਰ ਰਠੌਰ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ। ਬਹੁਤ ਬਹੁਤ ਸਵਾਗਤ ਰਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ, ਜੀ ਨੂੰ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਆਉਂਦੇ ਆ ਫਿਰ ਵਾਪਸ ਬਹੁਤ ਜਲਦੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਜੁੜੇ ਰਹੋ, ਬਣੇ ਰਹੋ।
ਰਜ਼ਾ ਤੋਂ ਬਾਹਰ ਨਹੀਂ ਰਹਿ ਸਕਦਾ, ਨਾ ਕਿਸੇ ਨੂੰ ਮਾੜਾ ਕਹਿ ਸਕਦਾ। ਉਹਦੀ ਰਜ਼ਾ ਤੋਂ ਬਾਹਰ ਨਹੀਂ ਰਹਿ ਸਕਦਾ, ਨਾ ਕਿਸੇ ਨੂੰ ਮਾੜਾ ਕਹਿ ਸਕਦਾ। 24 ਘੰਟੇ ਛਾਂ ਬਣ ਕੇ, 24 ਘੰਟੇ ਛਾਂ ਬਣ ਕੇ ਉਹਦਾ ਸਿਰ ਤੇ ਹੱਥ ਰਵੇ। ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ, ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ। ਤੇਰਾ ਪਾਣਾ ਜੋ ਬਾਬਾ ਬੋਲੀ ਜਾਵੇ, ਹੱਥ ਵਿੱਚ ਫੜ ਕੇ ਤੱਕੜੀ ਸੱਚ ਦੀ, ਤੇਰਾ ਹੀ ਤੇਰਾ ਤੋਲੀ ਜਾਵੇ, ਤੇਰਾ ਹੀ ਤੇਰਾ ਤੋਲੀ ਜਾਵੇ। ਮੈਂ ਹੱਕ ਕਿਸੇ ਦਾ ਰੱਖਣਾ ਨੀ, ਮੈਂ ਹੱਕ ਕਿਸੇ ਦਾ ਰੱਖਣਾ ਨੀ, ਮੈਨੂੰ ਮੇਰਾ ਹੱਕ ਦਵੇ। ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ, ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ। ਇਹ ਦੁਨੀਆ ਦੇ ਤਾਣੇ ਬਾਣੇ ਭਲਾ ਜਗਤ ਦਾ ਤੇਰੇ ਪਾਣੇ, ਇਹ ਦੁਨੀਆ ਦੇ ਤਾਣੇ ਬਾਣੇ ਭਲਾ ਜਗਤ ਦਾ ਤੇਰੇ ਪਾਣੇ। ਕੀ ਸਮਝੇ ਜਗ ਰੂਪ ਸਰਾਬਾ, ਤੇਰੀਆਂ ਦਾਤਾ ਤੂੰਓ ਜਾਣੇ। ਭੁੱਲਾ ਨਾ ਕਦੇ ਨਾ ਉਹਦਾ, ਭੁੱਲਾ ਨਾ ਕਦੇ ਨਾ ਉਹਦਾ, ਮੈਨੂੰ ਐਸੀ ਮਤ ਦਵੇ। ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ, ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ, ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ,
ਮਰਜ਼ੀ ਬਾਬੇ ਨਾਨਕ ਦੀ ਜਿੱਥੇ ਮਰਜ਼ੀ ਰੱਖ ਲਵੇ। ਅਰਸ਼ ਬੈਨੀਪਾਲ ਹੋਰਾਂ ਦੀ ਆਵਾਜ਼ ਦੇ ਵਿੱਚ ਪਹਿਲਾ ਗੀਤ ਤੁਸੀਂ ਸੁਣਿਆ, ਤੇ ਵਾਕਈ ਉਸ ਦੀ ਰਜ਼ਾ ਦੇ ਵਿੱਚ, ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਜਦੋਂ ਰਹਿਣਾ ਆ ਜਾਂਦਾ ਹੈ ਨਾ, ਤਾਂ ਫੇਰ ਬਹੁਤੀਆਂ ਸ਼ਿਕਾਇਤਾਂ ਨਹੀਂ ਰਹਿੰਦੀਆਂ ਸਾਨੂੰ, ਕਿਉਂਕਿ ਸਾਨੂੰ ਪਤਾ ਹੁੰਦਾ ਕਿ ਜੋ ਵੀ ਹੋ ਰਿਹਾ ਅਸਲ ਦੇ ਵਿੱਚ ਉਸ ਅਕਾਲ ਪੁਰਖ ਦੇ ਭਾਣੇ ਚ ਹੋ ਰਿਹਾ, ਉਸ ਪਰਮਾਤਮਾ ਦੇ ਭਾਣੇ ਚ ਹੋ ਰਿਹਾ। ਸੋ ਇਸ ਕਰਕੇ ਫੇਰ ਜ਼ਿੰਦਗੀ ਦੇ ਵਿੱਚੋਂ ਜਿਹੜਾ ਸ਼ਿਕਾਇਤਾਂ ਵਾਲਾ ਟੁਕੜਾ ਉਹ ਖਾਲੀ ਹੋਣਾ ਸ਼ੁਰੂ ਹੋ ਜਾਂਦਾ। ਸੋ ਸਾਨੂੰ ਹਮੇਸ਼ਾ ਵੈਸੇ ਇਹ ਜਿਹੜਾ ਇੱਕ ਵਿਸ਼ਵਾਸ ਹੈ ਇਹ ਬਣਾ ਕੇ ਜ਼ਰੂਰ ਰੱਖਣਾ ਚਾਹੀਦਾ। ਜ਼ਿੰਦਗੀ ਦੇ ਵਿੱਚ ਔਖਿਆਈਆਂ ਆਉਂਦੀਆਂ, ਸਮਾਂ ਜਿਹੜਾ ਬੜਾ ਔਖਾ ਹੁੰਦਾ, ਔਰ ਉਸ ਸਮੇਂ ਦਾ ਸਾਹਮਣਾ ਜਦੋਂ ਅਸੀਂ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਮਹਿਸੂਸ ਜ਼ਰੂਰ ਹੁੰਦਾ ਕਿ ਮੇਰੇ ਨਾਲ ਹੀ ਕਿਉਂ, ਹਨਾ, ਪਰ ਅਸਲ ਦੇ ਵਿੱਚ ਉਹਦੇ ਪਿੱਛੇ ਕਾਰਨ ਕੀ ਹੁੰਦਾ ਇਹ ਸਿਰਫ ਉਹ ਮਾਲਕ ਜਾਣਦਾ ਹੈ, ਪਰਮਾਤਮਾ ਜਾਣਦਾ ਹੈ। ਔਰ ਬਹੁਤ ਵਾਰ ਅਸੀਂ ਇਸ ਵਿਸ਼ੇ ਦੇ ਉੱਤੇ ਵੀ ਬਹਿਸ ਕਰਨ ਲੱਗ ਜਾਂਦੇ ਹਾਂ, ਹਨਾ, ਕਿ ਜੇ ਪਰਮਾਤਮਾ ਹੀ ਸਭ ਕੁਛ ਕਰ ਰਿਹਾ ਤਾਂ ਫਿਰ ਇਨਸਾਨ ਨੂੰ ਤਾਂ ਕਰਨ ਦੀ ਲੋੜ ਨਹੀਂ ਹੈ, ਹਨਾ। ਬਹੁਤ ਵਾਰ ਅਸੀਂ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਫਜ਼ੂਲ ਬਹਿਸ ਕਰਦੇ ਹਾਂ, ਪਰ ਅਸਲ ਦੇ ਵਿੱਚ ਪ੍ਰਤੱਖ ਕਈ ਵਾਰ ਸਾਡੇ ਸਾਹਮਣੇ ਹੁੰਦਾ ਔਰ ਉਸ ਨੂੰ ਅਸੀਂ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ। ਬਹੁਤ ਵਾਰ ਅਸੀਂ ਆਪਣੇ ਵੱਲੋਂ ਹਉਮੈ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਸਿਰਫ ਇਸ ਤਰ੍ਹਾਂ ਅਸੀਂ ਦਿਖਾਉਣਾ ਚਾਹੁੰਦੇ ਹਾਂ, ਅਸੀਂ ਇਹ ਸਿੱਧ ਕਰਨਾ ਚਾਹੁੰਦੇ ਹਾਂ ਕਿ ਨਹੀਂ, ਪਰਮਾਤਮਾ ਦਾ ਜਿਹੜਾ ਇਹਦੇ ਵਿੱਚ ਰੋਲ ਨਹੀਂ ਆਇਆ, ਤਾਂ ਜੋ ਕੀਤਾ ਉਹ ਅਸੀਂ ਕਰਦਾ। ਉਹ ਹਉਮੈ ਜਿਹੜੀ ਆ ਉਹ ਸਾਡੇ ਉੱਤੇ ਕਈ ਵਾਰ ਭਾਰੂ ਹੋ ਜਾਂਦੀ ਹੈ, ਹਾਵੀ ਹੋ ਜਾਂਦੀ ਹੈ, ਹਨਾ, ਤੇ ਜਿਹਦੇ ਰਹਿੰਦੇ ਹਾਂ ਅਸੀਂ ਫਿਰ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਸ਼ਿਕਾਇਤਾਂ, ਕਿਉਂਕਿ ਜਦੋਂ ਸਾਡੇ ਅੰਦਰ ਹਉਮੈ ਹੁੰਦੀ ਹੈ ਨਾ, ਤਾਂ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਨਕਾਰਾਤਮਕ ਪੱਖ ਵੱਲ ਜ਼ਿਆਦਾ ਤੁਰਦੀ ਹੈ, ਹਨਾ, ਕਿਉਂਕਿ ਉਦੋਂ ਸਾਨੂੰ ਹੋਰ ਕੁਛ ਦਿਖਾਈ ਨਹੀਂ ਦਿੰਦਾ, ਸਾਨੂੰ ਹਮੇਸ਼ਾ ਜਿਹੜੀ ਉਹ ਮੈਂ ਆ ਉਹੀ ਭਾਰੂ ਦਿਖਾਈ ਦਿੰਦੀ ਆਪਣੇ ਉੱਪਰ, ਆਪਣੇ ਆਪ ਨੂੰ ਸ਼ਾਇਦ ਉਹ ਦਿਖਾਈ ਨਹੀਂ ਦਿੰਦੀ ਪਰ ਕਿਤੇ ਨਾ ਕਿਤੇ ਉਹ ਭਾਰੂ ਹੁੰਦੀ ਹੈ ਸਾਡੇ ਉੱਤੇ। ਪਰ ਜੇਕਰ ਉਸ ਹਉਮੈ ਦੇ ਉੱਤੇ ਸਾਡਾ ਹੌਲੀ ਹੌਲੀ ਕਾਬੂ ਪੈਣਾ ਸ਼ੁਰੂ ਹੋ ਜਾਏ ਔਰ ਜਦੋਂ ਸਾਨੂੰ ਇਹ ਸਮਝ ਆ ਜਾਏ ਕਿ ਜੋ ਹੋ ਰਿਹਾ ਅਸਲ ਦੇ ਵਿੱਚ ਉਸ ਮਾਲਕ ਦੀ ਰਜ਼ਾ 'ਚ ਹੋ ਰਿਹਾ, ਤਾਂ ਵਾਕਈ ਜਿਹੜੀਆਂ ਜ਼ਿੰਦਗੀ ਦੀਆਂ ਸ਼ਿਕਾਇਤਾਂ ਘਟਣੀਆਂ ਸ਼ੁਰੂ ਹੋ ਜਾਂਦੀਆਂ। ਵਾਕਈ ਤੁਹਾਨੂੰ ਇਹ ਲੱਗਦਾ ਕਿ ਜੋ ਵੀ ਔਖੇ ਪਲ, ਜੋ ਔਖਿਆਈਆਂ, ਜੋ ਵੀ ਮੁਸ਼ਕਲਾਂ, ਜੋ ਵੀ ਕਠਿਨਾਈਆਂ ਸਾਡੀ ਜ਼ਿੰਦਗੀ ਦੇ ਵਿੱਚ ਆਈਆਂ, ਸ਼ਾਇਦ ਪਰਮਾਤਮਾ ਨੇ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਰੱਖਿਆ। ਹੋ ਸਕਦਾ ਕਿ ਉਸ ਤੋਂ ਬਾਅਦ ਵਾਲਾ ਜਿਹੜਾ ਸਮਾਂ ਉਹ ਓਨਾ ਹੀ ਸੁਖਾਲਾ ਹੋਵੇ। ਸੋ ਇਹ ਜ਼ਿੰਦਗੀ ਦੇ ਉਤਰਾਅ ਚੜਾਅ, ਇਹਨਾਂ ਨੂੰ ਸਮ ਕਰ ਜਾਣਾ ਬਹੁਤ ਜ਼ਰੂਰੀ ਹੈ। ਖੈਰ, ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਦੋਸਤੋ। ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਇਸ ਵੇਲੇ ਮੇਰੇ ਨਾਲ ਜੁੜੇ ਹੋਏ ਹੋ, ਅਮਰਦੀਪ ਕੌਰ ਦੇ ਨਾਲ, ਤੇ ਕੁਝ ਦੋਸਤ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦੀ ਹਾਂ। ਨਰਿੰਦਰ ਠੌਰ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਠੌਰ ਸਾਹਿਬ, ਔਰ ਕਹਿੰਦੇ ਸਾਰੇ ਪਰਿਵਾਰ ਨੂੰ ਫਤਿਹ। ਸਾਡੇ ਵੱਲੋਂ ਆਪ ਜੀ ਨੂੰ ਵੀ ਗੁਰਫਤਿਹ ਔਰ ਪਰਿਵਾਰ ਤੱਕ ਫਤਿਹ ਤੁਹਾਡੀ ਪਹੁੰਚ ਗਈ ਹੈ, ਤੇ ਉਮੀਦ ਕਰਦੇ ਹਾਂ ਤੁਹਾਡਾ ਵੀ ਅੱਜ ਦਾ ਦਿਨ ਜਿਹੜਾ ਉਹ ਸੁਹਾਵਣਾ ਚੜਿਆ ਹੋਣਾ। ਤੇ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿੱਚ ਹੁਣ ਸਮਾਂ ਹੋ ਗਿਆ ਕਿ ਅਸੀਂ ਥੋੜੀ ਜਿਹੀ ਇੱਕ ਝਾਤ ਜਿਹੜੀ ਹੈ ਉਹ ਮੌਸਮ ਤੇ ਵੀ ਜ਼ਰੂਰ ਪਾਉਂਦੇ ਚੱਲੀਏ, ਤੇ ਫਿਰ ਉਸ ਤੋਂ ਬਾਅਦ ਅੱਜ ਦਾ ਜਿਹੜਾ ਵਿਚਾਰ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ। ਸੋ ਅੱਜ ਦਾ ਵਿਚਾਰ ਕੀ ਹੈ ਉਹ ਮੈਂ ਜ਼ਰੂਰ ਸਾਂਝਾ ਕਰਨੀ ਹੈ, ਪਰ ਉਸ ਤੋਂ ਪਹਿਲਾਂ ਇੱਕ ਝਾਤ ਜਿਹੜੀ ਆਪਾਂ ਮੌਸਮ ਤੇ ਪਾ ਲਈਏ। ਮੈਲਬਨ ਦੇ ਵਿੱਚ ਅੱਜ ਥੋੜਾ ਜਿਹਾ ਮੌਸਮ ਗਰਮ ਹੋਣ ਦੀ ਸੰਭਾਵਨਾ, ਕਿਉਂਕਿ ਪਿਛਲੇ 2 ਦਿਨ ਜਿਹੜੀ ਮੈਲਬਨ ਦੇ ਵਿੱਚ ਗਰਮੀ ਕਾਫੀ ਘਟੀ ਹੋਈ ਸੀ ਔਰ ਠੰਡ ਵਾਲਾ ਅਹਿਸਾਸ ਸੀ, ਔਰ ਪਿਛਲਾ ਕੱਲ ਜਿਹੜਾ ਸੀਗਾ ਸਾਨੂੰ ਲੱਗਦਾ ਸੀਗਾ ਕਿ ਸ਼ਾਇਦ ਸਰਦੀ ਜਿਹੜੀ ਦੁਬਾਰਾ ਆਉਣ ਵਾਲੀ ਹੈ, ਹਨਾ। ਸੋ ਅੱਜ ਮੈਲਬਨ ਦੇ ਵਿੱਚ 13 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਔਰ ਇੱਥੇ ਧੁੱਪ ਬਣੀ ਰਹਿਣੀ ਹੈ। ਸਿਡਨੀ ਦੇ ਵਿੱਚ ਅੱਜ 19 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਪਰ ਇੱਥੇ ਬੱਦਲਬਾਈ ਬਣੀ ਰਹਿਣੀ ਹੈ ਤੇ ਮੀਂਹ ਦੀ ਜਿਹੜੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਹੈ। ਬ੍ਰਿਸਬੇਨ ਦੇ ਵਿੱਚ 20 ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਜੀ, ਔਰ ਇੱਥੇ ਧੁੱਪ ਬਣੀ ਰਹਿਣੀ ਹੈ, ਕਿਤੇ ਕਿਤੇ ਬੱਦਲਬਾਈ ਅਸਮਾਨ ਚ ਦਿਖਾਈ ਦੇ ਸਕਦੀ ਹੈ। ਤੇ ਇੱਧਰ ਪਰਥ ਦੇ ਵਿੱਚ ਜਿਹੜਾ ਤਾਪਮਾਨ ਹੈ ਜੀ 16 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਅੱਜ ਚਲੇ ਜਾਣਾ ਹੈ। ਇੱਥੇ ਵੀ ਧੁੱਪ ਦੱਸੀ ਗਈ ਹੈ ਪਰ ਬੱਦਲਬਾਈ ਦਿਖਾਈ ਦੇ ਸਕਦੀ ਹੈ ਕੁਝ ਇਲਾਕਿਆਂ ਦੇ ਵਿੱਚ। ਐਡੀਲੇਡ ਦੇ ਵਿੱਚ 16 ਤੋਂ ਲੈ ਕੇ 30 ਡਿਗਰੀ ਤੱਕ ਅੱਜ ਤਾਪਮਾਨ ਹੈ, ਉੱਥੇ ਕਾਫੀ ਜ਼ਿਆਦਾ ਧੁੱਪ ਦੱਸੀ ਗਈ ਹੈ ਔਰ ਗਰਮੀ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ। ਕੈਨਬਰਾ ਦੇ ਵਿੱਚ 12 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਹੈ, ਪਰ ਇੱਥੇ ਬੱਦਲਬਾਈ ਬਣੀ ਰਹਿਣੀ ਹੈ ਸਾਰਾ ਦਿਨ। ਹੋਬਾਰਟ ਦੇ ਵਿੱਚ 11 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਹੈ, ਇੱਥੇ ਵੀ ਬੱਦਲਬਾਈ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ 24 ਤੋਂ 30 ਡਿਗਰੀ ਹੈ ਔਰ ਇੱਥੇ ਥੰਡਰ ਸਟੋਰਮ ਜਿਹੜੇ ਉਹ ਦੱਸੇ ਗਏ ਆ, ਬੱਦਲਬਾਈ ਜਿਹੜੀ ਉਹ ਬਣੀ ਰਹਿਣੀ ਹੈ। ਔਰ ਕੇਨਸ ਦੇ ਵਿੱਚ 25 ਤੋਂ ਲੈ ਕੇ 32 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਧੁੱਪ ਬਣੀ ਰਹਿਣੀ ਹੈ। ਕੁਛ ਸਮੇਂ ਲਈ ਹੋ ਸਕਦਾ ਹੈ ਕਿ ਅਸਮਾਨ ਚ ਬੱਦਲਬਾਈ ਤੇ ਕੁਛ ਮੀਂਹ ਦੇ ਚਰਾਟੇ ਜਿਹੜੇ ਉਹ ਵੀ ਦਿਖਾਈ ਦੇਣ। ਚਲੋ ਜੀ, ਇਹ ਸੀ ਅੱਜ ਦਾ ਮੌਸਮ, ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਜਾਂ ਸ਼ਹਿਰਾਂ ਦਾ ਮੌਸਮ, ਪਰ ਹੁਣ ਆਪਾਂ ਤੁਹਾਡੇ ਨਾਲ ਵਿਚਾਰ ਜਿਹੜਾ ਅੱਜ ਦਾ ਉਹ ਜ਼ਰੂਰ ਸਾਂਝਾ ਕਰਨਾ। ਅੱਜ ਦਾ ਵਿਚਾਰ ਹੈ ਦੋਸਤੋ ਕਿ ਹਰ ਦਿਨ ਕੁਝ ਚੰਗਾ ਕਰਨ ਦੇ ਆਪਣੇ ਯਤਨ ਜਾਰੀ ਰੱਖੋ, ਅਤੇ ਜੇਕਰ ਦੂਜੇ ਤੁਹਾਡੀਆਂ ਕੋਸ਼ਿਸ਼ਾਂ ਜਾਂ ਤੁਹਾਡੇ ਤੇ ਮਾਣ ਨਹੀਂ ਕਰਦੇ ਤਾਂ ਤੁਸੀਂ ਉਸ ਚੰਗਾ ਕਰਨ ਲਈ ਆਪਣੇ ਆਪ ਤੇ ਮਾਣ ਜ਼ਰੂਰ ਕਰੋ। ਸੋ ਇੱਕ ਵਾਰ ਫਿਰ ਵਿਚਾਰ ਮੈਂ ਸਾਂਝਾ ਕਰਦੀ ਹਾਂ ਕਿ ਹਰ ਦਿਨ ਕੁਝ ਚੰਗਾ ਕਰਨ ਦੇ ਆਪਣੇ ਯਤਨ ਜਾਰੀ ਰੱਖੋ, ਅਤੇ ਜੇਕਰ ਦੂਜੇ ਤੁਹਾਡੀਆਂ ਕੋਸ਼ਿਸ਼ਾਂ ਜਾਂ ਤੁਹਾਡੇ ਤੇ ਮਾਣ ਨਹੀਂ ਕਰਦੇ ਤਾਂ ਤੁਸੀਂ ਉਸ ਚੰਗਾ ਕਰਨ ਲਈ ਆਪਣੇ ਆਪ ਤੇ ਮਾਣ ਜ਼ਰੂਰ ਕਰੋ। ਸੋ ਬਹੁਤ ਵਾਰ ਅਸੀਂ ਨਿਰਾਸ਼ ਹੋ ਜਾਂਦੇ ਹਾਂ ਨਾ, ਅਸੀਂ ਕਹਿੰਦੇ ਹਾਂ ਕਿ ਮੈਂ ਤਾਂ ਆਪਣੇ ਵੱਲੋਂ ਬਹੁਤ ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜਾਂ ਕਰਦਾ ਹੈ ਨਾ, ਔਰ ਜਿਨ੍ਹਾਂ ਦਾ ਮੈਂ ਚੰਗਾ ਕਰਦਾ ਉਹ ਲੋਕ ਹੀ ਭੁੱਲ ਜਾਂਦੇ ਆ, ਅਕਸਰ ਸਾਨੂੰ ਇਹ ਸ਼ਿਕਾਇਤ ਹੁੰਦੀ ਹੈ। ਪਰ ਦੋਸਤੋ ਇਹ ਬਹੁਤ ਜ਼ਰੂਰੀ ਹੈ ਕਿ ਪੋਜ਼ਿਟਿਵਿਟੀ ਦੇ ਨਾਲ, ਸਕਾਰਾਤਮਕਤਾ ਦੇ ਨਾਲ, ਉਸਾਰੂ ਸੋਚ ਦੇ ਨਾਲ ਅਸੀਂ ਕੁਛ ਚੰਗਾ ਸਿਰਜਣ ਦੀ ਕੋਸ਼ਿਸ਼ ਜਿਹੜੀ ਹੈ ਉਹਨੂੰ ਲਗਾਤਾਰ ਜਾਰੀ ਰੱਖੀਏ। ਇਹ ਜ਼ਰੂਰੀ ਨਹੀਂ ਹੈ ਕਿ ਲੋਕ ਉਸ ਨੂੰ ਸਲਾਹਣ ਜਾਂ ਲੋਕ ਤੁਹਾਡੇ ਕੀਤੇ ਕਾਰਜਾਂ ਦੇ ਉੱਤੇ ਮਾਣ ਕਰਨ, ਪਰ ਤੁਹਾਨੂੰ ਸੰਤੁਸ਼ਟੀ ਉਹ ਕਾਰਜ ਕਰਕੇ ਕਿੰਨੀ ਹੁੰਦੀ ਹੈ, ਔਰ ਤੁਸੀਂ ਉਹ ਚੰਗੇ ਯਤਨ ਜਿਹੜੇ ਆ ਉਹ ਜਾਰੀ ਰੱਖ ਕੇ ਸਮਾਜ ਦੇ ਵਿੱਚ ਕੀ ਬਦਲਾਅ ਲਿਆ ਸਕਦੇ ਆ, ਤੁਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਕੀ ਬਦਲਾਅ ਲਿਆ ਸਕਦੇ ਆ, ਸ਼ਾਇਦ ਉਹ ਤੁਸੀਂ ਨਹੀਂ ਜਾਣਦੇ। ਸੋ ਇਸ ਕਰਕੇ ਚੰਗਾ ਕਰਨ ਦੇ ਜਿਹੜੇ ਯਤਨ ਨੇ, ਕੋਸ਼ਿਸ਼ਾਂ ਨੇ, ਇਹ ਜ਼ਰੂਰ ਜਾਰੀ ਰਹਿਣੀਆਂ ਚਾਹੀਦੀਆਂ। ਸੋ ਇਹ ਸੀ ਜੀ ਸਾਡਾ ਅੱਜ ਦਾ ਵਿਚਾਰ, ਤੇ ਹੁਣ ਇਸ ਵਿਚਾਰ ਤੋਂ ਬਾਅਦ ਆਪਾਂ ਚੱਲਦੇ ਹਾਂ ਫਿਰ ਗੀਤ ਸੰਗੀਤ ਦੀ ਦੁਨੀਆ ਵੱਲ, ਤੇ ਪ੍ਰੋਗਰਾਮ ਦੇ ਵਿੱਚ ਫਿਰ ਅਗਲਾ ਗੀਤ ਜਿਹੜਾ ਉਹ ਤੁਹਾਨੂੰ ਸੁਣਾਉਣੇ ਆ ਹਰਫ ਚੀਮਾ ਦੀ ਆਵਾਜ਼ ਦੇ ਵਿੱਚ ਆਉਣੇ ਆ। ਬਹੁਤ ਜਲਦੀ ਵਾਪਸ ਬਣੇ ਰਹੋ, ਜੁੜੇ ਰਹੋ।
ਕਿਹੜਾ ਬੈਜੂ ਥੱਲੇ ਬਾਪੂ ਖੇਤ ਚ ਲੱਗੀ ਟਾਲੀ ਦੇ, ਮੈਂ ਮਾਰਦਾ ਸੈਲਫ ਫੋੜ ਦੀ ਤੂੰ ਵਿੱਚ ਬੈਠ ਟਰਾਲੀ ਦੇ, ਮੁੜਕੇ ਵਿੱਚੋਂ ਨਿਕਲੀ ਰੋਟੀ ਕਿੰਨਾ ਚਿਰ ਇਹ ਖੋਣਗੀਆਂ, ਔਖੀਆਂ ਨੇ ਸਰਕਾਰਾਂ ਜੋ ਇਹ ਗੋਡਿਆਂ ਪਰਨੇ ਹੋਣਗੀਆਂ, ਗੋਡਿਆਂ ਪਰਨੇ ਹੋਣਗੀਆਂ।
ਜਿਉਂਦੇ ਸੀ ਪਤੰਦਰਾਂ ਨੂੰ ਜਾਣ ਜਾਣ ਕੇ, ਧੌਣੀ ਉੱਤੇ ਧਰ ਲਿਆ ਗੋਡਾ ਜਾਣ ਕੇ, ਜਿਵੇਂ ਕਿਹਾ ਛੜਿਆਂ ਨੂੰ ਭੁੱਲ ਗਈਆਂ ਸੀ ਜ਼ਗੀਰੀਆਂ, ਦਿਨਾਂ ਵਿੱਚ ਯਾਦ ਨੇ ਕਰਾ ਦੇ ਰਾਣ ਕੇ,
ਬਾਰਡਰ ਸੀਲ ਨੇ ਪਾ ਲਿਆ ਘੇਰਾ, ਓਏ ਬਾਪੂ ਫਿਕਰ ਕਰੀ ਨਾ,
ਉਪ ਨਾਲ ਖੜਾ ਏ ਤੇਰਾ, ਬਾਪੂ ਫਿਕਰ ਕਰੀ ਨਾ, ਉਪ ਨਾਲ ਖੜਾ ਏ ਤੇਰਾ, ਬਾਪੂ ਫਿਕਰ ਕਰੀ ਨਾ।
ਅੱਛਾ ਕਹਿੰਦਾ ਸ਼ੇਰਾ ਸ਼ੇਰਾ ਵੇ, ਕਹਿੰਦਾ ਸ਼ੇਰਾ ਸ਼ੇਰਾ, ਬਾਪੂ ਫਿਕਰ ਕਰੀ ਨਾ।
ਨਾਲ
ਵੀ ਸਾਡੇ ਬਾਪੂਆਂ ਨੂੰ ਹੈ ਕਿ ਪੰਜਾਬ ਦਾ ਕੱਲਾ ਕੱਲਾ ਪੁੱਤ ਤੁਹਾਡੇ ਨਾਲ ਖੜਾ ਹੈ, ਇਸ ਕਰਕੇ ਫਿਕਰ ਕਰਨ ਦੀ ਭੋਰਾ ਹੀ ਲੋੜ ਨਹੀਂ। ਤੇ ਦੂਜੀ ਬੇਨਤੀ, ਜਿਹੜੇ ਪੰਜਾਬ ਸਾਡੇ ਕਿਸਾਨ ਭਰਾ ਬੈਠੇ ਆ ਜੇ ਘਰਾਂ ਚ, ਉਹਨਾਂ ਨੂੰ ਬੇਨਤੀ ਆ ਵੀ ਮਾਂ ਦਿਓ ਮੱਖਣੀ ਖਾਣਿਓ, ਮਾਰ ਲਓ ਟਰੈਕਟਰਾਂ ਤੇ ਕੱਪੜਾ, ਸੱਟ ਲਓ ਟਰਾਲੀਆਂ ਚ ਪਰਾਲੀ। ਤੇ ਜਿਵੇਂ 26 ਨਵੰਬਰ ਨੂੰ ਆਪਾਂ ਕਾਫਲੇ ਬਣਾ ਕੇ ਆਏ ਸੀ ਦਿੱਲੀ ਨੂੰ, ਉਦਾਂ ਦੇ ਕਾਫਲੇ ਇੱਕ ਵਾਰੀ ਫੇਰ ਦਿਖਾ ਦਿਓ। ਕੱਲਾ ਕੱਲਾ ਕਿਸਾਨ ਦਿੱਲੀ ਦੇ ਬਾਰਡਰ ਤੇ ਬੈਠਾ ਤੁਹਾਡਾ ਵੇਟ ਕਰ ਰਿਹਾ। ਆ ਜਾਓ ਬਾਬਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੋ ਜੀ, ਕੰਵਰ ਗਰੇਵਾਲ ਤੇ ਹਰਫ ਚੀਮਾ ਹੋਰਾਂ ਦੀ ਆਵਾਜ਼ਾਂ ਦੇ ਵਿੱਚ ਇਹ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ ਸੀ, ਹਨਾ। ਔਰ ਵਾਕਈ ਜਦੋਂ ਪੁੱਤ ਕਹਿ ਦੇਵੇ ਨਾ ਵੀ ਬਾਪੂ ਫਿਕਰ ਕਰੀ ਨਾ, ਤਾਂ ਫਿਰ ਬਾਪੂ ਦਾ ਤਾਂ ਜਿਹੜਾ ਹੌਸਲਾ ਉਹ ਦੁੱਗਣਾ ਚੌਗਣਾ ਹੋਣਾ ਬੜਾ ਲਾਜ਼ਮੀ ਹੈ। ਔਰ ਇਸ ਸੰਘਰਸ਼ ਨੂੰ ਲੈ ਕੇ, ਇਸ ਕਿਸਾਨੀ ਅੰਦੋਲਨ ਨੂੰ ਲੈ ਕੇ ਵਾਕਈ ਪੁੱਤਰਾਂ ਨੇ ਹੌਸਲੇ ਵਿਖਾਏ ਆ। ਔਰ ਜਦੋਂ ਬਾਪ ਦਾਦਿਆਂ ਦੀ ਗੱਲ ਆਉਂਦੀ ਆ, ਤਾਂ ਬਾਪ ਦਾਦਿਆਂ ਨੇ ਵੀ ਪੂਰੀ ਜੁਰਅਤ ਦੇ ਨਾਲ, ਪੂਰੇ ਹੌਸਲੇ ਦੇ ਨਾਲ, ਪੂਰੀ ਅਣਖ ਦੇ ਨਾਲ ਉਸ ਅੰਦੋਲਨ ਦੇ ਵਿੱਚ ਜੁੜਨਾ ਕੀਤਾ ਤੇ ਇੱਕ ਵਾਰ ਫਿਰ ਡਿੱਗਦੇ ਅੰਦੋਲਨ ਦੀ ਸਾਖ ਜਿਹੜੀ ਆ ਉਹਨੂੰ ਬਚਾਇਆ ਤੇ ਉਸ ਨੂੰ ਹੋਰ ਉੱਪਰ ਚੁੱਕਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਖੈਰ, ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਮੇਰੇ ਨਾਲ ਤੁਸੀਂ ਸੁਣ ਰਹੇ ਹੋ। ਔਰ ਇਸ ਵੇਲੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਅਗਲਾ ਸਿਲਸਿਲਾ ਜੀ ਵਿਰਸਾ ਤੇ ਇਤਿਹਾਸ ਦਾ। ਸੋ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ US ਤੋਂ ਜੁੜ ਚੁੱਕੇ ਨੇ ਇਸ ਵੇਲੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਜੀ ਦਿਲਬਰ ਸਾਹਿਬ, ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਸੋ ਦਿਲਬਰ ਸਾਹਿਬ, ਉਮੀਦ ਕਰਦੇ ਆ ਜੀ ਕਿ US ਦੇ ਵਿੱਚ ਵੀ ਜਿਹੜੇ ਹਾਲਾਤ ਹੈ ਉਹ ਦਿਨ ਪ੍ਰਤੀ ਦਿਨ ਥੋੜੇ ਸੁਧਾਰ ਵੱਲ ਮੁੜੇ ਹੋਣੇ ਆ, ਕਿਉਂਕਿ ਹੁਣ ਤਾਂ ਵੈਕਸੀਨ ਜਿਹੜੀ ਹੈ ਉਹ ਵੀ ਉੱਥੇ ਲੱਗਣੀ ਸ਼ੁਰੂ ਹੋ ਚੁੱਕੀ ਹੈ। ਤੇ ਖਾਸ ਤੌਰ ਦੇ ਉੱਤੇ ਜਿਸ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਹੋ, ਸਿਆਟਲ ਜਿਹੜਾ, ਉੱਥੇ ਪੰਜਾਬੀਆਂ ਦੀ ਗਿਣਤੀ ਜਿਹੜੀ ਹੈ, ਭਾਰਤੀਆਂ ਦੀ ਗਿਣਤੀ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਹੈ। ਸੋ ਕਿਸ ਤਰ੍ਹਾਂ ਦਾ ਅੱਜ ਕੱਲ ਸਮਾਂ ਹੈ, ਔਰ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਬਣਾਓ ਜੀ ਕਿ ਇਸ ਵੇਲੇ ਕੀ ਸਮਾਂ ਹੈ ਉੱਥੇ, ਔਰ ਕੀ ਆਪਣੀ ਕਮਿਊਨਿਟੀ ਦੇ ਵਿੱਚ ਭਾਈਚਾਰੇ ਚ ਖਾਸ ਚੱਲ ਰਿਹਾ।
ਤਕਰੀਬਨ ਜੀ ਇੱਥੇ ਕੋਰੋਨਾ ਵੈਕਸੀਨ ਜਿਹੜੀ ਹੈ ਉਹ ਲੱਗਣੀ ਸ਼ੁਰੂ ਹੋ ਗਈ ਹੈ ਤੇ ਕਾਫੀ ਪੰਜਾਬੀ ਤਕਰੀਬਨ ਰੋਜ਼ 15-20 ਹਜ਼ਾਰ ਦੇ ਕਰੀਬ ਵੈਕਸੀਨ ਦੇ ਪੇਸ਼ੈਂਟਾਂ ਨੂੰ ਲਾਏ ਜਾ ਰਹੇ ਨੇ ਤੇ ਪੰਜਾਬੀ ਭਾਈਚਾਰਾ ਠੀਕ ਹੈ, ਖੁਸ਼ਹਾਲ ਹੈ। ਤੇ ਇੱਥੋਂ ਦਾ ਮੌਸਮ ਥੋੜਾ ਜਿਹਾ ਇਸ ਤਰ੍ਹਾਂ ਦਾ ਹੈ ਕਿ ਧੁੱਪ ਨਿਕਲਦੀ ਨੀ, ਧੁੱਪ ਨੂੰ ਤਰਸੀਦਾ ਤੇ ਕਿਣ ਮਿਣ ਹੁੰਦੀ ਰਹਿੰਦੀ ਹੈ, ਬਸ ਇਸ ਤਰ੍ਹਾਂ ਦਾ ਮੌਸਮ ਹੈ, ਸਿੱਲਾ ਸਿੱਲਾ ਮੌਸਮ ਤੇ ਠੀਕ ਹੈ
ਜੀ। ਔਰ ਜਦੋਂ ਨਾ ਮੌਸਮ ਸਿੱਲਾ ਸਿੱਲਾ ਹੁੰਦਾ ਤੇ ਕਈ ਵਾਰ ਤਾਂ ਅੰਦਰੋ ਅੰਦਰੀ ਬੈਠਿਆਂ ਸਾਡੇ ਜਿਹੜੇ ਪੇਰੈਂਟਸ ਆ, ਬਹੁਤ ਵਾਰ ਜਦੋਂ ਇੱਥੇ ਵੀ ਆਉਂਦੇ ਆ ਤਾਂ ਜਦੋਂ ਬੱਦਲਬਾਈ ਜਾਂ ਮੀਂਹ ਦਾ ਮੌਸਮ ਹੁੰਦਾ ਨਾ, ਤਾਂ ਬੜਾ ਅੱਕ ਜਾਂਦੇ ਉਹਨਾਂ ਨੂੰ, ਲੱਗਦਾ ਕਿ ਕਿੱਥੇ ਵੱਜ ਕੇ ਬੈਠ ਕੇ, ਕਿਉਂਕਿ ਉੱਥੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਚਾਹੇ ਮੀਂਹ ਹੋਵੇ ਚਾਹੇ ਕਣੀ ਹੋਵੇ, ਹਨਾ, ਉੱਥੇ ਪਰਵਾਹ ਨਹੀਂ ਹੁੰਦੀ ਕਿਉਂਕਿ ਇਹ ਧਰਤੀ ਆਪਣੀ ਹੈ ਤੇ ਪਤਾ ਹੁੰਦਾ ਕਿ ਮੀਂਹ ਕਣੀ ਦੇ ਵਿੱਚ ਵੀ ਕਿਵੇਂ ਵਿਚਰਨਾ। ਪਰ ਜਦੋਂ ਅਸੀਂ ਦੂਜੇ ਮੁਲਕਾਂ ਦੇ ਵਿੱਚ ਬੈਠੇ ਹੁੰਦੇ ਹਾਂ ਤਾਂ ਜ਼ਰੂਰ ਇਹ ਅਹਿਸਾਸ ਜ਼ਰੂਰ ਹੁੰਦਾ ਕਿ ਕਿਤੇ ਟੱਕ ਕੇ ਹੀ ਬੈਠ ਗਏ ਸ਼ਾਇਦ, ਹਨਾ। ਔਰ ਜਦੋਂ ਤੁਸੀਂ ਉੱਥੇ ਦੇ ਮੌਸਮ ਦੀ ਗੱਲ ਕਰਦੇ ਆ, ਉੱਥੇ ਦੀ ਹੀ ਨਹੀਂ, ਸਗੋਂ ਮੈਨੂੰ ਲੱਗਦਾ ਕਿ ਜਿੱਥੇ ਜਿੱਥੇ ਬਰਫ਼ਬਾਰੀ ਹੁੰਦੀ ਹੈ ਉੱਥੇ ਤਾਂ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ, ਕਿਉਂਕਿ ਅਮੈਰੀਕਾ ਜਾਂ ਕੈਨੇਡਾ ਦੇ ਬਹੁਤ ਸਾਰੇ ਇਹੋ ਜਿਹੇ ਸ਼ਹਿਰ ਨੇ, ਸੂਬੇ ਨੇ, ਜਿੱਥੇ ਬਰਫ਼ਬਾਰੀ ਜਿਹੜੀ ਉਹ ਕਾਫੀ ਜ਼ਿਆਦਾ ਹੁੰਦੀ ਹੈ ਤੇ ਜਿਹੜਾ ਟੈਂਪਰੇਚਰ ਹੈ, ਤਾਪਮਾਨ ਹੈ, ਉਹ ਵੀ ਕਾਫੀ ਮਾਈਨਸ ਦੇ ਵਿੱਚ ਰਹਿੰਦਾ। ਖੈਰ, ਇਹ ਜੀ ਜੀ ਸੋ ਜਿਸ ਤਰ੍ਹਾਂ ਦਾ ਵੀ ਸਮਾਂ ਹੁੰਦਾ ਉਸ ਮੁਤਾਬਕ ਸਾਨੂੰ ਆਦਤ ਵੀ ਹੋ ਜਾਂਦੀ ਹੈ, ਔਰ ਜਿਸ ਤਰ੍ਹਾਂ ਦਾ ਵਾਤਾਵਰਣ ਹੁੰਦਾ ਉਸ ਮੁਤਾਬਕ ਵੀ ਜਿਉਣ ਦੀ ਆਦਤ ਹੋ ਜਾਂਦੀ ਹੈ ਤੇ ਅਸੀਂ ਉਸੇ ਤਰ੍ਹਾਂ ਆਪਣੇ ਆਪ ਨੂੰ ਢਾਲ ਲੈਂਦੇ ਹਾਂ। ਖੈਰ, ਅੱਜ ਦਿਲਬਰ ਸਾਹਿਬ ਜਿਹੜਾ ਵਿਰਸਾ ਤੇ ਇਤਿਹਾਸ ਸਿਲਸਿਲਾ ਹੈ, ਇਹਦੇ ਵਿੱਚ ਅਸੀਂ ਵੱਡੇ ਘੱਲੂਘਾਰੇ ਦੇ ਉੱਤੇ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ, ਇਤਿਹਾਸ ਦੇ ਕੁਝ ਪੰਨੇ ਫਰੋਲਦੇ ਹਾਂ ਤਾਂ ਕਿ ਜਿਹੜੇ ਲੋਕ ਵੱਡੇ ਘੱਲੂਘਾਰੇ ਬਾਰੇ ਜਾਣਦੇ ਆ ਉਹਨਾਂ ਦੇ ਲਈ ਤਾਂ ਸ਼ਾਇਦ ਇੰਨਾ ਜ਼ਿਆਦਾ ਅਹਿਮ ਨਹੀਂ ਹੋਊਗਾ ਇਹ ਜਾਣਨਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੱਡਾ ਘੱਲੂਘਾਰਾ ਕੀ ਸੀ। ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਤਿਹਾਸ ਦੇ ਨਾਲ ਇੰਨਾ ਨੇੜਿਓਂ ਨਹੀਂ ਜੁੜੇ ਹੁੰਦੇ, ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਸਿਲਸਿਲੇ ਦੇ ਰਾਹੀਂ ਅਸੀਂ ਜ਼ਰੂਰ ਉਹਨਾਂ ਲੋਕਾਂ ਨੂੰ ਵੀ ਇਹ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਦੇਈਏ, ਔਰ ਸਾਡੇ ਜਿਹੜੇ ਆਪਣੇ ਲੋਕ ਨੇ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ। ਜੀ
ਦਰਅਸਲ ਇਹ ਜੋ ਵੱਡਾ ਘੱਲੂਘਾਰਾ ਹੈ
ਜੀ,
ਇਹ 5 ਫਰਵਰੀ 1762 ਈਸਵੀ ਨੂੰ ਕੁੱਪ ਦੇ ਮੈਦਾਨ ਵਿੱਚ ਹੋਇਆ ਤੇ ਕਿਉਂਕਿ ਅੱਜ ਕੱਲ ਸਾਡੇ ਜਿਹੜੇ ਕੈਲੰਡਰ ਨੇ ਇਹ ਤਿਥਾਂ ਦੇ ਹਿਸਾਬ ਦੇ ਨਾਲ ਬਣਾਏ ਜਾਂਦੇ ਨੇ
ਜੀ,
ਇਸ ਕਰਕੇ ਇਹ ਜਿਹੜਾ ਦਿਨ ਹੈ ਸ਼ਾਇਦ 9 ਫਰਵਰੀ ਵਾਲੇ ਦਿਨ ਕੈਲੰਡਰਾਂ ਦੇ ਮੁਤਾਬਕ ਵਿਖਾਇਆ ਜਾ ਰਿਹਾ ਹੈ
ਜੀ।
ਖੈਰ ਸਾਡੀ ਸਿੱਖ ਕੌਮ ਦੇ ਵਿੱਚ 4 ਘੱਲੂਘਾਰੇ ਹੋਏ ਨੇ, ਔਰ 4 ਇਹ ਘੱਲੂਘਾਰੇ ਤੇ ਲਿਖਤ ਵਿੱਚ ਆਏ ਨੇ। ਇੱਕ ਘੱਲੂਘਾਰਾ ਹੋਇਆ ਜਰੂਰ ਲੇਕਿਨ ਉਹ ਲਿਖਤ ਵਿੱਚ ਨਹੀਂ ਆਇਆ, ਉਹਦਾ ਵੀ ਮੈਂ ਜ਼ਿਕਰ ਕਰਾਂਗਾ
ਜੀ।
ਸਭ ਤੋਂ ਪਹਿਲਾਂ ਵੀ ਜਿਹੜਾ ਘੱਲੂਘਾਰਾ ਸ਼ਬਦ ਹੈ ਇਹ ਸਾਡੀ ਪੰਜਾਬੀ ਮਾਂ ਬੋਲੀ ਦਾ ਸ਼ਬਦ ਨਹੀਂ
ਜੀ।
ਘੱਲੂਘਾਰਾ ਸ਼ਬਦ ਅਸਲ ਵਿੱਚ ਅਫਗਾਨੀ ਬੋਲੀ ਦਾ ਸ਼ਬਦ ਹੈ, ਔਰ ਘੱਲੂਘਾਰੇ ਦਾ ਅਰਥ ਹੈ, ਇਹਦਾ ਮਤਲਬ ਹੈ ਸਰਬਨਾਸ਼
ਜੀ,
ਜਾਂ ਇਉਂ ਕਹਿ ਲਓ ਕਿ ਮੁਕੰਮਲ ਨਾਸ਼
ਜੀ।
ਸਭ ਤੋਂ ਪਹਿਲਾਂ ਘੱਲੂਘਾਰੇ ਦਾ ਜੋ ਅਰਥ ਹੈ ਉਹ ਹੈ ਸਰਬਨਾਸ਼
ਜੀ।
ਹੁਣ 4 ਘੱਲੂਘਾਰੇ ਹੋਏ, ਪਹਿਲਾ ਘੱਲੂਘਾਰਾ ਕਾਹਨੂੰਵਾਨ ਛੰਭ ਦੇ ਮੈਦਾਨ ਵਿਚ ਹੋਇਆ। ਦੀਵਾਨ ਲੱਖ ਪੱਤ ਨੇ ਸਿੱਖਾਂ ਦੇ ਉੱਤੇ ਉਹ ਜ਼ੁਲਮ ਕੀਤਾ
ਜੀ,
ਦੀਵਾਨ ਲੱਖ ਪੱਤ ਨੇ ਸਿੱਖਾਂ ਦੇ ਉੱਤੇ ਬੜਾ ਜ਼ੁਲਮ ਕੀਤਾ
ਜੀ।
ਪਰ ਈਵਨ ਕਿ ਉਹਨੇ ਗੁੜ ਕਹਿਣ ਉੱਤੇ ਵੀ ਪਾਬੰਦੀ ਲਾ ਦਿੱਤੀ ਜੀ, ਗੁੜ ਕਹਿਣ ਦੇ ਨਾਲ ਗੁਰੂ ਯਾਦ ਆਉਂਦਾ। ਉਹਨੇ ਲਾਹੌਰ ਦਰਬਾਰ ਵਿਚ ਇਹ ਗੱਲ ਕਹੀ ਸੀ ਸਿੱਖ ਕੌਮ ਦੀ ਖਾਲਸਾ ਪੰਥ ਦੀ ਸਾਜਨਾ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਉਹ ਵੀ ਖੱਤਰੀ ਸੀ
ਜੀ,
ਤੇ ਮੈਂ ਵੀ ਖੱਤਰੀ ਆ
ਜੀ,
ਉਹਨੇ ਤੇ ਖਾਲਸਾ ਪੰਥ ਸਾਜਿਆ ਤੇ ਮੈਂ ਇਸ ਖਾਲਸਾ ਪੰਥ ਨੂੰ ਮਿਟਾ ਕੇ ਸਾਹ ਲਵਾਂਗਾ
ਜੀ।
ਮੈਂ ਥੋੜਾ ਜਿਹਾ ਜ਼ਿਕਰ ਕਰਦਿਆਂ, ਜਸ ਪੱਤ ਔਰ ਲੱਖ ਪੱਤ ਇਹ ਦੋ ਸਕੇ ਭਰਾ ਸੀ
ਜੀ।
ਦੀਵਾਨ ਲੱਖ ਪੱਤ ਜਿਹੜਾ ਸੀ ਇਹ ਲਾਹੌਰ ਦਾ ਬਾਦਸ਼ਾਹ ਦਾ ਦੀਵਾਨ ਸੀ
ਜੀ।
ਕੁਝ ਸਿੰਘ ਐਮਨਾਬਾਦ ਗੁਰਦੁਆਰਾ ਰੋਹੜੀ ਸਾਹਿਬ ਪਹੁੰਚੇ, ਉਹਨਾਂ ਨੇ ਰਾਤ ਠਹਿਰਨ ਦਾ ਪ੍ਰੋਗਰਾਮ ਬਣਾਇਆ
ਜੀ।
ਲੇਕਿਨ ਇਧਰ ਜਸ ਪੱਤ ਨੂੰ ਖਬਰ ਮਿਲੀ ਕਿ ਕੁਛ ਸਿੱਖ ਜਿਹੜੇ ਨੇ ਉਹ ਗੁਰਦੁਆਰਾ ਰੋਹੜੀ ਸਾਹਿਬ ਆਏ ਨੇ, ਉਹਨਾਂ ਨੂੰ ਉੱਥੋਂ ਨੇ ਨਿਕਲ ਜਾਣ ਦਾ ਹੁਕਮ ਦਿੱਤਾ। ਸਿੱਖਾਂ ਨੇ ਕਿਹਾ ਵੀ ਅਸੀਂ ਥੱਕੇ ਹੋਏ ਆ, ਸਾਨੂੰ ਭੁੱਖ ਲੱਗੀ ਹੈ, ਅਸੀਂ ਆਪਣੇ ਕੋਲੋਂ ਖਰਚਾ ਕਰਕੇ ਖਾਣਾ ਦਾਣਾ ਬਣਾ ਲਵਾਂਗੇ, ਤੇ ਸਾਨੂੰ ਜਾਣ ਦਾ ਹੁਕਮ ਨਾ ਦਿਓ। ਪਰ ਜਸਪਤ ਇੱਕੋ ਹੀ ਗੱਲ ਤੇ ਅੜ ਗਿਆ ਵੀ ਨਹੀਂ, ਤੁਹਾਨੂੰ ਜਾਣਾ ਪਵੇਗਾ। ਸਿੱਖਾਂ ਨੇ ਵੀ ਫਿਰ ਕਿਰਪਾਨਾਂ ਸੂਟ ਲਈਆਂ ਤੇ ਬੜਾ ਗਹਿਰਾ ਗੱਟ ਜੰਗ ਹੋਇਆ ਤੇ ਇੱਕ ਸਿੱਖ ਰੰਗਰੇਟਾ ਸਿੱਖ ਉਹਦਾ ਨਾਂ ਸੀ ਨਿਬਾਹੂ ਸਿੰਘ
ਜੀ,
ਉਹ ਹਾਥੀ ਦੀ ਪੂਛ ਨੂੰ ਫੜ ਕੇ ਹਾਥੀ ਦੇ ਉੱਤੇ ਚੜ ਗਿਆ ਤੇ ਉਹਨੇ ਜਸ ਪੱਤ ਦਾ ਸਰ ਕਲਮ ਕਰ ਦਿੱਤਾ
ਜੀ।
ਬਸ ਉਹਦਾ ਸਰ ਕਲਮ ਕਰਨ ਦੀ ਦੇਰ ਸੀ, ਫੌਜਾਂ ਨੱਠ ਗਈਆਂ ਤੇ ਜਦੋਂ ਲੱਖ ਪੱਤ ਨੂੰ ਪਤਾ ਲੱਗਾ ਇਹ ਲਾਹੌਰ ਦਰਬਾਰ ਵਿਚ ਆਇਆ, ਇਹਨੇ ਆਣ ਕੇ ਆਪਣੀ ਪੱਗ ਬਾਦਸ਼ਾਹ ਦੇ ਚਰਨਾਂ ਵਿਚ ਰੱਖ ਦਿੱਤੀ, ਲਾਹੌਰ ਦੇ ਸੂਬੇਦਾਰ ਦੇ ਚਰਨਾਂ ਵਿਚ ਰੱਖ ਦਿੱਤੀ। ਕਹਿਣ ਲੱਗਾ ਵੀ ਇਹ ਪੱਗ ਮੈਂ ਹੁਣ ਆਪਣੇ ਸਿਰ ਤੇ ਉਦੋਂ ਪਾਵਾਂਗਾ ਜਦੋਂ ਤੱਕ ਮੈਂ ਸਿੱਖਾਂ ਦਾ ਮਲੀਆ ਮੀਟ ਨਹੀਂ ਕਰ ਲੈਂਦਾ। ਇਹਨੇ ਕਸਮ ਖਾਧੀ ਇਸ ਦੀਵਾਨ ਲੱਖ ਪੱਤ ਨੇ
ਜੀ,
ਔਰ ਇਹਨੇ ਫਿਰ ਉਹ ਜ਼ੁਲਮ ਕੀਤਾ ਸਿੱਖਾਂ ਦੇ ਉੱਤੇ। ਇਤਿਹਾਸਕਾਰਾਂ ਨੇ ਲਿਖਿਆ ਤੇ ਤਕਰੀਬਨ ਇਹਨੇ 15,000 ਸਿੱਖਾਂ ਦਾ ਕਤਲ ਕੀਤਾ ਉਸ ਵੇਲੇ
ਜੀ ਜੀ।
ਇਹ ਜਿਹੜਾ ਘੱਲੂਘਾਰਾ ਸੀ ਇਹ ਜੂਨ ਮਹੀਨੇ ਦੀ 1746 ਈਸਵੀ ਨੂੰ ਹੋਇਆ ਸੀ, ਔਰ ਇਸ ਦੇ ਵਿਚ ਸਿੱਖਾਂ ਦਾ ਕਾਫੀ ਘਾਣ ਕੀਤਾ ਗਿਆ, ਸਿੱਖਾਂ ਦਾ ਇੱਕ ਅਸਲ ਦਾ ਸ਼ਿਕਾਰ ਖੇਡਿਆ ਗਿਆ
ਜੀ।
ਦੂਸਰਾ ਘੱਲੂਘਾਰਾ ਜਿਹਦਾ ਆਪਾਂ ਨੇ ਹੁਣ ਜ਼ਿਕਰ ਕਰਨਾ ਇਹਨੂੰ ਵੱਡਾ ਘੱਲੂਘਾਰਾ ਕਹਿੰਦਾ। ਉਸ ਤੋਂ ਪਹਿਲਾਂ ਮੈਂ ਦੂਸਰੇ ਜੋ ਘੱਲੂਘਾਰੇ ਨੇ ਉਹਨਾਂ ਦਾ ਵੀ ਮੈਂ ਜ਼ਿਕਰ ਕਰਦਾ ਚੱਲਾਂ
ਜ਼ਰੂਰ।
ਜਦੋਂ ਖਾਨ ਬਹਾਦਰ ਜ਼ਿਕਰੀਆ ਖਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਮੰਡਲ ਦੀ ਹਵੇਲੀ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ
ਜੀ,
ਇਹ ਦਿੱਲੀ ਦੇ ਬਾਦਸ਼ਾਹ ਫਰਖਸ਼ੀਅਰ ਨੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਕਿਹਾ ਕਿ ਉਹ ਸਿੰਘਾਂ ਨੂੰ ਲੈ ਕੇ ਮੇਰੇ ਦਰਬਾਰ ਵਿਚ ਖੁਦ ਪੇਸ਼ ਹੋ ਗਏ। ਖਾਨ ਬਹਾਦਰ ਜ਼ਕਰੀਆ ਖਾਨ ਸਿੰਘਾਂ ਦਾ ਜਲੂਸ ਲੈ ਕੇ ਤੇ ਦਿੱਲੀ ਵੱਲ ਰਵਾਨਾ ਹੋਇਆ ਤੇ ਰਸਤੇ ਵਿਚ ਓਹਦੇ ਮਨ ਚ ਖਿਆਲ ਆ ਗਿਆ ਵੀ ਜਦੋਂ ਮੈਂ ਆ 250 ਸਿੰਘ ਲੈ ਕੇ ਬਾਦਸ਼ਾਹ ਦੇ ਦਰਬਾਰ ਵਿਚ ਜਾਵਾਂਗਾ ਤੇ ਬਾਦਸ਼ਾਹ ਦੇ ਦਰਬਾਰੀ ਮੈਨੂੰ ਮਖੌਲ ਕਰਨਗੇ ਵੀ ਆ 250 ਸਿੰਘਾਂ ਨੇ ਤੈਨੂੰ ਸੱਤ ਮਹੀਨੇ ਵਕਤ ਪਾ ਰੱਖਿਆ ਵੀ ਇਹ ਤੇ ਮੇਰੇ ਤੇ ਬੜੀ ਬੇਇੱਜ਼ਤੀ ਹੋਏਗੀ ਵੀ ਮੈਨੂੰ ਇਹ ਸਿੰਘਾਂ ਦੀ ਗਿਣਤੀ ਜਿਆਦਾ ਹੋਣੀ ਚਾਹੀਦੀ ਹੈ। ਓਹਨੇ ਸਿਪਾਹੀਆਂ ਨੂੰ ਕਿਹਾ ਵੀ ਸਿੱਖਾਂ ਦਾ ਸ਼ਿਕਾਰ ਖੇਡੋ ਔਰ ਓਹਨੇ ਕਿਹਾ ਵੀ ਜੇ ਕੋਈ ਲੜਕੀ ਵੀ ਮਿਲੇ ਓਹਦਾ ਵੀ ਸਰ ਕਤਲ ਕਰ ਦਿਓ, ਕਲਮ ਕਰ ਦਿਓ, ਕਹਿ ਦਿਆਂਗੇ ਅਣਦਾੜੀਆ ਮੁੰਡਾ। ਲਾਹੌਰ ਤੋਂ ਲੈ ਕੇ ਦਿੱਲੀ ਤੱਕ ਉਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਤਿਹਾਸਕਾਰਾਂ ਨੇ ਲਿਖਿਆ ਵੀ 700 ਸਿੱਖਾਂ ਦੇ ਸਿਰਾਂ ਦਾ 700 ਸਿੱਖਾਂ ਦੇ ਸਿਰ
ਜੀ
ਮਤਲਬ ਗੱਡੇ ਭਰੇ ਹੋਏ, 700 ਗੱਡਾ ਭਰਿਆ ਹੋਇਆ ਸੀ ਸਿੱਖਾਂ ਦੇ ਸਿਰਾਂ ਦਾ
ਜੀ,
ਜਿਹੜਾ ਕਿ ਦਿੱਲੀ ਲਿਜਾਣ ਦੇ ਕਾਬਲ ਨਹੀਂ ਸੀ ਰਿਹਾ। ਉਹਨਾਂ ਨੂੰ ਕਹਿੰਦੇ ਨੇ ਸਰਹੰਦ ਦੇ ਵਿਚ ਦੱਬ ਦਿੱਤਾ ਗਿਆ, ਜਿੱਥੇ ਅੱਜ ਕੱਲ ਗੁਰਦੁਆਰਾ ਹੈ, ਗੁਰਦੁਆਰਾ ਸ਼ਹੀਦ ਗੰਜ
ਜੀ।
ਔਰ ਮੈਂ ਸਮਝਾਂ ਵੀ ਇਹ ਵੀ ਇੱਕ ਘੱਲੂਘਾਰਾ ਸੀ, ਪਰ ਇਹ ਸਾਡੀ ਲਿਖਤ ਦੇ ਵਿਚ ਨਹੀਂ ਆਇਆ
ਜੀ,
ਇਹਦਾ ਇਤਿਹਾਸਕਾਰਾਂ ਨੇ ਬਾਹਲਾ ਜ਼ਿਕਰ ਨਹੀਂ ਕੀਤਾ।
ਜਦਕਿ ਇਹਦੇ ਵਿਚ
ਘੱਲੂਘਾਰਾ ਅਸਾਂ ਨੇ
ਜੀ ਜੀ
ਬਿਲਕੁਲ ਬਿਲਕੁਲ ਬੜਾ ਸਿੱਖਾਂ ਦਾ ਖੇਡਿਆ ਗਿਆ। ਖਾਨ ਬਹਾਦਰ ਜ਼ਕਰੀਆ ਖਾਨ ਨੇ ਹੁਣੇ ਜ਼ਿਕਰ ਕੀਤਾ ਵੀ 700 ਗੱਡਾ ਸਿੱਖਾਂ ਦੇ ਸਿਰਾਂ ਦੇ ਭਰਿਆ ਹੋਇਆ, ਜਿਹੜਾ ਦਿੱਲੀ ਲਿਜਾਣ ਦੇ ਕਾਬਲ ਨਹੀਂ ਸੀ ਰਹਿ ਗਿਆ, ਸਰਹੰਦ ਦੇ ਵਿਚ ਦੱਬ ਦਿੱਤਾ ਗਿਆ। ਔਰ ਇੰਨਾ ਕਤਲੇਆਮ ਕੀਤਾ ਇਸ ਖਾਨ ਬਹਾਦਰ ਜ਼ਕਰੀਆ ਖਾਨ ਨੇ, ਪਰ ਇਹ ਲਿਖਤ ਵਿਚ ਨਹੀਂ ਆ ਸਕਿਆ। ਇੱਕ ਘੱਲੂਘਾਰਾ ਜਿਹੜਾ ਜੂਨ 84 ਤੋਂ ਲੈ ਕੇ ਜੂਨ ਨਵੰਬਰ ਤੱਕ ਸਾਡੀ ਸਿੱਖ ਕੌਮ ਨੇ ਆਪਣੀ ਅੱਖਾਂ ਦੇ ਨਾਲ ਤੱਕਿਆ, ਔਰ ਤੁਸੀਂ ਹੈਰਾਨ ਹੋਵੋਗੇ ਇਸ ਘੱਲੂਘਾਰੇ ਦੇ ਵਿਚ ਜੋ ਸਰਕਾਰੀ ਅੰਕੜੇ ਨੇ
ਜੀ,
70,000 ਸਿੱਖ ਮਾਰਿਆ ਗਿਆ ਜੂਨ 84 ਤੋਂ ਲੈ ਕੇ ਨਵੰਬਰ 84 ਤੱਕ
ਜੀ,
ਕਿਉਂਕਿ ਪਹਿਲੇ ਸ੍ਰੀ ਅਕਾਲ ਤਖ਼ਤ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਦੋਂ ਸਿੱਖਾਂ ਦਾ ਮਲੀਆ ਮੇਟ ਕੀਤਾ ਗਿਆ, ਫਿਰ ਜਦੋਂ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਵੇਲੇ ਜੋ ਸਿੱਖਾਂ ਦੀ ਹੋਲੀ ਖੇਡੀ ਗਈ
ਜੀ,
ਤਕਰੀਬਨ ਇਹ 70,000 ਸਿੱਖ ਮਾਰਿਆ ਗਿਆ। ਮੈਂ ਕਈ ਵਾਰ ਸੋਚਦਾ ਹੁੰਦਾ ਕਿ ਇਹ ਕਿਉਂ ਹੋਇਆ, ਸਾਰਾ ਦੋਸ਼ ਸਿੱਖਾਂ ਦੇ ਸਿਰ ਮੜਿਆ ਗਿਆ, ਅਸਲੀਅਤ ਸਾਹਮਣੇ ਆ ਨਹੀਂ ਸਕੀ
ਜੀ।
ਕੁਲਦੀਪ ਬਰਾੜ ਜਿਨ੍ਹੇ ਇਸ ਘੱਲੂਘਾਰੇ ਦੀ ਅਗਵਾਈ ਕੀਤੀ ਸੀ, ਓਹਨੇ ਇੱਕ ਕਿਤਾਬ ਲਿਖੀ, ਓਹਦੇ ਵਿਚ ਇੱਕ ਮਿੰਟ ਦੀ ਰਿਪੋਰਟ ਲਿਖਦਾ। ਔਰ ਮੈਂ ਥੋੜਾ ਜਿਹਾ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਕੁਲਦੀਪ ਬਰਾੜ ਨੇ ਆਪਣੀ ਕਲਮ ਦੇ ਨਾਲ ਉਸ ਕਿਤਾਬ ਵਿਚ ਲਿਖਿਆ ਸੀ ਕਿ ਮੈਂ ਉਸ ਖਾਨਦਾਨ ਵਿਚੋਂ ਆ ਵੀ ਜਿਹਦੇ ਦਾਦੇ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਤੱਕ ਪਹੁੰਚਾਇਆ ਸੀ, ਤੇ ਮੇਰਾ ਦਾਦਾ 11 ਬੱਬਰਾਂ ਨੂੰ ਵੀ ਫੜਾਉਣ ਵਾਲਾ ਸੀ, ਓਹਦੇ ਬਦਲੇ ਸਾਨੂੰ ਜੋ ਜਗੀਰ ਮਿਲੀ ਉਹ ਅੱਜ ਵੀ ਸਾਡੇ ਕੋਲ ਹੈ। ਬਾਅਦ ਵਿਚ ਬੱਬਰਾਂ ਨੇ ਭਾਵੇਂ ਬਦਲਾ ਲਿਆ, ਉਹਨਾਂ ਨੇ ਦਾਦੇ ਨੂੰ ਮਾਰਿਆ ਨਹੀਂ ਸੀ, ਓਹਦੇ ਹੱਥ ਪੈਰ ਕੱਟ ਦਿੱਤੇ ਸੀ
ਜੀ।
ਸਾਕਾ ਨੀਲਾ ਤਾਰਾ ਟ੍ਰੂ ਸਟੋਰੀ ਇਹ ਕੁਲਦੀਪ ਬਰਾੜ ਨੇ ਲਿਖੀ, ਓਹਦੇ ਵਿਚ ਉਸ ਘੱਲੂਘਾਰੇ ਦਾ ਜ਼ਿਕਰ ਉਹਨੇ ਬੜੇ ਵਿਸਥਾਰ ਦੇ ਨਾਲ ਕੀਤਾ
ਜੀ।
ਇਹ ਚੌਥਾ ਘੱਲੂਘਾਰਾ ਜਿਹਨੂੰ ਅਸੀਂ ਵੱਡਾ ਘੱਲੂਘਾਰਾ ਕਹਿੰਦੇ ਆ, ਇਹ 5 ਫਰਵਰੀ 1762 ਈਸਵੀ ਨੂੰ ਕੁੱਪ ਦੇ ਮੈਦਾਨ ਵਿਚ ਹੋਇਆ
ਜੀ।
ਮੈਂ ਸਰੋਤਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਕਦੀ ਉਹ ਪੰਜਾਬ ਜਾਣ
ਜੀ,
ਉਹ ਤਕਰੀਬਨ ਮਲੇਰਕੋਟਲੇ ਦੇ ਲਾਗੇ ਪੈਂਦਾ ਹੈ ਕੁੱਪ ਪਹੀਰਾ, ਉੱਥੇ ਜਰੂਰ ਸ਼ਹੀਦਾਂ ਨੂੰ ਜਾ ਕੇ ਨਮਸਕਾਰ ਕਰਿਆ ਕਰਨ
ਜੀ।
ਦੇਖੋ ਇਹ ਵੱਡਾ ਘੱਲੂਘਾਰਾ ਕਿਉਂ ਹੋਇਆ, 1761 ਬਿਕਰਮੀ ਈਸਵੀ ਦੇ ਵਿਚ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਕਮਾਂਡ ਹੇਠਾਂ ਸਿੱਖਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ
ਜੀ,
ਤੇ ਓਹਨੇ ਇੱਕ ਸਿੱਕਾ ਵੀ ਚਲਾਇਆ। ਉਸੇ ਸਾਲ ਦੀਵਾਲੀ ਦੇ ਮੌਕੇ 27 ਅਕਤੂਬਰ 1761 ਈਸਵੀ ਨੂੰ ਸਰਬੱਤ ਖਾਲਸੇ ਦਾ ਇਕੱਠ ਅੰਮ੍ਰਿਤਸਰ ਦੇ ਵਿਚ ਬੁਲਾਇਆ ਗਿਆ। ਓਹਦੇ ਵਿਚ ਇਕ ਗੁਰਮਤਾ ਪਾਸ ਕੀਤਾ ਗਿਆ ਕਿ ਅਹਿਮਦ ਸ਼ਾਹ ਅਬਦਾਲੀ ਦੇ ਜਿਹੜੇ ਹਮਾਇਤੀ ਪੱਖੀ ਨੇ ਨਾ ਉਹਨਾਂ ਨੂੰ ਟਿਕਾਣੇ ਲਾਇਆ ਜਾਵੇ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਦੇ ਉੱਤੇ 11 ਹਮਲੇ ਕੀਤੇ
ਜੀ ਜੀ,
ਪਰ ਹਰ ਸਾਲ ਹਮਲਾ ਹਰ ਸਾਲ ਹਮਲਾ ਤੇ ਲੋਕ ਇੱਕ ਕਹਾਵਤ ਕਹਿਣ ਲੱਗ ਪਏ ਸੀ, ਖਾਦਾ ਪੀਤਾ ਲਾਦਾ ਤੇ ਬਾਕੀ ਅਹਿਮਦ ਸ਼ਾਹ ਦਾ।
ਬਿਲਕੁਲ
ਬਿਲਕੁਲ, ਦੇਖੋ ਪਾਣੀਪਤ ਦੀ ਤੁਸੀਂ ਇਤਿਹਾਸ ਪੜਿਆ ਆਪਾਂ ਨੇ, ਮੈਂ ਕਈ ਵਾਰ ਸੋਚਦਾ ਹੁੰਦਾ ਕਿ ਸਾਨੂੰ ਅਸੀਂ ਐਮ ਏ ਤੱਕ ਪੜਾਈਆਂ ਕਰ ਲਈਆਂ ਵੀ ਸਾਨੂੰ ਪਾਣੀਪਤ ਦੀ ਲੜਾਈ ਇਹ ਲੜਾਈਆਂ ਸਾਨੂੰ ਪੜਾਉਂਦੇ ਰਹੇ, ਸਾਨੂੰ ਉਹ ਇਤਿਹਾਸ ਨਹੀਂ ਪੜਾਇਆ ਗਿਆ ਜੋ ਸਾਨੂੰ ਪੜਾਉਣਾ ਚਾਹੀਦਾ ਸੀ।
ਬਿਲਕੁਲ,
ਪਾਣੀਪਤ ਦੀ ਤੀਸਰੀ ਲੜਾਈ ਅਹਿਮਦ ਸ਼ਾਹ ਅਬਦਾਲੀ ਤੇ ਮਰਹੱਟਿਆਂ ਵਿਚ ਹੋਈ ਸੀ
ਜੀ।
ਮਰਹੱਟੇ ਜਿਹਦਾ ਅਰਥ ਹੈ ਕਿ ਮਰ ਕੇ ਪਿੱਛੇ ਹਟਦੇ ਆ, ਲੇਕਿਨ ਮਰਹੱਟਿਆਂ ਦੇ ਕੋਲ ਸਾਰਾ ਕੁਛ ਸੀ, ਲੇਕਿਨ ਮਰਹੱਟੇ ਜਿਹੜੇ ਸੀ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਗਏ ਸੀ,
ਕਿਉਂਕਿ
ਲੜਾਈ ਵੀ ਬਰਾਬਰ ਦੀ ਸੀ ਪਰ ਲੇਕਿਨ ਮਰਹੱਟੇ ਹਾਰ ਗਏ ਸੀ। ਅਹਿਮਦ ਸ਼ਾਹ ਅਬਦਾਲੀ ਹਰ ਸਾਲ ਹਮਲਾ ਕਰਦਾ ਸੀ ਤੇ ਸਿੱਖ ਇਹਦਾ ਮੁਕਾਬਲਾ ਕਰਦੇ ਸੀ। ਮੈਂ ਹੁਣੇ ਜ਼ਿਕਰ ਕੀਤਾ ਵੀ ਜੱਸਾ ਸਿੰਘ ਆਹਲੂਵਾਲੀਏ ਨੇ 27 ਅਕਤੂਬਰ 1761 ਈਸਵੀ ਨੂੰ ਅੰਮ੍ਰਿਤਸਰ ਦੇ ਵਿਚ ਇਕ ਸਰਬੱਤ ਖਾਲਸੇ ਦਾ ਇਕੱਠ ਬੁਲਾਇਆ, ਓਹਦੇ ਵਿਚ ਓਹਨਾ ਨੇ ਇਹ ਫੈਸਲਾ ਕੀਤਾ, ਇਹ ਗੁਰਮਤਾ ਪਾਸ ਕੀਤਾ ਵੀ ਜਿਹੜੇ ਅਹਿਮਦ ਸ਼ਾਹ ਅਬਦਾਲੀ ਦੇ ਹਮਾਇਤੀ ਪੱਖੀ ਨੇ ਓਹਨਾ ਨੂੰ ਕਿਸੇ ਤਰ੍ਹਾਂ ਆਪਾਂ ਬੇਲੇ ਲਾਈਏ, ਇਉਂ ਕਹਿ ਲੋ ਵੀ ਆਪਾਂ ਟਾਊਟਾਂ ਨੂੰ ਬੇਲੇ ਲਾਉਣਾ ਹੈ। ਅਹਿਮਦ ਸ਼ਾਹ ਅਬਦਾਲੀ ਦਾ ਸਭ ਤੋਂ ਨਜ਼ਦੀਕੀ ਜਿਹੜਾ ਟਾਊਟ ਸੀ ਉਹ ਜਗਿਆਲੇ ਦਾ ਅਕਲ ਦਾਸ ਨਰੰਜਨੀਆ ਸੀ
ਜੀ ਜੀ,
ਤੇ ਇਹ ਗੁਰਮਤਾ ਜਦੋਂ ਕਹਿੰਦੇ ਵੀ ਇਸ ਅਕਲ ਦਾਸ ਨਰੰਜਨੀਆ ਨੂੰ ਦੱਸਿਆ ਨਾ ਤੇ ਸਿੰਘਾਂ ਨੇ ਇਹ ਸੋਚਿਆ ਵੀ ਇਹ ਸਾਡੀ ਸ਼ਰਨ ਵਿਚ ਆਵੇਗਾ ਤੇ ਸਾਡੇ ਕੋਲੋਂ ਮਾਫ਼ੀ ਮੰਗੇਗਾ ਤੇ ਇਹ ਸਾਡੇ ਨਾਲ ਸਮਝੌਤਾ ਵੀ ਕਰੇਗਾ
ਜੀ,
ਪਰ ਇਹ ਉਲਟ ਇਹਨੇ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੇ ਚਿੱਠੀ ਲਿਖ ਦਿੱਤੀ ਕਿ ਸਿੱਖ ਤੇਰੇ ਵਿਰੁੱਧ ਹੁਣ ਡਟ ਗਏ ਨੇ, ਤੇਰਾ ਮੁਕਾਬਲਾ ਕਰਨ ਲਈ ਤਿਆਰ ਬੈਠੇ
ਜੀ,
ਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਦੇ ਉੱਤੇ ਚੜਾਈ ਕਰ ਰਿਹਾ ਸੀ ਉੱਥੇ ਦੇ
ਜੀ,
ਤੇ ਉਹ ਜਦੋਂ ਕਹਿੰਦੇ ਨੇ ਰੋਹਤਾਸ ਆਇਆ ਮਾਰੂ ਮਾਰ ਕਰਦਾ ਰਿਹਾ ਸੀ ਕਿ ਜੰਡਿਆਲੀ ਪਹੁੰਚਿਆ
ਜੀ,
ਤੇ ਜੰਡਿਆਲੀ ਆਣ ਕੇ ਇਧਰ ਜਦੋਂ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਵੀ ਅਹਿਮਦ ਸ਼ਾਹ ਆ ਰਿਹਾ ਹੈ, ਇਹ ਆਪਣਾ ਬਾਲ ਬੱਚਾ ਪਰਿਵਾਰ ਲੈ ਕੇ ਇਸ ਸਰਹੰਦ ਦੇ ਇਲਾਕੇ ਨੂੰ ਚਲੇ ਗਏ
ਜੀ,
ਇਹਨਾਂ ਨੇ ਇਹ ਸੋਚਿਆ ਵੀ ਬਾਲ ਬੱਚੇ ਜਿਹੜੇ ਨੇ ਟੱਬਰ ਨੇ ਇਹਨਾਂ ਨੂੰ ਅਸੀਂ ਹਮਲਾਵਰਾਂ ਦੇ ਹਮਲਾਵਰ ਤੋਂ ਬਚਾ ਕੇ ਕਿਸੇ ਸੁਰੱਖਿਅਤ ਥਾਂ ਤੇ ਪਹੁੰਚਾ ਦੇਈਏ
ਜੀ,
ਪਰ ਜੋ ਕੁਦਰਤ ਨੂੰ ਮਨਜ਼ੂਰ ਸੀ ਕਿਉਂਕਿ ਜਿਹੜਾ ਜੈਨ ਖਾਂ ਉਸ ਵੇਲੇ ਸਰਹੰਦ ਦਾ ਸੂਬੇਦਾਰ ਸੀ ਜੈਨ ਖਾਂ, ਅਹਿਮਦ ਸ਼ਾਹ ਅਬਦਾਲੀ ਨੇ ਜੈਨ ਖਾਂ ਨੂੰ ਕਿਹਾ ਕਿ ਤੂੰ ਆਪਣੀਆਂ ਫੌਜਾਂ ਲੈ ਕੇ ਮਲੇਰਕੋਟਲੇ ਵਾਲੇ ਪਾਸੇ ਆ
ਜੀ।
ਉਸ ਵੇਲੇ ਇਤਿਹਾਸਕਾਰਾਂ ਨੇ ਲਿਖਿਆ ਵੀ ਤਕਰੀਬਨ 35,000 ਦੇ ਕਰੀਬ ਸਿੰਘ ਕੁੱਪ ਦੇ ਕੋਲ ਬੈਠਾ ਸੀ, ਮਲੇਰਕੋਟਲੇ ਦੇ ਕੋਲ ਇੱਕ ਪਿੰਡ ਹੈ ਛੋਟਾ ਜਿਹਾ ਕੁੱਪ
ਜੀ,
ਉੱਥੇ ਬੈਠਾ ਸੀ ਤੇ ਇਧਰੋਂ ਇਹਨੇ ਕਿਹਾ ਵੀ ਤੂੰ ਜੈਨ ਖਾਂ ਨੂੰ ਕਿਹਾ ਵੀ ਤੂੰ ਅੱਗੋਂ ਹਮਲਾ ਕਰੀ ਅਸੀਂ ਪਿੱਛੋਂ ਹਮਲਾ ਕਰਾਂਗੇ ਤੇ ਵਿਚਕਾਰ ਸਿੱਖ ਘਿਰ ਜਾਣਗੇ ਤੇ ਆਪਾਂ ਇਹਨਾਂ ਕੋਲੋਂ ਬਦਲਾ ਲੈ ਸਕਦੇ ਹਾਂ, ਸਿੱਖਾਂ ਦਾ ਮਲਜਾ ਮੇਟ ਕਰ ਸਕਦੇ ਹਾਂ
ਜੀ।
ਭਾਵੇਂ ਉਸ ਵੇਲੇ ਸ਼ਾਮ ਸਿੰਘ, ਕਰੋੜ ਸਿੰਘਿਆ, ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ ਇਹ ਵਹੀਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕਰ ਰਹੇ ਸੀਗੇ, ਪਰ ਅਫਸੋਸ ਹੈ ਕਿ ਇੱਕ ਦਿਨ ਦੇ ਵਿਚ 35,000 ਸਿੰਘਾਂ ਦਾ ਕਤਲ ਹੋਇਆ ਇੱਕ ਦਿਨ ਦੇ ਵਿਚ
ਜੀ,
ਉਸ ਦਿਨ ਕੁੱਪ ਦੇ ਮੈਦਾਨ ਵਿਚ
ਜੀ,
ਤੇ ਸਿੰਘਾਂ ਕਿਸੇ ਨਾ ਕਿਸੇ ਤਰੀਕੇ ਇਸ ਲੜਾਈ ਨੂੰ ਲੈ ਕੇ ਬਰਨਾਲੇ ਤੱਕ ਲੈ ਕੇ ਆਉਣਾ ਚਾਹੁੰਦੇ ਸੀ, ਇਹਨਾਂ ਨੂੰ ਇਹ ਸੀ ਕਿ ਅਸੀਂ ਆਲਾ ਸਿੰਘ ਨੂੰ ਬਾਬਾ ਆਲਾ ਸਿੰਘ ਨੂੰ ਬੇਨਤੀ ਕਰਾਂਗੇ ਉਹ ਸਾਡੀ ਮਦਦ ਕਰੇਗਾ ਤੇ ਸ਼ਾਇਦ ਅਸੀਂ ਕੁਛ ਸਿੱਖ ਬਚਾਉਣ ਵਿਚ ਕਾਮਯਾਬ ਹੋ ਸਕੀਏ
ਜੀ,
ਪਰ ਉਹ ਗੱਲ ਨਾ ਬਣ ਸਕੀ। ਬਾਬਾ ਆਲਾ ਸਿੰਘ ਤੋਂ ਵੀ ਸਹਾਇਤਾ ਦੀ ਆਸ ਸੀ, ਪਰ ਇਹਨਾਂ ਨੇ ਫਿਰ ਇਹ ਵੀ ਸੋਚਿਆ ਕਿ ਅਸੀਂ ਬਰਨਾਲੇ ਤੋਂ ਅੱਗੇ ਬਠਿੰਡੇ ਨੂੰ ਨਿਕਲ ਜਾਵਾਂਗੇ, ਇਲਾਕੇ ਵਿਚ ਚਲੇ ਜਾਵਾਂਗੇ ਪਰ ਬਰਨਾਲਾ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਸੀ ਇਹ ਜਿਹੜਾ ਅਫਗਾਨ ਵਹੀਰ ਸੀਗਾ ਇਹਦੇ ਜਿਹੜੇ ਰਾਖੇ ਸੀ ਇਹ ਵਹੀਰ ਦੇ ਉੱਤੇ ਟੁੱਟ ਕੇ ਪੈ ਗਏ। ਚੜ੍ਹਤ ਸਿੰਘ ਅਸਰ ਸਿੰਘ ਬੜੀ ਮਰਦਾਨਗੀ ਦੇ ਨਾਲ ਇਹਨਾਂ ਨੇ ਵੈਰੀਆਂ ਦਾ ਟਾਕਰਾ ਕੀਤਾ, ਲਹੂ ਲਹਾਣ ਵੀ ਹੋ ਗਏ, ਪਰ 35,000 ਸਿੰਘਾਂ ਦਾ ਕਤਲ ਜਿਹੜਾ 5 ਫਰਵਰੀ 1762 ਈਸਵੀ ਹੋਇਆ ਇਹਨੂੰ ਅਸੀਂ ਵੱਡੀ ਘੱਲੂਘਾਰੇ ਦੇ ਨਾਂ ਦੇ ਨਾਲ ਜਾਣਦੇ ਆ। ਔਰ ਸੱਚਮੁੱਚ ਸਿੱਖ ਕੌਮ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਐਸਾ ਮਰਨ ਚਾਹ ਪੈਦਾ ਕਰ ਦਿੱਤਾ। ਇਹ ਮੈਂ ਕਹਿੰਦਾ ਹੁੰਦਾ ਕਿ ਜਿਹਨੇ ਅੰਮ੍ਰਿਤ ਦੇ 5 ਘੁੱਟ ਪੀ ਲੈ ਉਹਨੇ ਮਤਲਬ ਉਹ ਕੱਲਾ ਕੱਲਾ ਜਿਹੜਾ 1.25 ਲੱਖ ਦੇ ਨਾਲ ਵੀ ਟਕਰਾ ਗਿਆ। ਇਹ ਜਿਹੜਾ ਘੱਲੂਘਾਰਾ ਕੁੱਪ ਦੇ ਮੈਦਾਨ ਵਿਚ ਖੇਡਿਆ ਹੋਇਆ। ਔਰ ਸਾਨੂੰ ਮੈਂ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਤੇ ਅਪੀਲ ਕਰਦਾ ਹੁੰਦਾ ਕਿ ਬੱਚੇ ਆਪਣਾ ਇਤਿਹਾਸ ਜਰੂਰ ਪੜ੍ਹਿਆ ਕਰੋ।
ਜੀ ਜੀ ਜੀ। ਸੋ ਇਹ ਸਾਡੀ ਬਹੁਤ ਵੱਡੀ ਨਲਾਇਕੀ ਹੈ ਕਹਿ ਸਕਦੇ ਹਾਂ, ਕਿਉਂਕਿ ਬਹੁਤ ਵਾਰ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹੁੰਦੇ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ MA ਕਰ ਲੈਂਦੇ ਹਾਂ ਜਾਂ ਬਹੁਤ ਸਾਰੀਆਂ ਡਿਗਰੀਆਂ ਜਿਹੜੀਆਂ ਉਹ ਅਸੀਂ ਆਪਣੇ ਨਾਲ ਜ਼ਰੂਰ ਜੋੜ ਲੈਂਦੇ ਹਾਂ, ਪਰ ਬਹੁਤ ਵਾਰ ਅਸੀਂ ਇਸ ਮਾਮਲੇ ਦੇ ਵਿੱਚ ਇਸ ਪੱਖ ਤੋਂ ਕਈ ਵਾਰ ਬਹੁਤ ਨਲਾਇਕ ਸਾਬਤ ਹੁੰਦੇ ਹਾਂ ਜਦੋਂ ਸਾਨੂੰ ਆਪਣੇ ਹੀ ਇਤਿਹਾਸ ਦੇ ਨਾਲ ਆਪਣੇ ਧਰਮ ਦੇ ਨਾਲ ਜਿਹੜੀ ਜੁੜੀ ਹੋਈ ਜਾਣਕਾਰੀ ਆ ਉਹਦੇ ਬਾਰੇ ਪਤਾ ਨਹੀਂ ਹੁੰਦਾ। ਸੋ ਇਸ ਸਿਲਸਿਲੇ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅਸੀਂ ਜ਼ਰੂਰ ਇਤਿਹਾਸ ਦੇ ਉਹਨਾਂ ਪੱਖਾਂ ਨੂੰ ਉਹਨਾਂ ਪਰਤਾਂ ਨੂੰ ਜ਼ਰੂਰ ਫਰੋੜੀਏ ਜਿਹੜੀਆਂ ਪਰਤਾਂ ਬਹੁਤ ਉੱਚਾ ਸੁੱਚਾ ਜਿਹੜਾ ਸਥਾਨ ਹੈ ਉਹ ਰੱਖਦੀਆਂ ਸਾਡੇ ਵਿਰਸੇ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚ। ਔਰ ਅੱਜ ਵੱਡੇ ਘੱਲੂਘਾਰੇ ਦੇ ਉੱਤੇ ਤੁਸੀਂ ਇਹ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਹੈ ਉਹ ਤਾਂ ਸਾਂਝੀ ਕੀਤੀ ਹੈ, ਪਰ ਉਸ ਤੋਂ ਪਹਿਲਾਂ ਵੀ ਜਿਹੜੇ ਕੁਝ ਘੱਲੂਘਾਰੇ ਹੋਏ ਜਿਨ੍ਹਾਂ ਦੇ ਬਾਰੇ ਚ ਮੈਨੂੰ ਲੱਗਦਾ ਕਿ ਬਹੁਤੀ ਗੱਲਬਾਤ ਨਹੀਂ ਕੀਤੀ ਜਾਂਦੀ, ਔਰ ਉਹਨਾਂ ਦੇ ਵਿੱਚ ਵੀ ਸਾਡੇ ਸਿੱਖਾਂ ਦੀਆਂ ਜਿਹੜੀਆਂ ਸ਼ਹਾਦਤਾਂ ਆ ਉਹ ਬਹੁਤ ਵੱਡੀਆਂ ਰਹੀਆਂ, ਵੱਡੀ ਗਿਣਤੀ ਦੇ ਵਿੱਚ ਰਹੀਆਂ। ਔਰ ਅਸੀਂ ਇਹ ਗੱਲ ਦਾ ਜਿਹੜਾ ਅੰਦਾਜ਼ਾ ਜ਼ਰੂਰ ਲਗਾ ਸਕਦੇ ਹਾਂ ਦਲਬਰ ਸਾਹਿਬ ਕਿ ਦੇਖੋ ਕਿਹੜੇ ਸਮਿਆਂ ਤੋਂ ਸਿੱਖਾਂ ਦੇ ਉੱਤੇ ਜਿਹੜੀਆਂ ਜ਼ਿਆਦਤੀਆਂ ਜਾਂ ਜਿਹੜਾ ਤਸ਼ੱਦਦ ਆ ਉਹ ਹੁੰਦਾ ਆ ਰਿਹਾ, ਔਰ ਸਿੱਖ ਜਿਹੜੇ ਆ ਉਹ ਉਸ ਤਸ਼ੱਦਦ ਨੂੰ ਜਾਂ ਉਹਨਾਂ ਜ਼ਿਆਦਤੀਆਂ ਨੂੰ ਬੜਾ ਹੱਸ ਕੇ ਸਹਾਰਦੇ ਰਹੇ ਆ, ਔਰ ਉਹਨਾਂ ਦਾ ਸਾਹਮਣਾ ਜਿਹੜਾ ਬੜੀ ਹੌਸਲੇ ਔਰ ਬੁਲੰਦੀ ਦੇ ਨਾਲ ਕਰਦੇ ਰਹੇ ਆ, ਹਨਾ। ਔਰ ਇਹੀ ਅੱਜ ਵੀ ਹੋ ਰਿਹਾ। ਉਦੋਂ ਅਸੀਂ ਕਹਿੰਦੇ ਸੀ ਕਿ ਜਿਹੜੇ ਪ੍ਰਸ਼ਾਸਕ ਸੀ ਜਾਂ ਰਾਜੇ ਸੀ ਉਹ ਬਾਹਰੋਂ ਆਉਂਦੇ ਸੀ, ਹਨਾ, ਔਰ ਉਹਨਾਂ ਦਾ ਜਿਹੜਾ ਮੰਤਵ ਸੀਗਾ ਉਹ ਹਥਿਆਉਣਾ ਹੁੰਦਾ ਸੀਗਾ ਸਾਡੀ ਦੌਲਤ ਨੂੰ ਜਾਂ ਫਿਰ ਸਾਡੀ ਸੰਪਤੀ ਨੂੰ, ਹਨਾ, ਔਰ ਇਸੇ ਕਰਕੇ ਉਹ ਖਤਮ ਕਰਨਾ ਚਾਹੁੰਦੇ ਹੁੰਦੇ ਸੀ ਕੋਈ ਇਹੋ ਜਿਹੀ ਸੋਚ ਜਿਹੜੀ ਉਹਨਾਂ ਦੇ ਖਿਲਾਫ਼ ਖੜੀ ਹੁੰਦੀ ਹੈ। ਪਰ ਅੱਜ ਜੇ ਅਸੀਂ ਦੇਖੀਏ ਤਾਂ ਅੱਜ ਸਾਡੇ ਆਪਣੇ ਜਿਹੜੇ ਆ ਉਹੀ ਅਸਲ ਦੇ ਵਿੱਚ ਸਾਡੇ ਕਈ ਵਾਰ ਵੈਰੀਆਂ ਵਰਗਾ ਜਿਹੜਾ ਸਲੂਕ ਆ ਉਹ ਕਰਦੇ ਨਜ਼ਰ ਆਉਂਦੇ ਆ। ਸੋ ਬੇਗਾਨਗੀ ਦਾ ਜਿਹੜਾ ਅਹਿਸਾਸ ਆ ਉਹ ਜ਼ਰੂਰ ਕਿਤੇ ਨਾ ਕਿਤੇ ਅੱਜ ਵੀ ਸਿੱਖਾਂ ਨੂੰ ਜ਼ਰੂਰ ਹੁੰਦਾ ਆਪਣੇ ਮੁਲਕ ਚ ਰਹਿੰਦੇ ਆ। ਜੀ
ਬਿਲਕੁਲ ਬਿਲਕੁਲ। ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ
ਜੀ
ਤਕਰੀਬਨ ਸਿੱਖ ਕੌਮ ਲੀਡਰਲੈਸ ਹੋ ਗਈ। ਲੀਡਰਲੈਸ ਹੋਣ ਤੋਂ ਬਾਅਦ ਇਹ ਜਿਹੜਾ ਸਮਾਂ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਸ਼ਹੀਦੀ ਹੈ ਉਹ ਤਕਰੀਬਨ 1716 ਦੇ ਵਿੱਚ ਹੁੰਦੀ ਹੈ। 1716 ਤੋਂ ਲੈ ਕੇ 1798 ਈਸਵੀ ਤੱਕ ਜਾਣੀ ਕਿ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਜ਼ੁਲਮ ਹੋਇਆ। ਔਰ ਇਸ ਸਮੇਂ ਦੇ ਦੌਰਾਨ ਮੱਸੇ ਰੰਗੜ ਵਰਗੇ, ਭਾਈ ਤਾਰਾ ਸਿੰਘ ਵਾਂ ਵਰਗਿਆਂ ਦੀ ਸ਼ਹੀਦੀ, ਭਾਈ ਤਾਰੂ ਸਿੰਘ ਵਰਗਿਆਂ ਦੀ ਸ਼ਹੀਦੀ, ਭਾਈ ਸ਼ਹਿਬਾਜ ਸਿੰਘ ਸੁਲੇਖ ਸਿੰਘ ਵਰਗਿਆਂ ਦੀ ਸ਼ਹੀਦੀ, ਹਾਂਜੀ, ਤੇ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ, ਭਾਈ ਬੋਤਾ ਸਿੰਘ ਗਰਜਾ ਸਿੰਘ ਦੀ ਸ਼ਹੀਦੀ, ਸੋ ਇਹ ਸਾਰੀਆਂ ਸ਼ਹੀਦੀਆਂ ਸਾਨੂੰ ਇਸ ਸਮੇਂ ਦੇ ਦੌਰਾਨ ਦੇਖਣ ਨੂੰ ਮਿਲਦੀਆਂ ਨੇ। ਔਰ ਮੈਂ ਕਹਿੰਦਾ ਵੀ ਜਿਹੜਾ ਸੋਨਾ ਉਹ ਕੋਠਾਲੀ ਦੇ ਵਿੱਚ ਪੱਕਦਾ ਹੈ, ਠੀਕ ਹੈ ਨਾ, ਤੇ ਇਸ ਕਰਕੇ ਜਿਹੜੀ ਸਿੱਖ ਕੌਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਐਸੀ ਪਾਣ ਚਾੜੀ ਹੈ, ਇਹ ਕੌਮ ਮਰਨ ਤੋਂ ਤਾਂ ਨਹੀਂ ਡਰਦੀ ਅਜੇ ਕਿ ਸਾਡਾ ਅੱਜ ਦਾ ਜਿਹੜਾ ਮਨੁੱਖ ਹੈ ਉਹ ਮਰਨ ਤੋਂ ਡਰਦਾ। ਮਹਾਰਾਜ ਗੁਰਬਾਣੀ ਵਿੱਚ ਵੀ ਕਹਿੰਦੇ ਨੇ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆ ਪ੍ਰਤਪਾਲ ਹੀ ਲੇਖੇ ਸਾਸ ਵਿਰਾਸ, ਵੀ ਸਾਨੂੰ ਮਰਨ ਤੋਂ ਤਾਂ ਡਰਨਾ ਹੀ ਨਹੀਂ ਚਾਹੀਦਾ, ਠੀਕ ਹੈ, ਤੇ ਸਾਡੇ ਵਿੱਚ ਮਰਨ ਚਾਹ ਜਿਹੜਾ ਗੁਰੂਆਂ ਨੇ ਪੈਦਾ ਕੀਤਾ ਹੈ ਉਹਦਾ ਹੀ ਬਦੌਲਤ ਹੈ ਕਿ ਅਸੀਂ ਅੱਜ ਵੀ ਸਿਰ ਤਲੀ ਤੇ ਲੈ ਕੇ ਦੁਸ਼ਮਣਾਂ ਜੂਝਣ ਲਈ ਤਿਆਰ ਰਹਿੰਦੇ ਹਾਂ।
ਜੀ ਜੀ ਬਿਲਕੁਲ। ਔਰ ਜਦੋਂ ਕਿਤੇ ਵੀ ਕੋਈ ਜ਼ਿਆਦਤੀ, ਜਦੋਂ ਕਿਤੇ ਵੀ ਕੋਈ ਅਨਿਆਂ ਜਿਹੜਾ ਹੁੰਦਾ ਓਹਦੇ ਖਿਲਾਫ਼ ਜੂਝਣਾ ਜਿਹੜਾ ਉਹ ਸਾਡਾ ਸੁਭਾਅ ਬਣ ਚੁੱਕਿਆ। ਔਰ ਅੱਜ ਵੱਡੇ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਸਾਰੇ ਹੀ ਸਿੰਘਾਂ ਨੂੰ ਅਸੀਂ ਯਾਦ ਵੀ ਕਰਦੇ ਹਾਂ ਔਰ ਸਿਜਦਾ ਕਰਦੇ ਹਾਂ ਉਹਨਾਂ ਦੀ ਇਸ ਸ਼ਹਾਦਤ ਤੇ। ਜੀ
ਬਿਲਕੁਲ ਜੀ। ਦੇਖੋ ਵੈਸੇ ਤੇ ਹਰ ਮਨੁੱਖ ਨੇ ਜਾਣਾ ਹੈ
ਜੀ।
ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆਇਆ ਕਿ ਦੇਖੋ ਅਸੀਂ ਸ਼ਹਾਦਤਾਂ ਕਿੰਨੀਆਂ ਦਿੱਤੀਆਂ ਨੇ, ਅੱਜ ਸਾਡੇ ਸਿੰਘ ਜਿਹੜੇ ਉੱਥੇ ਮੋਰਚੇ ਤੇ ਬੈਠੇ ਨੇ ਉਹਨਾਂ ਨੂੰ ਵੀ ਅੱਤਵਾਦੀ ਕਿਹਾ ਜਾ ਰਿਹਾ। ਦੇਖੋ ਅਸੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ, ਸਿੱਖ ਕੌਮ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ
ਤੇ
ਅੱਜ ਸਾਨੂੰ ਅਵੱਖਵਾਦੀ ਕਹਿ ਰਿਹਾ, ਸਾਨੂੰ ਅੱਤਵਾਦੀ ਕਹਿ ਰਿਹਾ। ਕੋਈ ਉਰਦੂ ਦਾ ਸ਼ੇਰ ਹੈ ਕਿ ਬਾਗ ਬਾਂਕੂ ਜ਼ਰੂਰਤ ਜਾਂ ਖੂਹ ਕੀ ਪੜੀ, ਸਬਸੇ ਪਹਿਲੇ ਗਰਦਨ ਹਮਾਰੀ ਕਟੀ, ਜਾਂ ਬਹਾਰ ਆਈ ਤੋ ਯੂ ਕਹਿਣੇ ਲੱਗੇ ਕਿ ਚਮਨ ਆਪਣਾ ਹੈ ਤੁਮਾਰਾ ਨਹੀਂ। ਜਿਸ ਦੇਸ਼ ਦੀ ਖਾਤਰ ਅਸੀਂ ਕੁਰਬਾਨੀਆਂ ਕਰਦੇ ਰਹੇ, ਅੱਜ ਉਸੇ ਦੇਸ਼ ਵਿਚ ਸਾਨੂੰ ਅੱਤਵਾਦੀ ਵੀ ਕਹਿ ਰਹੇ ਆ ਤੇ ਸਾਨੂੰ ਵੱਖਵਾਦੀ ਵੀ ਕਹਿ ਰਹੇ ਆ।
ਬਿਲਕੁਲ।
ਉਰਦੂ ਦਾ ਸ਼ੇਰ ਹੈ ਜੀ, ਫਰਿਸ਼ਤੇ ਦੀ ਗਰਮ ਉਬਤ ਲਾਏ, ਅਜ਼ਮਾਇਸ਼ੋਂ ਤੋਂ ਚੀਖ ਉੱਠੇ, ਯਾ ਤੂੰ ਇਨਸਾਂ ਹੈ ਕਿ ਦੀਏ ਜਾ ਰਿਹਾ ਹੈ ਇਮਤਿਹਾਨ ਆਪਣਾ। ਜੋ ਵੀ ਘੱਲੂ ਜਿਹੜੇ ਵੀ ਘੱਲੂਘਾਰੇ ਦੇ ਵਿਚ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਨੇ, ਅਸੀਂ ਉਹਨਾਂ ਨੂੰ ਸਲੂਟ ਕਰਦੇ ਆ, ਸਲਾਮ ਕਰਦੇ ਆ, ਸਰ ਚੁਕਾਉਂਦੇ ਆ, ਉਹਨਾਂ ਦੀ ਸ਼ਹੀਦੀ ਨੂੰ ਲੱਖ ਲੱਖ ਪ੍ਰਣਾਮ ਕਰਦੇ ਆ। ਪਰ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਇਹ ਆਜ਼ਾਦੀ ਦਾ ਰੰਗ ਮਾਰ ਰਹੇ ਹਾਂ।
ਬਿਲਕੁਲ ਬਿਲਕੁਲ। ਸੋ ਦਿਲਬਰ ਸਾਹਿਬ ਤੁਹਾਡਾ ਵੀ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਿ ਤੁਸੀਂ ਇਸ ਸੈਗਮੈਂਟ ਦੇ ਰਾਹੀਂ, ਸਿਲਸਿਲੇ ਦੇ ਰਾਹੀਂ ਇਤਿਹਾਸ ਨਾਲ ਸਾਡੀ ਔਰ ਸਾਡੇ ਸਰੋਤਿਆਂ ਦੀ ਜਿਹੜੀ ਸਾਂਝ ਹੈ ਉਹ ਪਵਾਉਂਦੇ ਹੋ ਤੇ ਅੱਜ ਦੇ ਵੀ ਇਸ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਇੱਕ ਵਾਰ ਫੇਰ ਸ਼ੁਕਰੀਆ ਕਰਦੇ ਹਾਂ ਜੀ।
ਲੈਣਾ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫੇਰ ਤੁਹਾਡੀ ਕੁਲਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ ਇਹ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਕਿ ਇਤਿਹਾਸ ਦੇ ਨਾਲ ਸਾਡੀ ਵਾਕਫੀਅਤ ਜਿਹੜੀ ਹੈ ਕਰਵਾਉਂਦੇ ਨੇ ਹਮੇਸ਼ਾ ਇਸ ਸਿਲਸਿਲੇ ਦੇ ਵਿੱਚ ਜਿਸ ਦਾ ਨਾਮ ਹੈ ਵਿਰਸਾ ਤੇ ਇਤਿਹਾਸ। ਔਰ ਉਮੀਦ ਕਰਦੇ ਹਾਂ ਕਿ ਇਸ ਸਿਲਸਿਲੇ ਦੇ ਰਾਹੀਂ ਜਿਹੜੇ ਵੀ ਦੋਸਤ ਸਾਡੇ ਨਾਲ ਜੁੜਦੇ ਨੇ ਔਰ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਉਹਨਾਂ ਨੂੰ ਜ਼ਰੂਰ ਇਸ ਸਿਲਸਿਲੇ ਦੇ ਨਾਲ ਇਤਿਹਾਸ ਦੇ ਨਾਲ ਇੱਕ ਵਾਰ ਫਿਰ ਤੋਂ ਜਿਹੜਾ ਰਾਬਤਾ ਬਣਦਾ ਨਜ਼ਰ ਆਉਂਦਾ ਹੋਏਗਾ, ਅਹਿਸਾਸ ਜਿਹੜਾ ਜ਼ਰੂਰ ਹੁੰਦਾ ਹੋਏਗਾ ਕਿ ਵਾਕਈ ਸਾਡਾ ਜਿਹੜਾ ਇਤਿਹਾਸ ਹੈ ਉਹ ਕਿੰਨਾ ਅਮੀਰ ਹੈ, ਸਾਡਾ ਜਿਹੜਾ ਵਿਰਸਾ ਉਹ ਕਿੰਨਾ ਅਮੀਰ ਹੈ। ਸੋ ਅੱਜ ਵੱਡੇ ਘੱਲੂਘਾਰੇ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਔਰ ਉਸ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਚਲੋ ਜੀ ਉਹਨਾਂ ਦੇ ਬਾਰੇ ਇੱਕ ਦੋ ਲਾਈਨਾਂ ਮੈਂ ਬੋਲਾਂਗੀ ਕਿ ਨਿਰੇ ਇਸ਼ਕ ਦੇ ਤੰਦ ਨਹੀਂ ਪਾਏ ਅਸੀਂ, ਨਿਰੇ ਇਸ਼ਕ ਦੇ ਤੰਦ ਨਹੀਂ ਪਾਏ ਅਸੀਂ, ਅਸੀਂ ਚਰਖੜੀਆਂ ਤੇ ਵੀ ਚੜੇ ਹੋਏ ਹਾਂ ਸਿਰ ਦੇ ਕੇ ਜਿੱਥੇ ਦੀ ਫੀਸ ਲੱਗਦੀ, ਅਸੀਂ ਉਹਨਾਂ ਸਕੂਲਾਂ ਦੇ ਪੜ੍ਹੇ ਹੋਏ ਹਾਂ, ਲੋਕ ਝਨਾ ਵਿੱਚ ਸਦਾ ਹੀ ਰਹਿਣ ਤਰਦੇ ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ, ਲੋਕ ਝਨਾ 'ਚ ਸਦਾ ਹੀ ਰਹਿਣ ਤਰਦੇ ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ, ਸਾਨੂੰ ਐਵੇਂ ਨਹੀਂ ਲੋਕ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ, ਸਾਨੂੰ ਐਵੇਂ ਨਹੀਂ ਲੋਕ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਚਲੋ ਜੀ ਅਗਲਾ ਗੀਤ ਤੁਹਾਡੀ ਨਜ਼ਰ ਤੇ, ਗੀਤ ਤੋਂ ਬਾਅਦ ਅਗਲੇ ਸਿਲਸਿਲੇ ਦੇ ਨਾਲ ਫੇਰ ਆਉਂਦੇ ਹਾਂ ਵਾਪਸ, ਬੁਝਾਰਤ ਵੀ ਇੱਕ ਪਾਉਣੀ ਆ ਤੇ ਤੁਹਾਡੇ ਸਾਰਿਆਂ ਦਾ ਸਾਥ ਵੀ ਉਡੀਕ ਰਹੇ ਹਾਂ। ਅੱਜ ਥੋੜਾ ਲੇਟ ਚੱਲ ਰਹੇ ਹੋ ਜਾਂ ਫਿਰ ਈਮੇਲ ਸਾਡੇ ਤੱਕ ਨਹੀਂ ਪਹੁੰਚ ਰਹੀ ਤੁਹਾਡੀ, ਕੋਈ ਤਾਂ ਚੱਕਰ ਹੈ ਪਰ ਦੱਸਿਓ ਜ਼ਰੂਰ ਤੇ ਆਓ ਸੁਣਦੇ ਹਾਂ ਫਿਰ ਗੀਤ।
ਸ਼ੇਰ ਬਹਾਦਰ ਕੌਮ ਦੇ ਜ਼ੁਲਮ ਸਹਾਰਦੇ ਨਹੀਂ ਹੁੰਦੇ, ਭਗਤ ਸਿੰਘ ਸਰਾਭਾ ਜਾਨ ਦੇਸ਼ ਲਈ ਵਾਰ ਗਿਆ ਸੀ, ਕਿਹੜਾ ਸਾਡਾ ਸੂਰਮਾ ਜ਼ੁਲਮ ਦੇ ਅੱਗੇ ਹਾਰ ਗਿਆ ਸੀ, ਹੋ ਰੀਸ ਕੀ ਨੇ ਕਰ ਲੈਣੀ ਹੈ ਸਾਡੇ ਕਿਰਦਾਰਾਂ ਦੀ, ਦਲਾਲੀ ਆਪਣੇ ਹੀ ਵੀਰਾਂ ਦੀ, ਤਲਵੇ ਚੱਟਣ ਗਦਾਰਾਂ ਤੇਰੀ ਤਾਂ ਨਾ ਚਾਹੀਦਾ ਸਰਕਾਰ ਐਂਡੇ ਆ ਗਿਆ ਏ ਹੁਣ ਤੂੰ ਹੋ ਗਈ ਐ ਡੈਡ ਆਮ ਆਦਮੀ ਛਾ ਗਿਆ ਏ ਹੁਣ ਲੋਕ ਹੋਣਗੇ ਰਾਜੇ ਵਾਰੀ ਸੇਵਾਦਾਰਾਂ ਦੀ ਸ਼ਹੀਦਾਂ ਦੇ ਪਰਿਵਾਰਾਂ ਦੀ ਇੱਕ ਨਾਲੇ ਤੇ ਖੜਕਾ ਦਿਆਂਗੇ ਜ਼ਾਲਮ ਸਰਕਾਰਾਂ ਦੀ ਹੋਰ ਰੀਸ ਕਿਨੇ ਕਰ ਲੈਣੀ ਐ ਸਾਡੇ ਕਿਰਦਾਰਾਂ ਦੀ ਇੱਕ ਨਾਲੇ ਤੇ ਖੜਕਾ ਦਿਆਂਗੇ ਜ਼ਾਲਮ ਸਰਕਾਰਾਂ ਦੀ
ਤੁਸੀਂ ਜ਼ਮੀਨ ਤੇ ਜ਼ੁਲਮ ਲਿਖਦੇ ਹੋ ਆਸਮਾਨ ਤੇ ਇਨਕਲਾਬ ਲਿਖਿਆ ਜਾਏਗਾ
ਅਨਮੋਲ ਗਗਨਮਾਨ ਦੀ ਆਵਾਜ਼ ਦੇ ਵਿੱਚ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ ਗੀਤ ਤੋਂ ਬਾਅਦ ਇੱਕ ਵਪਾਰਕ ਵਕਫੇ ਦਾ ਸਮਾਂ ਵੀ ਹੈ ਪਰ ਇਸ ਵੇਲੇ ਕੁਝ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਦੋਸਤ ਜੁੜੇ ਹੋਏ ਨੇ ਅਸੀਂ ਉਹਨਾਂ ਨੂੰ ਜੀ ਆਇਆ ਕਹਿੰਦੇ ਹਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਖਵਿੰਦਰ ਸੌਂਦ ਹੁਰਾ ਨੇ ਸਾਂਝ ਬਣਾਈ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੌਂਦ ਸਾਹਿਬ ਅੱਜ ਥੋੜਾ ਲੇਟ ਆਏ ਪਰ ਦੇਰ ਆਏ ਦਰੁਸਤ ਆਏ ਬਹੁਤ ਬਹੁਤ ਸਵਾਗਤ ਤੁਹਾਡਾ ਕਰਦੇ ਹਾਂ ਔਰ ਪ੍ਰੋਗਰਾਮ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਪ੍ਰੋਗਰਾਮ ਚ ਇਸੇ ਤਰ੍ਹਾਂ ਜੁੜੇ ਰਹੋ ਤੇ ਇਸੇ ਤਰ੍ਹਾਂ ਸਾਡੇ ਨਾਲ ਰਮਨਦੀਪ ਅਟਵਾਲ ਹੋਰੀ ਵੀ ਜੁੜ ਚੁੱਕੇ ਨੇ ਵੀ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਰਮਨਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਭੇਜੀ ਉਹਨਾਂ ਨੇ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਜੀ ਨੂੰ ਵੀ ਔਰ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਇਸੇ ਤਰ੍ਹਾਂ ਇਸ ਤੋਂ ਵੀ ਪਹਿਲਾਂ ਸਾਡੇ ਨਾਲ ਹਰਵਿੰਦਰ ਸਿੰਘ ਹੁਰੀ ਪ੍ਰੋਗਰਾਮ ਚ ਜੁੜੇ ਸੀ ਔਰ ਮੈਨੂੰ ਲੱਗਦਾ ਕਿ ਕਾਫੀ ਪਹਿਲਾਂ ਉਹਨਾਂ ਨੇ ਜਿਹੜੀ ਇਹ ਈਮੇਲ ਕੀਤੀ ਹੈ ਔਰ ਇਹਦੇ ਰਾਹੀਂ ਉਹਨਾਂ ਨੇ ਨਾ ਕੋਵਿਡ ਦੀ ਜਿਹੜੀ ਵੈਕਸੀਨ ਆ ਉਹਦੇ ਬਾਰੇ ਚ ਇੱਕ ਡਿਟੇਲਡ ਜਿਹੜਾ ਮੈਸੇਜ ਆ ਉਹ ਭੇਜਿਆ ਹੋਇਆ ਕਿ ਜਿਹੜੀਆਂ ਵੈਕਸੀਨ ਆ ਉਹ ਬੋਗਸ ਨੇ ਔਰ ਇਹਨਾਂ ਤੋਂ ਬਚਣਾ ਚਾਹੀਦਾ ਇਹਦੇ ਬਾਰੇ ਕਾਫੀ ਵਿਸਥਾਰ ਦੇ ਵਿੱਚ ਇੱਕ ਲੇਖ ਜਿਹੜਾ ਉਹਨਾਂ ਨੇ ਭੇਜਿਆ ਹੋਇਆ ਸੋ ਹਰਵਿੰਦਰ ਸਿੰਘ ਜੀ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਇਹਦੇ ਉੱਤੇ ਵੀ ਆਪਾਂ ਜ਼ਰੂਰ ਗੱਲ ਕਰੀਏ ਹਨਾ ਔਰ ਧੰਨਵਾਦ ਤੁਹਾਡਾ ਪ੍ਰੋਗਰਾਮ ਚ ਜੁੜਨ ਦੇ ਲਈ ਤੇ ਸਾਡੇ ਨਾਲ ਅੱਗੇ ਹਰਦੀਪ ਸਿੰਘ ਵੀ ਜੁੜੇ ਨੇ ਜੀ ਸਿਡਨੀ ਤੋਂ ਕਿਆ ਬਾਤ ਹੈ ਹਰਦੀਪ ਸਿੰਘ ਜੀ ਮੈਨੂੰ ਲੱਗਦਾ ਕਿ ਤੁਸੀਂ ਅੱਜ ਪਹਿਲੀ ਵਾਰ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ ਤੇ ਬਹੁਤ ਚੰਗਾ ਲੱਗ ਰਿਹਾ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਖੁਸ਼ ਆਮਦੀਦ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਦੀਪ ਜੀ ਔਰ ਕਹਿੰਦੇ ਲਿਸਨਿੰਗ ਯੂਅਰ ਪ੍ਰੋਗਰਾਮ ਨਾਈਸ ਵਰਕ ਥੈਂਕ ਯੂ ਸੋ ਮਚ ਤੁਸੀਂ ਪਸੰਦ ਕਰ ਰਹੇ ਹੋ ਪ੍ਰੋਗਰਾਮ ਔਰ ਸੁਣ ਰਹੇ ਹੋ ਬਹੁਤ ਵੱਡੀ ਗੱਲ ਹੈ ਕਿਉਂਕਿ ਆਹ ਜਿਹੜਾ ਵੇਲਾ ਹੁੰਦਾ ਸਵੇਰ ਦਾ ਕਾਫੀ ਰੁਝੇਵਿਆਂ ਭਰਿਆ ਹੁੰਦਾ ਔਰ ਇਹਨਾਂ ਰੁਝੇਵਿਆਂ ਦੇ ਵਿੱਚੋਂ ਤੁਸੀਂ ਜਦੋਂ ਸਾਡੇ ਨਾਲ ਜੁੜਦੇ ਹੋ ਤਾਂ ਸਾਨੂੰ ਤਹਿ ਦਿਲ ਤੋਂ ਖੁਸ਼ੀ ਹੁੰਦੀ ਹੈ ਸੱਚ ਮੰਨਿਓ ਔਰ ਤੁਸੀਂ ਇਸ ਵੇਲੇ ਜੁੜੇ ਹੋ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਆਇਆ ਕਰੋ ਜੁੜਿਆ ਕਰੋ ਔਰ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਅਸੀਂ ਅਗਲੇ ਸਿਲਸਿਲੇ ਵੱਲ ਵੀ ਵਧਣਾ ਇੱਕ ਵਪਾਰਕ ਵਕਫਾ ਵੀ ਲੈਣਾ ਤੇ ਅਸੀਂ ਵਪਾਰਕ ਵਕਫਾ ਲੈਣ ਤੋਂ ਪਹਿਲਾਂ ਇੱਕ ਬੁਝਾਰਤ ਜ਼ਰੂਰ ਸਾਡੇ ਦੋਸਤਾਂ ਨੂੰ ਪਾ ਦਿੰਦੇ ਹਾਂ ਬੁਝਾਰਤ ਵੀ ਅਸੀਂ ਅੱਜ ਲੇਟ ਪਾ ਰਹੇ ਹਾਂ ਥੋੜੀ ਦੇਰੀ ਹੋ ਗਈ ਹੈ ਪਰ ਕੋਈ ਗੱਲ ਨਹੀਂ ਤੁਹਾਡੇ ਕੋਲ ਸਮਾਂ ਹੈਗਾ ਕਿਉਂਕਿ ਇਹ ਜਿਹੜੀ ਕਮਰਸ਼ੀਅਲ ਬ੍ਰੇਕ ਚੱਲਣੀ ਹੈ ਔਰ ਬ੍ਰੇਕ ਤੋਂ ਬਾਅਦ ਇੱਕ ਗੀਤ ਵੀ ਲਾ ਦਾਂਗੇ ਤਾਂ ਕਿ ਤੁਹਾਨੂੰ ਸੋਚਣ ਦਾ ਸਮਾਂ ਜ਼ਰੂਰ ਮਿਲ ਜਾਏ ਤੇ ਬੁਝਾਰਤ ਹੈ ਜੀ ਕਹਿੰਦੇ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਅਸਲ ਦੇ ਵਿੱਚ ਤੁਹਾਡੀ ਹੁੰਦੀ ਹੈ ਪਰ ਉਹਦੀ ਵਰਤੋਂ ਦੂਜੇ ਲੋਕ ਕਰਦੇ ਆ ਹੁਣ ਤੁਸੀਂ ਦੱਸਣਾ ਉਹ ਕਿਹੜੀ ਚੀਜ਼ ਹੈ ਜਿਹੜੀ ਅਸਲ ਦੇ ਵਿੱਚ ਤੁਹਾਡੀ ਆਪਣੀ ਹੈ ਅਸਲ ਦੇ ਵਿੱਚ ਤੁਹਾਡੀ ਆਪਣੀ ਹੈ ਪਰ ਉਹਦੀ ਵਰਤੋਂ ਜਿਹੜੀ ਹੈ ਉਹ ਹਮੇਸ਼ਾ ਦੂਜੇ ਲੋਕ ਕਰਦੇ ਆ ਤੁਸੀਂ ਆਪ ਨੀ ਉਹਦੀ ਵਰਤੋਂ ਕਰਦੇ ਹੈਗੀ ਤੁਹਾਡੀ ਹੈ ਉਹ ਪਰ ਤੁਸੀਂ ਨੀ ਉਹਨੂੰ ਵਰਤਦੇ ਵਰਤਦੇ ਜਿਹੜੇ ਆ ਉਹ ਦੂਜੇ ਲੋਕ ਆ ਤੁਹਾਡੇ ਆਪਣੇ ਹੋ ਸਕਦੇ ਆ ਜਾਂ ਫਿਰ ਜਿਹੜੇ ਬੇਗਾਨੇ ਵੀ ਹੋ ਸਕਦੇ ਆ ਪਰ ਤੁਸੀਂ ਨੀ ਉਹਦੀ ਵਰਤੋਂ ਕਰਦੇ ਤੁਸੀਂ ਇਹ ਦੱਸਣਾ ਸੋ ਇਹ ਬੁਝਾਰਤ ਹੈ ਤੁਹਾਡੇ ਸਾਰਿਆਂ ਦੇ ਲਈ ਤੁਸੀਂ ਬੁੱਝੋ ਇਹ ਬੁਝਾਰਤ ਸਾਡੇ ਨਾਲ ਇਸ ਵੇਲੇ ਹਰਨੇਕ ਸਿੰਘ ਬੈਂਸੂਰੀ ਵੀ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬੈਂਸ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਅੱਜ ਹੀ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਮੈਨੂੰ ਲੱਗਦਾ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਬਹੁਤ ਘੱਟ ਹਾਜ਼ਰੀ ਹੁੰਦੀ ਹੈ ਪਰ ਮੈਨੂੰ ਬਹੁਤ ਚੰਗਾ ਲੱਗਿਆ ਸੱਚ ਮੰਨਿਓ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸਾਡੇ ਨਾਲ ਸਾਂਝ ਬਣਾਉਂਦੇ ਹੋ ਮੈਸੇਜ ਭੇਜਦੇ ਹੋ ਤੁਹਾਡਾ ਛੋਟਾ ਜਿਹਾ ਸੁਨੇਹਾ ਜਿਹੜਾ ਨਾ ਸਾਡਾ ਜਿਹੜਾ ਸਾਡੀ ਰੂਹ ਜਿਹੜੀ ਹੈ ਸਾਡਾ ਜਿਹੜਾ ਮਨ ਹੈ ਉਹ ਖੇੜਾ ਖੇੜਾ ਕਰ ਦਿੰਦਾ ਹੈ ਸੋ ਰੂਹ ਖੁਸ਼ ਹੋ ਜਾਂਦੀ ਹੈ ਸਾਡੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਕਹਿੰਦੇ ਚੰਗੀ ਸਵੇਰ ਹੋਵੇ ਸਭ ਦੀ। ਬਿਲਕੁਲ ਜੀ, ਤੁਹਾਡੀ ਵੀ ਸਵੇਰ ਸ਼ੁਭ ਹੋਵੇ, ਅਸੀਂ ਇਹੀ ਅਰਦਾਸ ਕਰਦੇ ਹਾਂ। ਤੇ ਜੁੜੇ ਰਹੋ ਫਿਰ ਸਾਡੇ ਨਾਲ, ਜਿਹੜੀ ਬੁਝਾਰਤ ਪਾਈ ਹੈ ਉਹ ਜ਼ਰੂਰ ਬੁਝੋ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਇਸ ਵੇਲੇ। ਬੁਝਾਰਤ ਜਾਂਦੇ ਜਾਂਦੇ ਇੱਕ ਵਾਰ ਫਿਰ ਦੁਹਰਾ ਦਿੰਦੀ ਹਾਂ ਮੈਂ, ਕਹਿੰਦੇ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਅਸਲ ਵਿੱਚ ਤੁਹਾਡੀ ਆਪਣੀ ਹੈ ਪਰ ਉਹਦੀ ਵਰਤੋਂ ਨਹੀਂ ਤੁਸੀਂ ਕਰਦੇ। ਸੋ ਤੁਸੀਂ ਦੱਸਿਓ ਜ਼ਰੂਰ ਤੇ ਸੋਚੋ ਫਿਰ ਇਹਦਾ ਜਵਾਬ, ਤੇ ਆਪਾਂ ਫਿਰ ਆਉਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto Golden Grain Flour milda Garewal Chakki Aata, taaza, ghat chemical di varton wali kanak, jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੜਦਾ ਹੋ
ਲੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਵਾਰ ਟੂ ਵਕਫੇ ਦੇ ਦੌਰਾਨ ਕੁਝ ਇਸ਼ਤਿਹਾਰ ਤੁਸੀਂ ਸੁਣ ਰਹੇ ਸੀ ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਕਰਦੇ ਨੇ। ਤੇ ਦੋਸਤੋ, ਇੱਕ ਵਾਰ ਫੇਰ ਅਸੀਂ ਉਹਨਾਂ ਦੇ ਸ਼ੁਕਰ ਗੁਜ਼ਾਰ ਹਾਂ। ਤੇ ਪ੍ਰੋਗਰਾਮ 'ਚ ਤੁਸੀਂ ਇੱਕ ਗੀਤ ਵੀ ਸੁਣਿਆ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਥੋੜਾ ਜਿਹਾ ਹਟਵਾਂ ਸੀ ਕਿਉਂਕਿ ਵਿਸ਼ਾ ਜਿਹੜਾ ਜ਼ਿਆਦਾਤਰ ਅੱਜ ਕੱਲ੍ਹ ਅੰਦੋਲਨ ਦੇ ਉੱਤੇ ਚੱਲ ਰਿਹਾ, ਕਿਸਾਨ ਅੰਦੋਲਨ ਦੇ ਉੱਤੇ, ਉਹਦੇ ਬਾਬਤ ਵੀ ਜ਼ਰੂਰ ਗੱਲਬਾਤ ਜਿਹੜੀ ਉਹ ਅਸੀਂ ਕਰਨੀ ਹੈ। ਜਸਵਿੰਦਰ ਬਿੱਟਾ ਹੋਰੀ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਜਲਦ ਸਾਡੇ ਨਾਲ ਜੁੜਨਗੇ ਅਗਲੇ ਸਿਲਸਿਲੇ ਦੇ ਵਿੱਚ। ਪਰ ਫਿਲਹਾਲ ਇੱਕ ਗੱਲ ਜਿਹੜੀ ਮੈਂ ਅੱਜ ਜਿਸ ਵਿਸ਼ੇ ਦੇ ਉੱਤੇ ਕਰਨੀ ਚਾਹੁੰਦੀ ਸੀ ਉਹ ਸੀ ਜਿਉਂਦੇ ਜੀ। ਸੋ ਜਿਉਂਦੇ ਜੀ ਜਿਹੜਾ ਟੌਪਿਕ ਹੈ ਉਹ ਮੈਂ ਇਸ ਕਰਕੇ ਵੀ ਚੁਣਿਆ ਕਿਉਂਕਿ ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਜਿਹੜੀ ਹੈ ਉਹ ਅਸਲ ਦੇ ਵਿੱਚ ਜਿਉਂਦਿਆਂ ਦਾ ਮੇਲਾ ਹੈ ਨਾ, ਅਸੀਂ ਸਾਰੇ ਜਾਣਦੇ ਹਾਂ। ਔਰ ਇਸ ਅਸਲੀਅਤ ਤੋਂ ਬਹੁਤ ਸ਼ਿੱਦਤ ਦੇ ਨਾਲ ਬਹੁਤ ਨੇੜਿਓਂ ਅਸੀਂ ਸਾਰੇ ਪ੍ਰੇਚਿਤ ਹਾਂ, ਪਰ ਕਿਤੇ ਨਾ ਕਿਤੇ ਅਸੀਂ ਪਤਾ ਨੀ ਕਿਉਂ ਇਸ ਅਹਿਸਾਸ ਤੋਂ ਕਈ ਵਾਰ ਕੋਰੇ ਹੋ ਜਾਂਦੇ ਹਾਂ ਹਨਾ। ਪਿਛਲੇ ਕਾਫੀ ਸਮੇਂ ਤੋਂ ਮੈਂ ਇਹ ਮਹਿਸੂਸ ਕਰ ਰਹੀ ਸੀ ਕਿ ਬਹੁਤ ਸਾਰੇ ਜਿਹੜੇ ਲੋਕ ਹੈ, ਕੁਛ ਸਾਡੀ ਜਾਣ ਪਛਾਣ ਵਾਲੇ, ਕੁਛ ਅਣਜਾਣ ਲੋਕ ਜਿਨ੍ਹਾਂ ਨੂੰ ਅਸੀਂ ਨਹੀਂ ਸੀ ਜਾਣਦੇ, ਪਰ ਬਹੁਤ ਸਾਰੇ ਤੁਹਾਡੇ ਵੀ ਦਾਇਰੇ ਦੇ ਵਿੱਚ ਇਹੋ ਜਿਹੇ ਲੋਕ ਹੋਣਗੇ ਜਿਹੜੇ ਇਸ ਜਹਾਨ ਤੋਂ ਰੁਖਸਤ ਹੋ ਗਏ। ਅਸੀਂ ਹਰ ਰੋਜ਼ ਅੰਦੋਲਨ ਦੀਆਂ ਗੱਲਾਂ ਕਰਦੇ ਹਾਂ, ਅੰਦੋਲਨ ਦੇ ਵਿੱਚ, ਅੰਦੋਲਨ ਦੇ ਦੌਰਾਨ ਤੁਸੀਂ ਦੇਖੋ ਕਿ ਹਰ ਰੋਜ਼ ਜਿਹੜੇ ਕਿਸਾਨ ਆ ਉਹਨਾਂ ਦੇ ਵਿੱਚੋਂ ਇੱਕ ਜਾਂ ਦੋ ਲੋਕ ਜਿਹੜੇ ਆ ਹਨਾ ਉਹ ਰੁਖਸਤ ਹੋ ਰਹੇ ਆ ਇਸ ਦੁਨੀਆਂ ਤੋਂ। ਪਰ ਇਸ ਸਾਰੇ ਚੱਲਣ ਦੇ ਚੱਲਦਿਆਂ ਬਹੁਤ ਸਾਰੇ ਕਲਾ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਆ ਉਹ ਵੀ ਪਿਛਲੇ ਦਿਨੀ ਰੁਖਸਤ ਹੋਏ ਆ ਇਸ ਜਹਾਨ ਤੋਂ। ਔਰ ਕਿਹਾ ਜਾਂਦਾ ਹੈ ਕਿ ਜਿਹੜੇ ਕਲਾ ਦੇ ਨਾਲ ਜੁੜੇ ਹੋਏ ਲੋਕ ਹੁੰਦੇ ਆ ਬੜੇ ਸੰਵੇਦਨਸ਼ੀਲ ਹੁੰਦੇ ਆ ਹਨਾ, ਬਹੁਤ ਛੇਤੀ ਦਿਲ ਨੂੰ ਵੀ ਗੱਲ ਲਾਉਂਦੇ ਆ ਔਰ ਬਹੁਤ ਛੇਤੀ ਉਹਨਾਂ ਦੇ ਅੰਦਰ ਜਿਹੜਾ ਗੁਬਾਰ ਹੈ ਉਹ ਵੀ ਪੈਦਾ ਹੋ ਜਾਂਦਾ ਹੈ ਨਾ, ਚਾਹੇ ਉਹ ਸਾਹਿਤ ਦੇ ਨਾਲ ਜੁੜੇ ਹੋਣ, ਚਾਹੇ ਕੋਈ ਹੋਰ ਕੋਮਲ ਜਾਂ ਸੂਖਮ ਕਲਾਵਾਂ ਦੇ ਨਾਲ ਜੁੜੇ ਹੋਣ। ਔਰ ਪਿਛਲੇ ਦਿਨੀ ਜਦੋਂ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਇਸ ਦੁਨੀਆਂ ਤੋਂ ਰੁਖਸਤ ਹੋਈਆਂ ਤਾਂ ਬਹੁਤ ਸਾਰੀਆਂ ਹੋਰ ਜਿਹੜੀਆਂ ਨਾਮਵਰ ਸ਼ਖਸੀਅਤਾਂ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਬਿਆਨ ਦਿੱਤੇ ਜਾਂ ਇਹੋ ਜਿਹੀਆਂ ਕੁਛ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਪੋਸਟਾਂ ਆ ਉਹ ਪਾਈਆਂ ਉਹਨਾਂ ਦੇ ਬਾਰੇ ਚ ਕਿ ਇਹਨਾਂ ਦੇ ਤੁਰ ਜਾਣ ਦਾ ਜਿਹੜਾ ਅੱਜ ਬਹੁਤ ਡੂੰਘਾ ਦੁੱਖ ਹੈ ਹਨਾ, ਕਿਉਂਕਿ ਕਿਸੇ ਸਮੇਂ ਉਹਨਾਂ ਦਾ ਉਹਨਾਂ ਲੋਕਾਂ ਦੇ ਨਾਲ ਬੜਾ ਗੂੜਾ ਰਿਸ਼ਤਾ ਰਿਹਾ ਸੀ, ਪਰ ਮਨ ਮਿਟਾਵ ਕਦੋਂ ਪੈਦਾ ਹੋ ਜਾਂਦੇ ਆ ਪਤਾ ਨੀ ਲੱਗਦਾ, ਔਰ ਉਹਨਾਂ ਮਨ ਮਿਟਾਵਾਂ ਦੇ ਚੱਲਦਿਆਂ ਉਹਨਾਂ ਦੇ ਨਾਲ ਦੂਰੀ ਬਣਦੀ ਜਾਂਦੀ ਹੈ। ਪਰ ਜਦੋਂ ਉਹ ਇਸ ਜਹਾਨ ਤੋਂ ਰੁਖਸਤ ਹੋ ਜਾਂਦੇ ਆ ਤਾਂ ਕਿਤੇ ਨਾ ਕਿਤੇ ਇੱਕ ਪਛਤਾਵਾ ਜਿਹੜਾ ਉਹ ਜ਼ਰੂਰ ਹੁੰਦਾ ਕਿ ਭਾਈ ਵੀ ਪਤਾ ਨੀ ਕੀ ਗੱਲ ਕਰਕੇ ਅਸੀਂ ਇੱਕ ਦੂਸਰੇ ਨਾਲੋਂ ਦੂਰ ਹੋਏ ਸੀ, ਕਿਉਂ ਬੋਲਣਾ ਛੱਡ ਦਿੱਤਾ ਸੀ। ਔਰ ਅੱਜ ਉਹਦੇ ਤੁਰ ਜਾਣ ਤੇ ਇੱਕ ਚੀਸ ਜਿਹੀ ਜ਼ਰੂਰ ਉੱਠੀ ਹੈ ਹਨਾ। ਅਸੀਂ ਮਨੁੱਖ ਹਾਂ ਔਰ ਮਨੁੱਖੀ ਜਿਹੜੀਆਂ ਭਾਵਨਾਵਾਂ ਆ ਉਹ ਸਾਡੇ ਅੰਦਰ ਹੋਣੀਆਂ ਬਹੁਤ ਜ਼ਰੂਰੀ ਆ, ਕਿਉਂਕਿ ਅਹਿਸਾਸਾਂ ਤੋਂ ਕੋਰੇ ਹੋਣਾ ਜਿਹੜਾ ਉਹ ਮਨੁੱਖਤਾ ਦਾ ਵੱਡਾ ਘਾਣ ਹੈ ਹਨਾ। ਜਦੋਂ ਸਾਨੂੰ ਕਿਸੇ ਦੇ ਜਾਣ ਦਾ ਦੁੱਖ ਨਹੀਂ ਹੁੰਦਾ, ਜਦੋਂ ਕਿਸੇ ਆਉਣ ਦੀ ਖੁਸ਼ੀ ਨਹੀਂ ਹੁੰਦੀ, ਤਾਂ ਇਹਦਾ ਮਤਲਬ ਇਹੀ ਹੁੰਦਾ ਕਿ ਅਸੀਂ ਅਹਿਸਾਸਾਂ ਤੋਂ ਕੋਰੇ ਹੋ ਚੁੱਕੇ ਹਾਂ। ਪਰ ਜਦੋਂ ਕਿਤੇ ਸਾਨੂੰ ਇਹੋ ਜਿਹਾ ਕੋਈ ਪਛਤਾਵਾ ਹੁੰਦਾ, ਮੈਂ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਦੇ ਪਿਛਲੇ ਦਿਨੀ ਜਿਹੜੀਆਂ ਪੋਸਟਾਂ ਨੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਦੇ ਉੱਤੇ ਹਨਾ ਦੇਖੀਆਂ, ਔਰ ਮੈਨੂੰ ਕਿਤੇ ਨਾ ਕਿਤੇ ਅਹਿਸਾਸ ਹੋਇਆ ਕਿ ਅਸੀਂ ਆਮ ਜ਼ਿੰਦਗੀ ਜਿਉਂਦੇ ਹਾਂ। ਚਲੋ ਉਹ ਤਾਂ ਨਾਮਵਰ ਸ਼ਖਸੀਅਤਾਂ ਨੇ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਕਿਸੇ ਸਮੇਂ ਉਹਨਾਂ ਦੇ ਨਾਲ ਜਿਨ੍ਹਾਂ ਦੇ ਗੂੜੇ ਸੰਬੰਧ ਸੀਗੇ ਔਰ ਉਹਨਾਂ ਦੇ ਨਾਲ ਦੂਰੀਆਂ ਬਣਦੀਆਂ ਗਈਆਂ, ਉਹਨਾਂ ਦੇ ਵਿੱਚ ਦੂਰੀਆਂ ਤਾਂ ਵੀ ਬਣਦੀਆਂ, ਕਈ ਵਾਰ ਨਾਮ ਦੀ ਜਿਹੜੀ ਇੱਕ ਦੌੜ ਹੁੰਦੀ ਹੈ ਉਹਦੇ ਵਿੱਚ ਕਈ ਵਾਰ ਅਸੀਂ ਪਿੱਛੇ ਰਹਿੰਦੇ ਹਾਂ ਹਨਾ। ਪਰ ਅਸਲ ਦੇ ਵਿੱਚ ਸਾਡੇ ਮਨੁੱਖ ਹੋਣ ਦਾ ਜਿਹੜਾ ਫਾਇਦਾ ਉਹ ਤਾਂ ਹੀ ਹੈ ਨਾ ਕਿ ਅਸੀਂ ਜਿਹੜੇ ਪਿੱਛੇ ਰਹਿ ਗਏ ਸਾਡੇ ਤੋਂ, ਅਸੀਂ ਉਹਨਾਂ ਨੂੰ ਉਂਗਲੀ ਫੜ ਕੇ ਕਦੇ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕੀਤੀ ਹੈ? ਇਹ ਬਹੁਤ ਜ਼ਰੂਰੀ ਹੈ। ਅਸੀਂ ਆਮ ਜ਼ਿੰਦਗੀ ਜਿਉਂਦਿਆਂ ਵੀ ਦੋਸਤੋ ਇਹ ਜ਼ਰੂਰ ਅਹਿਸਾਸ ਜਿਹੜਾ ਆ ਇਹ ਰੱਖੀਏ, ਇਹਨੂੰ ਕਦੇ ਮਰਨ ਨਾ ਦੇਈਏ ਕਿ ਜ਼ਿੰਦਗੀ ਜਿਹੜੀ ਉਹ ਪਲ ਭਰਦੀ ਹੈ। ਸਾਨੂੰ ਨਹੀਂ ਪਤਾ ਕਿ ਸਾਡਾ ਅੰਤ ਕਦੋਂ ਆ ਜਾਣਾ, ਸਾਡਾ ਜਿਹੜਾ ਅੰਤ ਹੈ ਉਹ ਕਿੱਥੇ ਆ ਹਨਾ, ਜਿਹੜਾ ਅਗਲਾ ਸਾਹ ਉਹ ਆਉਣਾ ਜਾਂ ਨਹੀਂ ਆਉਣਾ, ਪਰ ਫਿਰ ਵੀ ਅਸੀਂ ਕਿਸੇ ਵੱਖਰੇ ਜਿਹੇ ਸਰੂਰ ਦੇ ਵਿੱਚ ਤੁਰੇ ਫਿਰਦੇ ਹਾਂ। ਉਹ ਸਰੂਰ ਜਿਹੜਾ ਜਿਉਣ ਦੇ ਲਈ ਬਹੁਤ ਜ਼ਰੂਰੀ ਹੈ, ਪਰ ਉਹਦਾ ਉਸ ਸਰੂਰ ਦਾ ਜਿਹੜਾ ਮਤਲਬ ਆ ਉਹ ਇਹ ਵੀ ਨਹੀਂ ਆ ਕਿ ਅਸੀਂ ਆਪਣਿਆਂ ਨੂੰ ਭੁੱਲ ਜਾਈਏ, ਅਸੀਂ ਆਪਣਿਆਂ ਤੋਂ ਦੂਰੀਆਂ ਬਣਾ ਲਈਏ ਹਨਾ। ਬਹੁਤ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਕੁਛ ਇਹੋ ਜਿਹੇ ਲੋਕਾਂ ਦੇ ਨਾਲ ਨੇੜਤਾ ਬਣਾਉਂਦੇ ਹਾਂ, ਉਹਨਾਂ ਦੇ ਨਾਲ ਸਾਡੀਆਂ ਜਿਹੜੀਆਂ ਪਿਆਰ ਦੀਆਂ ਗੰਢਾਂ ਨੇ, ਰਿਸ਼ਤਿਆਂ ਦੀਆਂ ਗੰਢਾਂ ਨੇ, ਹਨਾ, ਉਹ ਬਹੁਤ ਮਜ਼ਬੂਤ ਹੋ ਜਾਂਦੀਆਂ। ਪਰ ਕਿਸੇ ਇੱਕ ਪੜਾਅ ਤੇ ਜਾ ਕੇ ਕਈ ਵਾਰ ਉਹ ਗੰਢਾਂ ਜਿਹੜੀਆਂ ਉਹ ਫਿਰ ਦੂਰੀਆਂ ਵੀ ਬਣ ਜਾਂਦੀਆਂ। ਕਿਉਂ? ਕਿਉਂਕਿ ਸਾਨੂੰ ਖੁਦ ਨੂੰ ਵੀ ਯਾਦ ਨਹੀਂ ਹੁੰਦਾ ਬਾਅਦ ਵਿੱਚ ਕਿ ਕਿਹੜੀ ਗੱਲ ਦੇ ਉੱਤੇ ਸਾਡਾ ਜਿਹੜਾ ਰੋਸਾ ਸੀ ਉਹ ਬਣਿਆ ਸੀ, ਕਿਹੜੀ ਗੱਲ ਦੇ ਉੱਤੇ ਸਾਡੇ ਅੰਦਰ ਜਿਹੜੇ ਸੰਬੰਧ ਆ ਉਹ ਇਸ ਤਰ੍ਹਾਂ ਆਪਸ ਦੇ ਵਿੱਚ ਟੁੱਟੇ ਕਿ ਅਸੀਂ ਉਹਨਾਂ ਦੇ ਨਾਲ ਦੁਬਾਰਾ ਜੋੜ ਮੇਲ ਹੀ ਨਹੀਂ ਕਰ ਸਕੇ, ਹਨਾ। ਔਰ ਸਾਨੂੰ ਜੇ ਉਹ ਗੱਲਾਂ ਹੀ ਯਾਦ ਨਹੀਂ ਰਹਿੰਦੀਆਂ, ਹਾਂ ਕਈ ਵਾਰ ਹੁੰਦਾ ਕਿ ਕੁਛ ਲੋਕ ਜਿਹੜੇ ਆ ਉਹ ਉਹਨਾਂ ਗੱਲਾਂ ਨੂੰ ਜ਼ਰੂਰ ਯਾਦ ਰੱਖਦੇ ਆ ਕਿ ਉਹਨੇ ਮੇਰੇ ਨਾਲ ਐਵੇਂ ਕੀਤਾ ਸੀ, ਮੈਂ ਤਾਂ ਉਹਦੇ ਲਈ ਬਹੁਤ ਕੁਛ ਕੀਤਾ ਪਰ ਉਹਨੇ ਮੇਰੇ ਨਾਲ ਐਵੇਂ ਕੀਤਾ ਸੀ, ਸੋ ਇਸ ਕਰਕੇ ਮੈਂ ਤਾਂ ਉਹਨੂੰ ਬੁਲਾਉਣਾ ਨਹੀਂ, ਮੈਂ ਤਾਂ ਉਹਨੂੰ ਦੇਖਣਾ ਨਹੀਂ। ਅਕਸਰ ਅੱਜ ਕੱਲ੍ਹ ਜੋ ਚੱਲ ਰਿਹਾ, ਹਨਾ, ਉਹ ਇਸ ਤਰ੍ਹਾਂ ਹੀ ਚੱਲ ਰਿਹਾ। ਕੀ ਹੈ ਕਿ ਬਦਲਾਖੋਰੀ ਦੀ ਜਿਹੜੀ ਭਾਵਨਾ ਉਹ ਬਹੁਤ ਜ਼ਿਆਦਾ, ਸੋ ਇਹ ਜਿਹੜੀ ਬਦਲਾਖੋਰੀ ਦੀ ਭਾਵਨਾ ਨਾ ਇਹਨੂੰ ਤਿਆਗਣਾ ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਜਿਨ੍ਹਾਂ ਦੇ ਨਾਲ ਸਾਡੇ ਵਧੀਆ ਸੰਬੰਧ ਬਣਦੇ ਆ, ਕਿਸੇ ਨਾ ਕਿਸੇ ਪੜਾਅ ਦੇ ਉੱਤੇ ਜਾ ਕੇ ਸਾਨੂੰ ਮਹਿਸੂਸ ਜ਼ਰੂਰ ਹੁੰਦਾ ਕਿ ਐਵੇਂ ਛੋਟੀਆਂ ਮੋਟੀਆਂ ਗੱਲਾਂ ਕਰਕੇ ਹੀ ਅਸੀਂ ਐਡੇ ਵੱਡੇ ਵਖਰੇਵੇਂ ਪੈਦਾ ਕਰ ਲਏ, ਹਨਾ। ਉਹ ਭਾਵੇਂ ਪਰਿਵਾਰਾਂ ਦੇ ਵਿੱਚ ਹੋਣ, ਭਾਵੇਂ ਦੋਸਤਾਂ ਦੇ ਵਿੱਚ ਹੋਣ, ਭਾਵੇਂ ਰਿਸ਼ਤੇਦਾਰੀਆਂ ਦੇ ਵਿੱਚ ਹੋਣ, ਪਰ ਦੇਖੋ ਇੱਥੇ ਰਹਿਣਾ ਤਾਂ ਕਿਸੇ ਨੇ ਵੀ ਨਹੀਂ, ਹਨਾ, ਇਹ ਆਖਰੀ ਮੰਜ਼ਿਲ ਤਾਂ ਨਹੀਂ ਹੈ, ਇੱਥੋਂ ਹਰ ਕਿਸੇ ਨੇ ਜਾਣਾ, ਚਾਹੇ ਅਸੀਂ ਉਹਨਾਂ ਨਾਲ ਦੂਰੀਆਂ ਬਣਾ ਲਈਏ, ਉਹਨੇ ਵੀ ਤੁਰ ਜਾਣਾ, ਅਸੀਂ ਵੀ ਤੁਰ ਜਾਣਾ, ਹਨਾ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਜਿਉਂਦੇ ਜੀ ਅਸੀਂ ਉਹਨਾਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰੀਏ, ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੀਏ, ਉਹਨਾਂ ਦੇ ਨਾਲ ਇੱਕ ਰਿਸ਼ਤਾ ਦੁਬਾਰਾ ਗੰਢਣ ਦੀ ਕੋਸ਼ਿਸ਼ ਕਰੀਏ ਜਿਉਂਦੇ ਜੀ। ਕਿਉਂਕਿ ਜਦੋਂ ਖਤਮ ਹੋ ਗਏ, ਜਦੋਂ ਚਲੇ ਗਏ, ਜਦੋਂ ਉਹ ਚਲੇ ਗਏ, ਜਦੋਂ ਅਸੀਂ ਚਲੇ ਗਏ, ਫਿਰ ਤਾਂ ਕੁਛ ਬਚਦਾ ਹੀ ਨਹੀਂ ਹੈ, ਹਨਾ। ਸੋ ਜਿਉਂਦੇ ਜੀ ਸਾਡੀ ਕੋਸ਼ਿਸ਼ ਜਿਹੜੀ ਆ ਉਹ ਇਹੀ ਹੋਵੇ ਕਿ ਅਸੀਂ ਉਹਨਾਂ ਆਪਣਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਜਿਹੜੇ ਸਾਡੇ ਨਾਲ ਰੁੱਸ ਗਏ, ਜਿਨ੍ਹਾਂ ਨਾਲ ਅਸੀਂ ਕੋਈ ਰੋਸੇ ਪਾ ਲਏ, ਜਿਨ੍ਹਾਂ ਦੇ ਨਾਲ ਅਸੀਂ ਦੂਰੀਆਂ ਬਣਾ ਲਈਆਂ। ਪਿਛਲੇ ਦਿਨਾਂ ਦੇ ਵਿੱਚ ਇਹ ਅਹਿਸਾਸ ਜਿਹੜਾ ਮੈਨੂੰ ਸ਼ਿੱਦਤ ਦੇ ਨਾਲ ਹੋਇਆ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਿਨ੍ਹਾਂ ਦੇ ਨਾਲ ਸਾਡੀਆਂ ਗੂੜੀਆਂ ਸਾਂਝਾਂ ਹੁੰਦੀਆਂ, ਕਿਸੇ ਪੜਾਅ ਤੇ ਜਾ ਕੇ ਜਦੋਂ ਦੂਰੀਆਂ ਬਣ ਜਾਂਦੀਆਂ, ਤਾਂ ਉਹ ਲੋਕ ਕਿਸ ਇਕਾਂਤ ਦੇ ਵਿੱਚ ਗੁਆਚ ਜਾਂਦੇ ਆ, ਅਸੀਂ ਕਦੇ ਪਤਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਔਰ ਕੁਛ ਲੋਕਾਂ ਦੇ ਬਾਰੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੁਛ ਲੋਕ ਜਿਹੜੇ ਸੀ ਕਈ ਸਾਲਾਂ ਤੋਂ ਇੱਕ ਇਕਾਂਤ ਦੇ ਵਿੱਚ ਚਲੇ ਗਏ ਸੀ, ਜਿਨ੍ਹਾਂ ਨੂੰ ਕਦੇ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਸੋ ਉਹ ਲੋਕ ਜਿਹੜੇ ਆ ਉਹ ਕਿਹੜੇ ਇਕਾਂਤ ਦੇ ਵਿੱਚ ਚਲੇ ਜਾਂਦੇ ਆ, ਉਹਨਾਂ ਨੂੰ ਅਸੀਂ ਵੀ ਕਦੇ ਸੰਪਰਕ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਜੇ ਹੋ ਸਕਦਾ ਅਸੀਂ ਸੰਪਰਕ ਕਰੀਏ, ਜੇ ਹੋ ਸਕਦਾ ਉਹਨਾਂ ਦੂਰੀਆਂ ਨੂੰ ਭੁੱਲ ਕੇ ਉਹਨਾਂ ਨੂੰ ਮੁੜ ਅਸੀਂ ਬੁਲਾਉਣ ਦੀ ਕੋਸ਼ਿਸ਼ ਕਰੀਏ, ਤਾਂ ਹੋ ਸਕਦਾ ਉਹਨਾਂ ਦੇ ਵਿੱਚ ਜਿਉਣ ਦਾ ਜਜ਼ਬਾ ਦੁਬਾਰਾ ਪੈਦਾ ਹੋ ਜਾਵੇ। ਹੋ ਸਕਦਾ ਕਿ ਉਹ ਮੌਤ ਦੇ ਆਖਰੀ ਪੜਾਅ ਦੇ ਉੱਤੇ ਪਹੁੰਚਿਆ ਹੋਇਆ ਵੀ ਦੁਬਾਰਾ ਜ਼ਿੰਦਗੀ ਨੂੰ ਜਿਉ ਆਇਆ ਕਹਿਣ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਵੱਲੋਂ ਪਹਿਲ ਜ਼ਰੂਰ ਕਰੀਏ ਉਹਨਾਂ ਲੋਕਾਂ ਦੇ ਲਈ, ਜਿਨ੍ਹਾਂ ਦੇ ਤੁਰ ਜਾਣ ਤੇ ਬਾਅਦ ਵਿੱਚ ਅਸੀਂ ਪਛਤਾਵਾ ਜ਼ਰੂਰ ਕਰਦੇ ਹਾਂ, ਜਿਨ੍ਹਾਂ ਦੇ ਤੁਰ ਜਾਣ ਤੇ ਅਸੀਂ ਹੰਝੂ ਜ਼ਰੂਰ ਵਹਾਉਂਦੇ ਹਾਂ, ਹਨਾ। ਕਹਿੰਦੇ ਰਿਸ਼ਤਿਆਂ ਦੀ ਦੁਨੀਆਂ ਵੀ ਬੜੀ ਅਜੀਬ ਹੁੰਦੀ ਹੈ, ਤੁਰੀਆਂ ਫਿਰਦੀਆਂ ਰੂਹਾਂ ਜਦੋਂ ਤਸਵੀਰ ਬਣ ਜਾਂਦੀਆਂ, ਫਿਰ ਸੱਚੀ ਬੜੇ ਹੌਸਲੇ ਚਾਹੀਦੇ ਆ ਉਹਨਾਂ ਤਸਵੀਰਾਂ ਨਾਲ ਗੱਲਾਂ ਕਰਨ ਦੇ ਲਈ। ਸੋ ਜੇ ਇਸ ਹੱਦ ਤੱਕ ਅਸੀਂ ਉਹਨਾਂ ਦੇ ਤੁਰ ਜਾਣ ਦੇ ਉੱਤੇ ਪ੍ਰਭਾਵਿਤ ਹੁੰਦੇ ਹਾਂ, ਸਾਡਾ ਜਿਹੜਾ ਦਿਲ ਰੋਂਦਾ, ਸਾਡੀ ਰੂਹ ਜਿਹੜੀ ਹੈ ਉਹ ਝੰਜੋੜ ਹੁੰਦੀ ਹੈ, ਤਾਂ ਫਿਰ ਜ਼ਰੂਰ ਕੋਸ਼ਿਸ਼ ਕਰਿਆ ਕਰੀਏ ਕਿ ਜਿਉਂਦੇ ਜੀ ਉਹਨਾਂ ਦੇ ਨਾਲ ਦੁਬਾਰਾ ਰਾਬਤਾ ਕਾਇਮ ਕਰੀਏ, ਹਨਾ। ਸੋ ਕਹਿੰਦੇ ਕਿ ਰਿਹਾ ਕਰ ਸਾਹਮਣੇ ਮੇਰੇ, ਬੁਲਾ ਜਾਂ ਨਾ ਬੁਲਾ ਮੈਨੂੰ, ਨਾ ਮੈਥੋਂ ਦੂਰ ਜਾ ਇੰਨਾ, ਨਾ ਕਰ ਬੇਆਸਰਾ ਮੈਨੂੰ। ਕਿਸੇ ਨੂੰ ਦਰਦ ਕੀ ਮੇਰਾ, ਮੈਂ ਹਾਂ ਇੱਕ ਸੁੱਕਿਆ ਪੱਤਾ, ਉਡਾਉਂਦਾ ਹੈ ਕਦੇ ਇੱਧਰ ਕਦੇ ਉੱਧਰ ਹਵਾ ਮੈਨੂੰ, ਉਡਾਉਂਦੀ ਹੈ ਕਦੇ ਇੱਧਰ ਕਦੇ ਉੱਧਰ ਹਵਾ ਮੈਨੂੰ। ਸੋ ਕਈ ਵਾਰ ਇਨਸਾਨ ਜਿਹੜਾ ਉਹ ਇਹੋ ਜਿਹੇ ਅਹਿਸਾਸਾਂ ਦੇ ਵਿੱਚੋਂ ਲੰਘਦਾ ਕਿ ਸਾਡੀ ਬੇਰੁਖੀ ਜਿਹੜੀ ਹੈ ਉਹ ਉਸਨੂੰ ਜ਼ਿੰਦਗੀ ਤੋਂ ਹੀ ਉਪਰਾਮ ਕਰ ਦਿੰਦੀ ਹੈ, ਜ਼ਿੰਦਗੀ ਤੋਂ ਹੀ ਨਿਰਾਸ਼ ਕਰ ਦਿੰਦੀ ਹੈ। ਸੋ ਇਹੋ ਜਿਹੀ ਬੇਰੁਖੀ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਵੀ ਨਾ ਅਪਣਾਈਏ। ਮਨੁੱਖ ਆ, ਇਨਸਾਨ ਆ, ਇਨਸਾਨ ਹੋਣ ਦੀ ਇੱਕ ਜਿਹੜੀ ਗਵਾਹੀ ਆ ਉਹ ਜ਼ਰੂਰ ਦਈਏ, ਇਨਸਾਨ ਹੋਣ ਦਾ ਜਿਹੜਾ ਫਰਜ਼ ਆ ਉਹ ਜ਼ਰੂਰ ਅਦਾ ਕਰੀਏ, ਹਨਾ। ਕਿਉਂਕਿ ਤੁਸੀਂ ਦੇਖੋ ਜਿਹੜੇ ਪਸ਼ੂ ਪੰਛੀ ਨੇ ਕੁਦਰਤ ਦੇ ਵਿਚ ਇਹ ਲੋਕ ਇਕ ਦੂਸਰੇ ਦਾ ਆਸਰਾ ਬਣਦੇ ਆ ਹਨਾ। ਔਰ ਅਸੀਂ ਤਾਂ ਫਿਰ ਇਨਸਾਨ ਆ ਤੇ ਫਿਰ ਅਸੀਂ ਇਨਸਾਨ ਹੋ ਕੇ ਜੇ ਆਪਾਂ ਇਨਸਾਨ ਹੋਣ ਦਾ ਇੱਕ ਫਰਜ਼ ਨਹੀਂ ਪੂਰਾ ਕਰਦੇ ਤਾਂ ਫਿਰ ਸਾਡੇ ਇਨਸਾਨ ਹੋਣ ਦਾ ਵੀ ਕੋਈ ਫਾਇਦਾ ਨਹੀਂ ਹਨਾ। ਸੋ ਇਹ ਗੱਲ ਜਿਉਂਦੇ ਜੀ ਵਾਲੀ ਜਿਹੜੀ ਉਹ ਮੈਂ ਤੁਹਾਡੇ ਨਾਲ ਕਰਨਾ ਜ਼ਰੂਰ ਚਾਹੁੰਦੀ ਸੀ। ਸੋ ਇਹ ਮੈਂ ਥੋੜੇ ਜਿਹੇ ਵਿਚਾਰ ਰੱਖੇ ਆ, ਤੁਸੀਂ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਪ੍ਰੋਗਰਾਮ ਦੌਰਾਨ। ਔਰ ਆਪਾਂ ਅਗਲੇ ਸਿਲਸਿਲੇ ਵੱਲ ਵੀ ਇਸ ਵੇਲੇ ਵਧਣਾ ਤੇ ਸਾਡੇ ਨਾਲ ਮਨਦੀਪ ਮਾਨ ਹੁਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਮਨਦੀਪ ਜੀ, ਬਹੁਤ ਬਹੁਤ ਜੀ ਆਇਆਂ ਨੂੰ ਸ਼ਾਮਦੀਦ ਪ੍ਰੋਗਰਾਮ ਚ। ਅੱਜ ਪਹਿਲੀ ਵਾਰ ਤੁਹਾਡਾ ਆਉਣਾ ਹੋਇਆ, ਬੜਾ ਚੰਗਾ ਲੱਗਿਆ ਤੇ ਸਾਰੇ ਸਰੋਤਿਆਂ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ। ਤੇ ਇਹਨਾਂ ਨੇ ਕਿਹਾ, ਕਹਿੰਦੇ ਕਿੰਨੀ ਵਾਰ ਆਪਾਂ ਝੁੱਕ ਕੇ ਕਿਸੇ ਨੂੰ ਮਨਾ ਸਕਦੇ ਆ, ਹੋ ਸਕਦਾ ਉਹ ਇਨਸਾਨ ਆਪਣੇ ਨਾਲ ਵਰਤ ਕੇ ਖੁਸ਼ ਨਾ ਹੋਵੇ। ਹੋ ਸਕਦਾ ਜੇਕਰ ਉਹ ਭਰਪੂਰ ਜ਼ਿੰਦਗੀ ਜਿਉ ਰਿਹਾ ਤਾਂ ਮਨਦੀਪ ਮਾਨ ਜੀ, ਫੇਰ ਹੋ ਸਕਦਾ ਕਿ ਸਾਡਾ ਉਹਦੇ ਨਾਲ ਦੁਬਾਰਾ ਜੁੜਨਾ ਜਿਹੜਾ ਆ ਉਹ ਉਸਨੂੰ ਖੁਸ਼ ਨਾ ਕਰਦਾ ਹੋਵੇ। ਪਰ ਜੇਕਰ ਉਹ ਭਰਪੂਰ ਜ਼ਿੰਦਗੀ ਨਹੀਂ ਨਾ ਜੀ ਰਿਹਾ, ਜੇ ਸਾਨੂੰ ਇਹ ਪਤਾ ਲੱਗ ਰਿਹਾ, ਕਈ ਵਾਰ ਸਾਨੂੰ ਆਮ ਤੌਰ ਦੇ ਉੱਤੇ ਪਤਾ ਲੱਗਦਾ ਕਿ ਬਹੁਤ ਸਾਲਾਂ ਬਾਅਦ, 4 ਸਾਲ ਹੋ ਗਏ, 5 ਸਾਲ ਹੋ ਗਏ ਕਿਸੇ ਨੂੰ ਮਿਲਿਆ ਹਨਾ, ਔਰ ਸਾਨੂੰ ਪਤਾ ਲੱਗਦਾ ਕਿ ਉਹ ਵੀ ਜਿਹੜਾ ਕਦੇ ਸਾਨੂੰ ਜਾਣਦਾ ਸੀ ਹਨਾ, ਜੋ ਤੁਹਾਡਾ ਦੋਸਤ ਸੀ, ਤੁਹਾਡਾ ਮਿੱਤਰ ਸੀ ਹਨਾ, ਕਿਸੇ ਸਮੇਂ ਬੜਾ ਗੂੜਾ ਮਿੱਤਰ ਸੀ, ਔਰ ਉਹ ਹੁਣ ਨਿਰਾਸ਼ਾ ਦੇ ਦੌਰ ਦੇ ਵਿੱਚ ਚਲੇ ਗਿਆ ਹਨਾ। ਜਦੋਂ ਤੁਹਾਨੂੰ ਕਿਤੇ ਵੀ ਕਿਸੇ ਤੋਂ ਵੀ ਇਹੋ ਜਿਹੀ ਖਬਰ ਮਿਲਦੀ ਹੈ ਤਾਂ ਉਹਨੂੰ ਮਨਾਉਣ ਦੀ ਕੋਸ਼ਿਸ਼ ਜ਼ਰੂਰ ਕਰੋ। ਹਾਂ, ਜਿਹੜੇ ਲੋਕ ਭਰਪੂਰ ਜ਼ਿੰਦਗੀ ਜੀ ਰਹੇ, ਜਿਹੜੇ ਤੁਹਾਨੂੰ ਭੁੱਲ ਗਏ ਆ, ਜਿਹੜੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਨਹੀਂ ਲਿਆਉਣਾ ਚਾਹੁੰਦੇ, ਉਹਨਾਂ ਤੋਂ ਜੇਕਰ ਤੁਹਾਨੂੰ ਇਹੋ ਜਿਹਾ ਵਿਵਹਾਰ, ਇਹੋ ਜਿਹਾ ਵਤੀਰਾ, ਇਹੋ ਜਿਹਾ ਰੁੱਖ ਜਿਹੜਾ ਮਿਲਦਾ ਤਾਂ ਫਿਰ ਉਹਨਾਂ ਨਾਲ ਦੂਰੀ ਬਣਾ ਲੈਣੀ ਕੋਈ ਵੱਡੀ ਗੱਲ ਨਹੀਂ ਹੈ। ਪਰ ਜਿਹੜੇ ਲੋਕ ਇਸ ਤਰ੍ਹਾਂ ਦੀ ਕਿਸੇ ਬੇਰੁਖੀ ਦੇ ਸ਼ਿਕਾਰ ਹੋ ਕੇ ਜ਼ਿੰਦਗੀ ਤੋਂ ਉਪਰਾਮ ਹੋ ਜਾਂਦੇ ਆ, ਜ਼ਿੰਦਗੀ ਨੂੰ ਹੀ ਅਲਵਿਦਾ ਕਹਿਣਾ ਚਾਹੁੰਦੇ ਆ, ਉਹਨਾਂ ਨੂੰ ਜ਼ਰੂਰ ਇੱਕ ਵਾਰ ਬੁਲਾਉਣ ਦੀ ਕੋਸ਼ਿਸ਼ ਕਰੀਏ, ਉਹਨਾਂ ਨੂੰ ਜ਼ਰੂਰ ਇੱਕ ਵਾਰ ਮਨਾਉਣ ਦੀ ਕੋਸ਼ਿਸ਼ ਕਰੀਏ ਹਨਾ। ਕੀ ਪਤਾ ਸਾਡੇ ਮਨਾਉਣ ਨਾਲ, ਤੁਹਾਡੇ ਮਨਾਉਣ ਨਾਲ ਉਹ ਜ਼ਿੰਦਗੀ ਦੇ ਵਿੱਚ ਦੁਬਾਰਾ ਪਰਤ ਆਉਣ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਸਾਂਝੇ ਕੀਤੇ ਆ। ਪਰ ਜਿਉਂਦੇ ਜੀ ਸਾਨੂੰ ਇਹੋ ਜਿਹੀਆਂ ਕੋਸ਼ਿਸ਼ਾਂ ਜਿਹੜੀਆਂ ਜ਼ਰੂਰ ਕਰਦੇ ਰਹਿਣਾ ਚਾਹੀਦਾ। ਅਰਸ਼ ਮੱਲੀ ਹੁਰੀ ਅੱਗੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੱਲੀ ਸਾਹਿਬ, ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ ਤੁਸੀਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਬਾਕੀ ਕਹਿੰਦੇ ਬਹੁਤ ਸਹੀ ਕਿਹਾ ਤੁਸੀਂ, ਮੈਂ ਆਪਣੇ ਬਹੁਤ ਕਰੀਬੀ 2 ਇਨਸਾਨ ਗਵਾ ਲਏ ਆ, ਮੈਂ ਕਹਿੰਦੇ ਉਹਨਾਂ ਨੂੰ ਰੋਕ ਸਕਦਾ ਸੀ ਜੇ ਮੈਂ ਗੱਲ ਕਰ ਲੈਂਦਾ, ਹਮੇਸ਼ਾ ਇਸ ਗੱਲ ਦਾ ਦੁੱਖ ਰਹੂਗਾ ਲਾਈਫ ਚ। ਸੋ ਇਹ ਪਛਤਾਵਾ, ਇਹ ਦੁੱਖ ਜਿਹੜਾ ਹਮੇਸ਼ਾ ਰਹਿੰਦਾ ਹੈ ਸਾਨੂੰ ਹਨਾ, ਕਈ ਵਾਰ ਬੜੇ ਲੰਬੇ ਚਿਰ ਤੋਂ ਜਾਣੇ ਅਣਜਾਣੇ ਵਿੱਚ, ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਜਾਣ ਬੁੱਝ ਕੇ ਕਿਸੇ ਨਾਲ ਕਈ ਵਾਰ ਦੂਰੀ ਬਣਾਉਂਦੇ, ਕਈ ਵਾਰ ਅਣਜਾਣ ਪੁਣੇ ਚ, ਕਿਉਂਕਿ ਅਸੀਂ ਆਪਣੀ ਮਸ਼ਰੂਫੀਅਤ ਦੇ ਵਿੱਚ ਹੀ ਇੰਨੇ ਰੁੱਝ ਜਾਂਦੇ ਹਾਂ ਕਿ ਸਾਨੂੰ ਕਈ ਵਾਰ ਸਮਾਂ ਹੀ ਨਹੀਂ ਮਿਲਦਾ, ਔਰ ਇਸ ਅਣਜਾਣ ਪੁਣੇ ਦੇ ਵਿੱਚ ਵੀ ਕਈ ਵਾਰ ਅਸੀਂ ਆਪਣੇ ਉਹ ਹੀਰੇ ਗਵਾ ਲੈਂਦੇ ਹਾਂ ਜਿਨ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਸਮੇਂ ਹਨਾ ਖੁਸ਼ੀ ਪਰਤੀ ਸੀ, ਜਿਨ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਜਿਹੜਾ ਭਰਪੂਰ ਜਿਉਣ ਦਾ ਜਜ਼ਬਾ ਜਿਹੜਾ ਸੀ ਉਹ ਪੈਦਾ ਹੋਇਆ ਸੀ ਜਿਨ੍ਹਾਂ ਦੇ ਸਾਥ ਕਰਕੇ। ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਣੇ ਜਿਹੜੇ ਤੁਹਾਡੇ ਜਾਣੂ ਨੇ, ਘੱਟੋ ਘੱਟ ਉਹਨਾਂ ਦੀ ਜਿਹੜੀ ਖੈਰ ਖਬਰ ਆ ਉਹ ਜ਼ਰੂਰ ਸਾਨੂੰ ਰਹੇ, ਔਰ ਜਿਨ੍ਹਾਂ ਦੇ ਨਾਲ ਮਨ ਮੁਟਾਵ, ਜਿਨ੍ਹਾਂ ਦੇ ਨਾਲ ਦੂਰੀਆਂ ਬਣੀਆਂ ਵੀ ਹੈ ਹਨਾ, ਉਹਨਾਂ ਦੀ ਖੈਰ ਖਬਰ ਵੀ ਜਿਹੜੀ ਆ ਸਾਨੂੰ ਜ਼ਰੂਰ ਰਹੇ, ਤਾਂ ਕਿ ਜੇਕਰ ਦੂਰੀਆਂ ਬਣੀਆਂ ਕਿਸੇ ਸਮੇਂ ਤੇ ਉਹਨਾਂ ਦੀ ਜਿਹੜੇ ਇਸ ਸਮੇਂ ਜੇਕਰ ਕੋਈ ਇਹੋ ਜਿਹੀ ਜਿਹੜੀ ਸਮੱਸਿਆ ਹੈ ਜਿਹਨੂੰ ਅਸੀਂ ਸੁਲਝਾ ਸਕਦੇ ਹਾਂ ਤਾਂ ਜ਼ਰੂਰ ਸਾਨੂੰ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਸੋ ਇਹ ਮਨ ਮੁਟਾਵ, ਇਹ ਦੂਰੀਆਂ, ਇਹ ਆਪਸੀ ਗਿਲੇ ਸ਼ਿਕਵੇ ਜਿਹੜੇ ਆ ਇਹਨਾਂ ਨੂੰ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਆ ਇਹ ਜ਼ਰੂਰ ਹੁੰਦੀ ਰਹਿਣੀ ਚਾਹੀਦੀ ਹੈ ਜੇ ਇਨਸਾਨ ਆ ਅਸੀਂ ਹਨਾ। ਸੋ ਇਹ ਸੀ ਜੀ ਅੱਜ ਦਾ ਜਿਹੜਾ ਵਿਸ਼ਾ ਜਿਹਦੇ ਉੱਤੇ ਮੈਂ ਗੱਲ ਕਰਨੀ ਜ਼ਰੂਰ ਚਾਹੁੰਦੀ ਸੀ। ਤੁਹਾਡੇ ਕੀ ਵਿਚਾਰ ਨੇ ਇਸ ਵਿਸ਼ੇ ਦੇ ਉੱਤੇ ਤੁਸੀਂ ਸਾਨੂੰ ਭੇਜ ਸਕਦੇ ਹੋ ਇਸੇ ਤਰ੍ਹਾਂ ਈਮੇਲ ਦੇ ਰਾਹੀਂ, ਟੈਲੀਗ੍ਰਾਮ ਦੇ ਰਾਹੀਂ। ਆਪਾਂ ਇੱਕ ਬੁਝਾਰਤ ਵੀ ਦੋਸਤ ਆਈ ਹੋਈ ਹੈ ਤੇ ਉਹ ਬੁਝਾਰਤ ਸੀਗੀ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਅਸਲ ਚ ਤੁਹਾਡੀ ਹੈ ਪਰ ਦੂਜੇ ਲੋਕ ਉਹਦੀ ਵਰਤੋਂ ਜ਼ਿਆਦਾ ਕਰਦੇ ਆ, ਤੁਸੀਂ ਇਹ ਸਾਨੂੰ ਜ਼ਰੂਰ ਦੱਸਿਓ। ਇਸ ਵੇਲੇ ਸਾਡੇ ਨਾਲ ਮੱਲੀ ਸਾਹਿਬ ਜੁੜ ਚੁੱਕੇ ਨੇ, ਅਰਸ਼ ਮੱਲੀ ਹੁਰੀ, ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਜੀ ਮੱਲੀ ਸਾਹਿਬ, ਬਹੁਤ ਬਹੁਤ ਸਵਾਗਤ ਕਰਦੇ ਆ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
ਅਮਰਦੀਪ ਜੀ ਤੇ ਸਾਰੇ ਸੁਣਦੇ ਸੋਚਿਆਂ ਨੂੰ ਸਤਿ ਸ੍ਰੀ ਅਕਾਲ
ਜੀ।
ਭੈਣ ਜੀ ਤੁਸੀਂ ਬਹੁਤ ਵਧੀਆ ਵਿਸ਼ਾ ਛੇੜਿਆ ਜਿਹੜਾ ਤੁਸੀਂ ਮੈਂਟਲ ਹੈਲਥ ਬਾਰੇ ਤੁਸੀਂ ਗੱਲ ਕਰਦੇ ਹੋ ਨਾ, ਐਕਚੁਅਲੀ ਆਪਾਂ ਨੇ ਸਾਡੀ ਸਪੈਸ਼ਲੀ ਪੰਜਾਬੀਆਂ ਦੀ ਮੈਂ ਇਹ ਚੀਜ਼ ਮੈਂ ਆਪ ਖੁਦ ਮਹਿਸੂਸ ਕੀਤੀ ਆ ਵੀ ਅਸੀਂ ਨਾ ਡਿਪਰੈਸ਼ਨ ਜਾਂ ਮੈਂਟਲੀ ਹੈਲਥ ਨੂੰ ਬਹੁਤ ਈਜ਼ੀ ਲੈਂਦੇ ਹਾਂ, ਬਹੁਤ ਲਾਈਟ ਲੈ ਜਾਂਦੇ
ਜੀ।
ਬਟ ਇਹ ਚੀਜ਼ਾਂ ਮਤਲਬ ਜਿਸ ਇਨਸਾਨ ਤੇ ਨਾ ਗੁਜਰਦੀਆਂ ਨੇ ਤੇ ਉਸ ਇਨਸਾਨ ਨੂੰ ਪਤਾ ਹੁੰਦੀਆਂ ਨੇ ਸਿਰਫ, ਕਿਉਂਕਿ ਮੈਂ ਅਕਸਰ ਦੇਖਦਾ ਜਦੋਂ ਕੋਈ ਵੀ ਮਤਲਬ ਕੋਈ ਸੁਸਾਇਡ ਕਮਿਟ ਕਰਦੇ ਹੁੰਦਾ ਜਾਂ ਕੁਛ ਏਦਾਂ ਦਾ ਹੁੰਦਾ ਤੇ ਅਸੀਂ ਨਾ ਬੜਾ ਮਤਲਬ ਲੋਕ ਉੱਥੇ ਥੱਲੇ ਕਮੈਂਟ ਕਰਦੇ ਨੇ ਕਿ ਹਾਰਿਆ ਹੋਇਆ ਇਨਸਾਨ, ਜ਼ਿੰਦਗੀ ਤੋਂ ਡਰ ਗਿਆ, ਜ਼ਿੰਦਗੀ ਤੋਂ ਘਬਰਾ ਗਿਆ, ਲੜਨਾ ਚਾਹੀਦਾ ਸੀ, ਆਹ ਕਰਨਾ ਚਾਹੀਦਾ ਸੀ। ਬਟ ਉਹ ਚੀਜ਼ਾਂ ਦੇ ਵਿੱਚ ਨਾ ਇੱਕ ਜੋ ਇਨਸਾਨ ਮਤਲਬ ਕੋਈ ਮਰ ਜਾਣਾ ਕੋਈ ਛੋਟੀ ਗੱਲ ਨੀ ਹੁੰਦੀ, ਕੋਈ ਆਪਣੇ ਆਪ ਨੂੰ ਖਤਮ ਕਰ ਲੈਣਾ ਬਹੁਤ ਵੱਡੀ ਗੱਲ ਹੁੰਦੀ ਆ। ਈਵਨ ਮੈਂ ਤਾਂ ਇਹ ਕਹਿੰਦਾ ਕਿ ਮਾਰ ਦੇਣਾ ਸੌਖੀ ਚੀਜ਼ ਆ, ਕਿਸੇ ਨੂੰ ਅਸੀਂ ਮਾਰ ਦਿੰਦੇ ਹਾਂ, ਕਿਸੇ ਦਾ ਕਤਲ ਕਰ ਦਿੰਦੇ ਹਾਂ, ਉਹ ਸੌਖੀ ਚੀਜ਼ ਆ, ਪਰ ਆਪਣੇ ਆਪ ਨੂੰ ਖਤਮ ਕਰਨਾ ਬਹੁਤ ਵੱਡੀ ਚੀਜ਼ ਆ
ਜੀ। ਬਿਲਕੁਲ।
ਤੇ ਤੁਸੀਂ ਜਿਹੜਾ ਟੋਪਿਕ ਛੇੜਿਆ ਜੀ, ਮੈਂ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦਾ ਇਸ ਚੀਜ਼ ਵਾਸਤੇ ਹਨਾ, ਮਤਲਬ ਤੇ ਮੈਂ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਕਿ ਸਪੈਸ਼ਲੀ ਜੇ ਮਤਲਬ ਤੁਸੀਂ ਅੱਜ ਕੱਲ ਆਪਾਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਆ, ਜੇ ਤੁਹਾਨੂੰ ਕੋਈ ਵੀ ਤੁਹਾਡਾ ਪਿਆਰਾ ਕੋਈ ਦੋਸਤ ਮਿੱਤਰ ਸੱਜਣ ਕੋਈ ਰਿਸ਼ਤੇਦਾਰ ਕੋਈ ਏਦਾਂ ਦਾ ਇਨਸਾਨ ਤੁਹਾਨੂੰ ਲੱਗਦਾ ਕਿ ਕੋਈ ਉਦਾਸ ਪੋਸਟਾਂ ਪਾ ਰਿਹਾ ਜਾਂ ਕੋਈ ਅਪਸੈਟ ਆ ਜਾਂ ਕੋਈ ਏਦਾਂ ਦੀ, ਤੁਸੀਂ ਵਾਚ ਕਰੋ ਉਹਨੂੰ ਉਸ ਚੀਜ਼ ਨੂੰ ਤੇ ਤੁਸੀਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇੱਕ ਜ਼ਿੰਦਗੀ ਪਰ ਟੁੱਟਿਆ ਹੋਇਆ ਹਰ ਇਨਸਾਨ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਇੱਕ ਕਿਸੇ ਇਨਸਾਨ ਕੋਲ ਨਾ ਲਾਈਫ ਚ ਮੈਂ ਇਹ ਚੀਜ਼ਾਂ ਦੇਖੀਆਂ ਨੇ, ਸਿਰਫ ਇੱਕ ਉਹਨੂੰ ਸਿਰਫ ਇੱਕ ਸੈਕਿੰਡ ਦੀ ਚੀਜ਼ ਹੁੰਦੀ ਆ,
ਉਡੀਕ ਹੁੰਦੀ ਆ ਜੀ,
ਬਿਲਕੁਲ ਦੀ ਡੇਟ ਆ
ਜੀ,
ਬਿਲਕੁਲ ਜੀ ਹਨਾ। ਜੇ ਆਪਾਂ ਉਹਦੇ ਨਾਲ ਗੱਲ ਕਰ ਲਈਏ ਤਾਂ ਰੁਕ ਸਕਦਾ, ਕਿਉਂਕਿ ਮੈਂ ਤੁਹਾਨੂੰ ਮੈਂ ਮੈਸੇਜ ਵੀ ਕੀਤਾ ਤੇ ਜੀ ਆਪਾਂ ਇੱਕ ਦਿਨ ਆਫ ਦਾ ਏਅਰ ਵੀ ਗੱਲ ਕੀਤੀ ਸੀ, ਮੇਰਾ ਬੜਾ ਪਿਆਰਾ ਦੋਸਤ ਸੀਗਾ ਨਾਭੇ ਤੋਂ, ਅਸੀਂ ਇਕੱਠੇ ਪੜ੍ਹੇ, ਬਹੁਤ ਮੇਰਾ ਕਰੀਬੀ ਸੀਗਾ, ਦੇਖੋ ਹਰ ਗੱਲ ਮੇਰੇ ਨਾਲ ਸ਼ੇਅਰ ਕਰਦਾ ਤੇ ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਮੈਂ ਇੱਥੇ ਆ ਕੇ ਤੇ ਉਹ ਵੀ ਬਿਜ਼ੀ ਹੋ ਗਿਆ ਤੇ ਅਸੀਂ ਮਤਲਬ ਬਹੁਤ ਘੱਟ ਗੱਲ ਕਰਨ ਲੱਗ ਗਏ, ਉਸ ਤੋਂ ਬਾਅਦ ਚ ਸ਼ਾਇਦ ਉਹਦੀ ਲਾਈਫ ਦੇ ਵਿੱਚ ਕੁਛ ਪਰੇਸ਼ਾਨੀਆਂ ਆਈਆਂ
ਜੀ,
ਠੀਕ ਆ, ਮੈਨੂੰ ਨੀ ਪਤਾ, ਆਈ ਡੋਂਟ ਨੋ, ਸ਼ਾਇਦ ਉਹ ਕਿਸੇ ਨੂੰ ਕੋਈ ਪਿਆਰ ਕਰਦਾ ਸੀ ਜਾਂ ਕੁਛ ਵੀ ਹਨਾ, ਮਤਲਬ ਕਦੇ ਮੈਂ ਉਹਦੇ ਨਾਲ ਇੰਨੀ ਗੱਲ ਨੀ ਹੋ ਪਾਈ
ਸਾਡੀ,
ਉਹ ਇਨਸਾਨ ਮੈਨੂੰ ਤੇ ਉਹ ਬੰਦੇ ਨੇ 2019 ਦੇ ਵਿੱਚ ਕੀ ਕੀਤਾ, ਮੈਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹਨਾ ਮੇਰੇ ਨਾਲ ਗੱਲ ਕਰਨ ਦੀ, ਤੇ ਮੈਂ ਬਟ ਉਹ 17-18 ਦੇ ਵਿੱਚ ਮਤਲਬ ਸਰ 18 ਦੀ ਗੱਲ ਆ, 18 ਦੇ ਐਂਡ ਦੀ, ਉਹਨੇ ਮੈਨੂੰ ਕਾਲ ਕਰਨੀ, ਮੈਨੂੰ ਮੈਸੇਂਜਰ ਤੇ ਕਾਲ ਕਰਨੀ ਸਟਾਰਟ ਕੀਤੀ ਹਨਾ, ਮਤਲਬ ਮੈਂ ਮੈਨੂੰ ਮੈਸੇਜ ਕਰਦਾ ਰਿਹਾ ਤੇ ਮੈਂ ਕਾਲਜ ਮੈਂ ਉਹਨੂੰ ਮੈਸੇਜ ਇੰਨਾ ਕਰਕੇ ਛੱਡਦਾ, ਹਾਂ ਬਾਈ ਮੈਂ ਫ੍ਰੀ ਹੋ ਕੇ ਕਰਦਾ
ਜੀ ਜੀ,
ਮੈਂ ਵਿਹਲਾ ਹੋ ਕੇ ਕਰਦਾ ਹਨਾ, ਮੈਂ ਟਰੱਕ ਤੇ ਬੈਠੇ ਹੋਣਾ ਤੇ ਮੈਂ ਮਤਲਬ ਮੈਂ ਸੋਚਦਾ ਸੀ, ਹਾਂ ਮੈਂ ਆਪਣੇ ਆਪ ਨੂੰ ਵੀ ਮਤਲਬ ਮੈਂ ਇਹ ਹੀ ਸੋਚਦਾ ਸੀ ਕਿ ਹਾਂ ਵੀਕਐਂਡ ਤੇ ਕਰਦਾ, ਹਾਂ ਮੈਂ ਸ਼ਾਮ ਨੂੰ ਕਰਦਾ, ਜੇ ਮੈਂ ਘਰ ਹੁੰਦਾ ਸੀ ਮੈਂ ਸੋਚਦਾ ਯਾਰ ਟਰੱਕ ਤੇ ਬਹਿ ਕੇ ਕਰਦਾ ਜਾਂ ਮੈਂ ਏਦਾਂ ਨੀ, ਹੁਣ ਨੀ ਮੈਂ ਵਿਹਲਾ ਹੋ ਕੇ ਕਰਦਾ, ਬਟ ਮੈਂ ਮਤਲਬ ਉਹਦੇ ਮੈਨੂੰ ਰੈਗੂਲਰ ਕਾਲ ਆਉਂਦੀਆਂ ਰਹੀਆਂ ਤੇ ਤਕਰੀਬਨ ਮਹੀਨਾ ਡੇਢ ਮਹੀਨਾ ਸਿਲਸਿਲਾ ਚੱਲਿਆ, ਚਲੋ ਮੈਂ ਨਹੀਂ ਟਾਈਮ ਕੱਢ ਸਕਿਆ
ਜੀ,
ਤੇ ਇੱਕ ਦਿਨ ਮੈਨੂੰ ਕਿਸੇ ਦੋਸਤ ਦੀ ਮੈਨੂੰ ਯੂਕੇ ਤੋਂ ਕਾਲ ਆਉਂਦੀ ਆ ਕਿ ਵੀ ਤੈਨੂੰ ਬਈ ਗੋਲੂ ਬਾਰੇ ਪਤਾ ਲੱਗਿਆ, ਮੈਂ ਕਿਹਾ ਯਾਰ ਬਈ ਮੈਨੂੰ ਨੀ, ਮੈਂ ਉਹਦੇ ਨਾਲ ਗੱਲ, ਹਾਂ ਮੈਂ ਕਿਹਾ ਤੇਰੀ ਗੱਲ ਹੋਈ ਮੈਂ ਗੱਲ ਕਰਨੀ ਸੀ, ਮੇਰਾ ਟਾਈਮ ਦੇ ਦਿੱਤਾ, ਉਹ ਮੈਨੂੰ ਕਹਿੰਦਾ ਬਾਈ ਹੁਣ ਗੱਲ ਨੀ ਹੋਣੀ, ਕਹਿੰਦਾ ਯਾਰ ਉਹ ਕੱਲ ਕਹਿੰਦਾ ਤੂੰ ਸਾਈਡ ਕਨੈਕਟ ਕਰ ਗਿਆ
ਜੀ,
ਤੇ ਮੈਂ ਉਹ ਆਪਣੇ ਆਪ ਮੈਂ ਆਪਣੇ ਆਪ ਨੂੰ ਇੰਨਾ ਕੋਸਿਆ ਜੀ ਉਦੋਂ, ਮੈਂ ਮਤਲਬ ਮੈਨੂੰ ਪਤਾ ਕਿਉਂਕਿ ਮੈਂ ਉਹਨੂੰ ਰੋਕ ਸਕਦਾ ਸੀ ਕਿਉਂਕਿ ਅਸੀਂ ਇਕੱਠੇ ਪੜ੍ਹੇ ਆ ਇੰਨਾ, ਮਤਲਬ ਮੇਰੇ ਨਾਲ ਹਰ ਗੱਲ ਕਰਦਾ ਸੀ ਉਹ
ਜੀ,
ਤੇ ਮੈਨੂੰ ਜ਼ਿੰਦਗੀ ਚ ਅਫਸੋਸ ਰਹੂਗਾ, ਤੇ ਇੱਕ ਮੈਂ ਤੁਸੀਂ ਸ਼ਾਇਦ ਉਹ ਤੁਹਾਡੇ ਵੀ ਰਿਲੇਟਿਵ ਨੇ ਜੀ, ਉਹ ਜਲੰਧਰ ਤੋਂ ਮੁੰਡਾ ਜਿਹੜਾ ਬਹੁਤ ਯੰਗ ਮੁੰਡਾ ਸੀ 19-20 ਸਾਲਾਂ ਦਾ, ਜਿਹਨੇ ਹੁਣੇ ਸੁਸਾਈਡ ਕੀਤੀ ਸੀ ਚੰਡੀਗੜ੍ਹ MLA, ਉਸ ਤੋਂ ਗੋਲੀ ਮਾਰੀ ਸੀ ਆਪਣੇ ਆਪ ਨੂੰ
ਜੀ ਜੀ,
ਉਹ ਮੇਰਾ ਬਹੁਤ ਕਰੀਬੀ ਰਿਲੇਟਿਵ ਸੀਗਾ ਹਨਾ, ਮੇਰਾ ਮਤਲਬ ਉਹਦੇ ਫਾਦਰ ਮੇਰੇ ਪਾਪਾ ਦੇ ਬੈਸਟ ਫਰੈਂਡ ਸੀਗੇ ਹਨਾ, ਅੰਕਲ ਉਹ, ਸਾਡੀਆਂ ਫੈਮਿਲੀਆਂ ਬਹੁਤ ਕਲੋਜ਼ ਸੀਗੀਆਂ, ਤੇ ਉਹ ਮੁੰਡੇ ਨੇ ਵੀ ਏਦਾਂ ਹੀ ਕੀਤਾ, ਮੈਂ ਉਹਦੀਆਂ ਪੋਸਟ ਦੇਖਦਾ ਸੀ ਥੋੜੇ ਦਿਨ ਪਹਿਲਾਂ, ਉਹ ਮੇਰੇ ਨਾਲ ਮੈਸੇਜ ਤੇ ਗੱਲ ਕਰਦਾ ਰਿਹਾ ਮੈਨੂੰ ਹਨਾ, ਮਤਲਬ ਮੈਨੂੰ ਈਵਨ ਉਹ ਪੁਲਿਸ ਜੁਆਇਨ ਕਰ ਗਿਆ ਸੀਗਾ ਅੰਕਲ ਦੀ ਡੈਥ ਤੋਂ ਬਾਅਦ, ਉਹਨੂੰ ਮਤਲਬ ਜੋਬ ਮਿਲ ਗਈ ਸੀਗੀ, ਉਹ ਬੰਦੇ ਨੇ ਮਤਲਬ ਮੈਨੂੰ ਫੋਨ ਤੇ ਗੱਲ ਕਰਦਾ ਰਿਹਾ, ਈਵਨ ਮੇਰੇ ਨਾਲ ਗੱਲ ਕੀਤੀ, ਉਹਨੇ ਮੈਨੂੰ ਕਹਿੰਦਾ ਬਾਈ ਕਹਿੰਦਾ 12 iPhone 12 ਲਾਂਚ ਹੋ ਗਿਆ, ਕਹਿੰਦਾ ਮੇਰੇ ਵਾਸਤੇ ਲੈ ਲਾ, ਮੈਂ ਕਿਹਾ ਹਾਂ, ਮੈਂ ਕਿਹਾ ਮਹਾਰਾਜ ਜੀ ਜਦੋਂ ਆਊਂਗਾ ਮੈਂ ਲੈ ਆਊਂਗਾ ਹਨਾ, ਹਾਂ ਮੈਂ ਤੈਨੂੰ ਲੈ ਕੇ ਆਊਂਗਾ ਤੇਰੇ ਲਈ ਪੱਕਾ, ਮੈਂ ਮਤਲਬ ਪਰ ਮੈਂ ਉਹਦੀਆਂ ਪੋਸਟ ਮੈਂ ਲਗਾਤਾਰ ਦੇਖਦਾ ਰਿਹਾ ਜੀ, ਮਤਲਬ ਜਦੋਂ ਪੋਸਟ ਕਰਦਾ ਸੀ ਕੁਛ ਨਾ ਉਦੋਂ ਵੀ ਨਾਲ ਪਿੱਛੇ ਲਿਖਦਾ ਸੀਗਾ ਹਨਾ, ਮਤਲਬ ਉਹਦੀਆਂ ਪੋਸਟ ਉਹ ਦਿਖਦਾ ਸੀ ਮੈਨੂੰ ਹਨਾ, ਕਿ ਵੀ ਹਾਂ ਵੀ ਥੋੜਾ ਜਿਹਾ ਵੀ ਮੈਂਟਲੀ ਇਹ ਵੀ ਆਊਟ ਜਾ ਰਿਹਾ ਥੋੜਾ ਜਿਹਾ ਹਨਾ, ਪਰ ਮੈਨੂੰ ਏਦਾਂ ਲੱਗਿਆ, ਮੈਂ ਕਿਹਾ ਵੀ ਜਿੱਦਾਂ ਹਾਂ ਕੁਛ ਹਾਲੇ, ਪਰ ਮੈਨੂੰ ਏਦਾਂ ਲੱਗਿਆ ਜੀ ਕਿ ਇਹਦੀ ਜਿਹੜੀ ਏਜ ਆ ਵੀ ਅਕਸਰ ਵੀ ਬੱਚੇ 18-19 ਸਾਲ ਦੀ 20 ਸਾਲ ਦੀ ਉਮਰ ਦਾ ਜੀ ਬੱਚੇ ਏਦਾਂ ਕਰਦੇ ਨੇ, ਤੇ ਬਟ ਸਡਨਲੀ ਮੈਂ 15 ਦਿਨਾਂ ਬਾਅਦ ਮੈਨੂੰ ਕਾਲ ਆਉਂਦੀ ਆ, ਠੀਕ ਆ, ਤੇ ਮੈਨੂੰ ਪੰਜਾਬੀ ਪ੍ਰੋਫੈਸਰ ਨੇ ਉਹਨਾਂ ਦੀ ਕਾਲ ਆਉਂਦੀ ਆ ਤੇ ਮੈਨੂੰ ਕਹਿੰਦੇ ਵੀ ਤੈਨੂੰ ਪਤਾ ਵੀ ਸਾਬੀ ਨੇ ਵੀ ਰਾਤ ਵੀ ਸਬਮਿਟ ਕਰ ਲਈ ਆ ਤੇ ਉਹ ਮਤਲਬ ਇੱਕ 19-20 ਸਾਲਾਂ ਦੀ ਏਜ ਦੇ ਵਿੱਚ ਇੱਕ ਬੱਚਾ ਆਪਣੇ ਆਪ ਨੂੰ ਮਤਲਬ ਜਿਹਦੇ ਕੋਲ ਸਿਕਿਓਰਲੀ ਜੋਬ ਆ, ਜਿਹਦੇ ਕੋਲ ਗਵਰਨਮੈਂਟ ਜੋਬ ਆ, ਪੁਲਿਸ ਦੀ ਜੋਬ ਆ, ਜਿਹਦੇ ਕੋਲ ਪੰਜਾਬ ਚ ਵਧੀਆ ਪ੍ਰੋਪਰਟੀ ਆ, ਸਾਰਾ ਕੁਛ ਘਰ ਬਾਰ ਸਾਰਾ ਕੁਛ ਆ, ਗੱਡੀ ਆਹ ਚੀਜ਼ ਆ, ਮਤਲਬ ਪਰ ਮੈਂ ਉਹੀ ਮੈਂ ਇਹਨਾਂ ਚੀਜ਼ਾਂ ਨੂੰ ਲੈ ਕੇ ਜੀ ਮੈਂ ਹੁਣ ਆਪਣੀ ਲਾਈਫ ਦੇ ਵਿੱਚ ਇੰਨਾ ਕੁ ਮੈਂ ਆਪਣੇ ਆਪ ਨੂੰ ਅਵੇਅਰ ਕਰ ਲਿਆ, ਮੈਂ ਆਪਣੇ ਆਪ ਨੂੰ ਇੰਨਾ ਕੁ ਮੈਂ ਹੁਣ ਕੋਸ਼ਿਸ਼ ਕਰਦਾ ਜਦੋਂ ਵੀ ਮੈਂ ਕਿਸੇ ਦੀ ਮੈਂ ਭੈਣ ਅਮਰਦੀਪ ਜੀ ਕਿਸੇ ਦੀ ਕੋਈ ਪੋਸਟ ਏਦਾਂ ਦੀ ਦੇਖਦਾ ਜਾਂ ਮੈਂ ਮਤਲਬ ਮੈਨੂੰ ਲੱਗਦਾ ਤਾਂ ਮੈਂ ਮਤਲਬ ਮੈਂ ਆਪ ਜਾ ਕੇ ਗੱਲ ਕਰ ਲਿਆ,
ਕਈ ਵਾਰੀ
ਮੈਨੂੰ ਏਦਾਂ ਵੀ ਹੁੰਦਾ ਕਿ ਮੇਰਾ ਅਗਲਾ ਅਗਲਾ ਮੈਨੂੰ ਹਨਾ ਕਈ ਵਾਰੀ ਏਦਾਂ ਵੀ ਫੀਲ ਕਰਾਉਂਦਾ ਕਿ ਵੀ ਹਾਂ ਵੀ ਮਤਲਬ ਵੀ ਮੈਨੂੰ ਫੀਲ ਕਰਾਉਂਦਾ
ਮੈਨੂੰ
ਨਹੀਂ ਸੀ ਗੱਲ ਕਰਨੀ, ਹਾਂ ਵੀ ਇਹਨੂੰ ਕੀ ਲੋੜ ਪਈ ਆ ਹਨਾ, ਪਰ ਮੈਨੂੰ ਪਤਾ ਜੀ ਮੈਂ ਆਪਣਾ ਸੋਸਾਇਟੀ ਦੇ ਵਿੱਚ ਮੈਂ ਰਹਿਣਾ, ਮੈਂ ਆਪਣਾ ਇੱਕ ਫਰਜ਼ ਨਿਭਾਉਣਾ,
ਠੀਕ ਆ, ਜ਼ਰੂਰੀ ਹੈ ਜੀ,
ਮੈਂ ਜੇ ਇੱਕ ਛੋਟੀ ਜਿਹੀ ਕੋਸ਼ਿਸ਼ ਨਾ ਜੇ ਇੱਕ ਜਾਨ ਵੀ ਬਚ ਗਈ ਜਾਂ ਕੋਈ ਕਿਸੇ ਦਾ ਕੋਈ ਲਾਈਫ ਦੇ ਵਿੱਚ ਕੋਈ ਚੰਗਾ ਮੂਮੈਂਟ ਲਿਆ ਸਕਿਆ ਤਾਂ ਮੇਰੇ ਵਾਸਤੇ ਬਹੁਤ ਬਹੁਤ ਵੱਡੀ ਚੀਜ਼ ਹੈ ਜੀ,
ਬਹੁਤ ਸਲਾਹਣਯੋਗ ਹੈ ਤੁਹਾਡਾ ਇਹ ਜਿਹੜਾ ਵਰਤਾਰਾ, ਕਿਉਂਕਿ ਇਹੋ ਜਿਹਾ ਵਤੀਰਾ ਜੇਕਰ ਅਸੀਂ ਰੱਖਦੇ ਆ ਤਾਂ ਵਾਕਈ ਅਸੀਂ ਬਹੁਤ ਉਹੋ ਜਿਹੇ ਲੋਕ ਜਿਹੜੇ ਨਿਰਾਸ਼ਾ ਦੇ ਆਲਮ ਦੇ ਵਿੱਚ ਖੁੱਜ ਚੁੱਕੇ ਆ ਹਨਾ, ਕਿਤੇ ਨਾ ਕਿਤੇ ਉਹਨਾਂ ਦੇ ਲਈ ਉਮੀਦ ਦੀ ਕਿਰਨ ਬਣ ਸਕਦੇ ਆ, ਪਰ ਜਿਵੇਂ ਤੁਸੀਂ ਕਿਹਾ ਕਿ ਦੋਵਾਂ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਹੁੰਦੇ ਆ ਹਨਾ, ਕੁਛ ਜਦੋਂ ਤੁਸੀਂ ਉਹਨਾਂ ਨੂੰ ਸੰਪਰਕ ਕਰੋਗੇ ਜਾਂ ਜਦੋਂ ਉਹਨਾਂ ਦੇ ਨਾਲ ਤੁਸੀਂ ਰਾਬਤਾ ਬਣਾਓਗੇ ਸ਼ਾਇਦ ਤੁਹਾਡੇ ਉਸ ਪਹਿਲੇ ਕਦਮ ਨੂੰ ਸਵਾਗਤੀ ਨਜ਼ਰਾਂ ਦੇ ਨਾਲ ਨਾ ਵੇਖਣ ਹਨਾ, ਉਹਨਾਂ ਦੇ ਲਈ ਤੁਸੀਂ ਸ਼ਾਇਦ ਉਦੋਂ ਵੀ ਕੋਈ ਸਵਾਲੀਆ ਚਿੰਨ ਲੈ ਕੇ ਖੜੇ ਹੋਵੋ, ਪਰ ਹੌਲੀ ਹੌਲੀ ਜਦੋਂ ਤੁਸੀਂ ਦੁਬਾਰਾ ਉਹਨਾਂ ਦੇ ਨੇੜੇ ਜਾਂਦੇ ਹੋ ਤਾਂ ਵਾਕਈ ਕਈ ਵਾਰ ਤੁਸੀਂ ਉਹਨਾਂ ਦੀ ਉਮੀਦ ਦੀ ਕਿਰਨ ਦੇ ਨਾਲ ਨਾਲ ਜ਼ਿੰਦਗੀ ਦੇ ਵਿੱਚ ਦੁਬਾਰਾ ਪਰਤਣ ਦਾ ਵੀ ਇੱਕ ਜ਼ਰੀਆ ਬਣਦੇ ਹੋ। ਔਰ ਤੁਸੀਂ ਜਿਵੇਂ ਗੱਲ ਕੀਤੀ ਹੈ ਅਰਸ਼ ਮੱਲੀ ਸਾਹਿਬ ਕਿ ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹੋ ਜਿਹੀਆਂ ਕੋਈ ਪੋਸਟਾਂ ਪਾ ਰਿਹਾ ਹਨਾ, ਔਰ ਸਾਨੂੰ ਪਤਾ ਤਾਂ ਲੱਗਣਾ ਸ਼ੁਰੂ ਹੋ ਜਾਂਦਾ ਕਿ ਜ਼ਰੂਰ ਉਹਦੇ ਪਿੱਛੇ ਕੁਛ ਨਾ ਕੁਛ ਤਾਂ ਚੱਲ ਰਿਹਾ ਹਨਾ, ਔਰ ਕਈ ਵਾਰ ਅਗਲਾ ਦੱਸਣਾ ਵੀ ਨਹੀਂ ਚਾਹੁੰਦਾ ਹੁੰਦਾ, ਪਰ ਸਾਨੂੰ ਉਹਦੇ ਆਲੇ ਦੁਆਲੇ ਤੋਂ ਜ਼ਰੂਰ ਉਹਦੀ ਖੈਰ ਖਬਰ ਰੱਖਣੀ ਚਾਹੀਦੀ ਹੈ ਤਾਂ ਕਿ ਘੱਟੋ ਘੱਟ ਉਹਦੇ ਉਸ ਵਕਤ ਨੂੰ ਅਸੀਂ ਸੰਭਾਲ ਸਕੀਏ। ਇੱਕ ਹੋਰ ਚੀਜ਼ ਜਿਹੜੀ ਆ, ਬਹੁਤ ਸਾਰੇ ਲੋਕ ਜਿਹੜੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਰਹਿੰਦੇ ਆ, ਪਰ ਇੱਕ ਸਮੇਂ 'ਚ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਕਿ ਫਲਾਣਾ ਬੰਦਾ ਜਿਹੜਾ ਹੈ ਉਹ ਬੜੇ ਦੇਰ ਤੋਂ ਹੁਣ ਫੇਸਬੁੱਕ ਤੇ ਨਜ਼ਰ ਨਹੀਂ ਆਉਂਦਾ ਹਨਾ, ਫਲਾਣਾ ਬੰਦਾ ਜਿਹੜਾ ਉਹਦਾ ਕੋਈ ਵਟਸਐਪ ਦੇ ਉੱਤੇ ਕੋਈ ਮੈਸੇਜ ਨਹੀਂ ਆਉਂਦਾ ਹਨਾ, ਫਲਾਣਾ ਬੰਦਾ ਜਿਹੜਾ ਹੈ ਉਹ ਤਾਂ ਵੈਸੇ ਵੀ ਬੜਾ ਮਹਿਫਲਾਂ ਦੇ ਵਿੱਚ ਬੜਾ ਐਕਟਿਵ ਰਹਿੰਦਾ ਸੀਗਾ, ਉਹ ਹੁਣ ਨਜ਼ਰ ਨਹੀਂ ਆਉਂਦਾ। ਸੋ ਉਹ ਬੰਦਾ ਜੇ ਵਟਸਐਪ ਤੇ ਨਜ਼ਰ ਨਹੀਂ ਆ ਰਿਹਾ, ਜੇ ਉਹ ਫੇਸਬੁੱਕ ਦੇ ਉੱਤੇ ਹੁਣ ਸਟੇਟਸ ਨਹੀਂ ਪਾ ਰਿਹਾ, ਜੇ ਉਹ ਮਹਿਫਲਾਂ ਦੇ ਵਿੱਚ ਵੀ ਕਤਰਾ ਰਿਹਾ ਆਉਣ ਤੋਂ, ਤਾਂ ਉਹਦਾ ਵੀ ਕੋਈ ਕਾਰਨ ਹੈ ਹਨਾ, ਉਹਨੂੰ ਵੀ ਲੱਭਣਾ ਬਹੁਤ ਜ਼ਰੂਰੀ ਹੁੰਦਾ ਕੀ ਕਾਰਨ ਹੈ ਕਿ ਇਹ ਕਿਉਂ ਵਾਪਰ ਰਿਹਾ। ਜੀ
ਜੀ ਭੈਣ ਜੀ, ਇੱਕ ਬੜੀ ਵੱਡੀ ਇੱਕ ਹੋਰ ਵੀ ਇਹ ਚੀਜ਼ ਆ ਨਾ ਜੀ, ਅਸੀਂ ਲੋਕ ਮੈਂ ਪਹਿਲਾਂ ਵੀ ਜਿਵੇਂ ਕਿਹਾ ਨਾ, ਅਸੀਂ ਡਿਪਰੈਸ਼ਨ ਨੂੰ ਅਕਸੈਪਟ ਨਹੀਂ ਕਰਦੇ।
ਬਿਲਕੁਲ,
ਜੇ ਆਪਾਂ ਕਿਸੇ ਨੂੰ ਕਹਿ ਦਈਏ ਨਾ, ਅਸੀਂ ਡਿਪਰੈਸ਼ਨ ਨੂੰ ਜੇ ਅਸੀਂ ਕਿਸੇ ਨੂੰ ਕਹਿ ਦਈਏ ਨਾ ਕਿ ਮੈਨੂੰ ਮਤਲਬ ਏਦਾਂ ਲੱਗਦਾ ਵੀ ਬਾਈ ਤੂੰ ਡਿਪਰੈਸ਼ਨ ਚ ਆ, ਜਾਂ ਵੀ ਭੈਣੇ ਤੂੰ ਡਿਪਰੈਸ਼ਨ ਚ ਆ, ਜਾਂ ਦੋਸਤਾਂ ਤੁਹਾਡੇ, ਉਹ ਚੀਜ਼ ਨੂੰ ਨਾ ਸਾਡੀ ਸੋਸਾਇਟੀ ਦੇ ਵਿੱਚ ਉਹ ਅਸੀਂ ਲੈਂਦੇ ਹਾਂ ਕਿ ਯਾਰ ਵੀ ਤੂੰ ਮੈਨੂੰ ਪਾਗਲ ਕਹਿੰਦਾ।
ਹਾਂ ਬਿਲਕੁਲ,
ਕਿ ਮੈਂ ਪਾਗਲ ਹਾਂ,
ਸਹਿਮਤ।
ਮੈਂ ਦੋਸਤਾਂ ਨੂੰ ਵੀ ਇਹੀ ਕਹਿਣਾ, ਜੇ ਕੋਈ ਸਰੋਤੇ ਸੁਣਦੇ ਨੇ ਜਾਂ ਤੁਹਾਡਾ ਕੋਈ ਕਰੀਬੀ ਆ, ਕੋਈ ਡਿਪਰੈਸ਼ਨ ਕੋਈ ਪਾਗਲਪਣ ਨਹੀਂ ਹੁੰਦਾ ਹੈਗਾ। ਡਿਪਰੈਸ਼ਨ ਇੱਕ ਬਿਮਾਰੀ ਦਾ ਨਾ,
ਸਿਚੁਏਸ਼ਨ ਆ, ਇੱਕ ਮਾਈਂਡ ਦੀ ਸਿਚੁਏਸ਼ਨ ਆ ਜੀ।
ਹਾਂ, ਇੱਕ ਸਿਚੁਏਸ਼ਨ ਆ, ਕਿਉਂਕਿ ਮੈਂ ਭੈਣ ਜੀ ਮੈਂ ਆਪ ਇਸ ਚੀਜ਼ ਤੋਂ ਮੈਂ ਗੁਜ਼ਰਿਆ, ਮੈਂ ਇਹ ਚੀਜ਼ਾਂ ਨੂੰ ਮੈਂ ਫੇਸ ਕੀਤਾ ਆਪਣੀ ਲਾਈਫ ਦੇ ਵਿੱਚ, ਜ਼ਿੰਦਗੀ ਦੇ ਵਿੱਚ। ਇਹ ਜ਼ਰੂਰੀ ਨਹੀਂ ਹੁੰਦਾ ਕੋਈ ਇਮੋਸ਼ਨਲੀ ਵੀ ਹੋ ਸਕਦੀ ਆ, ਜਾਂ ਆਪਣੇ ਬੋਡੀ ਦੇ ਵਿੱਚ ਕੋਈ ਚੇਂਜਸ ਹੁੰਦੇ ਨੇ ਜਾਂ ਕੁਛ, ਉਹਦੇ ਰਾਹੀਂ ਵੀ ਹੋ ਸਕਦਾ, ਇਹ ਜ਼ਰੂਰੀ ਨਹੀਂ ਕੋਈ ਹਨਾ। ਪਰ ਇਸ ਚੀਜ਼ ਦਾ ਜੀ ਇੱਕ ਟ੍ਰੀਟਮੈਂਟ ਹੋਣਾ ਬਹੁਤ ਜ਼ਰੂਰੀ ਆ, ਇਹਦਾ ਇਹਦਾ ਡਾਕਟਰੀ ਇਲਾਜ ਹੋਣਾ ਜ਼ਰੂਰੀ ਆ, ਠੀਕ ਆ। ਇਹ ਚੀਜ਼ ਬਾਰੇ ਬਾਕੀ ਬਹੁਤ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਇਸ ਚੀਜ਼ ਬਾਰੇ ਜਿਹੜੀ ਖੁੱਲ ਕੇ ਗੱਲ ਕਰਦੇ ਹੋ ਤੇ ਬਹੁਤ ਇੱਕ ਤੁਹਾਡਾ ਇੱਕ ਸਰਾਹਣਾ ਯੋਗ ਕਦਮ ਆ,
ਬਹੁਤ ਜ਼ਰੂਰੀ ਹੈ, ਬਹੁਤ ਲਾਜ਼ਮੀ ਹੈ, ਅਸੀਂ ਮੰਨੀਏ ਜਾਂ ਨਾ ਮੰਨੀਏ ਪਰ ਇਹਦੇ ਉੱਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ। ਆਪਣੇ ਆਲੇ ਦੁਆਲੇ ਦੇ ਵਿੱਚ ਬਹੁਤ ਵਾਰ ਅਸੀਂ ਆਪਣਿਆਂ ਨੂੰ ਹੀ ਖੋ ਦਿੰਨੇ ਆ, ਸਿਰਫ ਕਾਰਨ ਇਹੀ ਰਹਿੰਦਾ ਕਿ ਅਸੀਂ ਗੱਲ ਤੋਰਨੀ ਨਹੀਂ ਚਾਹੁੰਦੇ, ਦਿਲ ਫਰੋਲਣਾ ਨਹੀਂ ਚਾਹੁੰਦੇ ਕਿਸੇ ਦੇ ਨਾਲ। ਜਦੋਂ ਦਿਲ ਫਰੋਲੀਏ ਸ਼ਾਇਦ ਥੋੜੀ ਦੇਰ ਲਈ ਅਸੀਂ ਨਫ਼ਰਤ ਦਾ ਸ਼ਿਕਾਰ ਵੀ ਹੋਈਏ ਹਨਾ ਦੂਜਿਆਂ ਦੀ, ਪਰ ਕਿਸੇ ਨਾ ਕਿਸੇ ਸਮੇਂ ਸਾਨੂੰ ਇਹ ਚੀਜ਼ ਜਿਹੜੀ ਆ ਉਹ ਤਸੱਲੀ ਜ਼ਰੂਰ ਦੇ ਸਕਦੀ ਆ ਕਿ ਵੀ ਉਸ ਵੇਲੇ ਸ਼ਾਇਦ ਉਹਦਾ ਜਿਹੜਾ ਗੁੱਸਾ ਸੀ ਉਹਦੀ ਜਿਹੜੀ ਨਫ਼ਰਤ ਸੀ ਉਹ ਇਸ ਕਦਰ ਸੀ, ਪਰ ਜੇਕਰ ਉਹਦੇ ਵਿੱਚ ਬਦਲਾਅ ਆਇਆ ਹਨਾ ਉਹਦੀ ਜ਼ਿੰਦਗੀ ਦਾ ਨਜ਼ਰੀਆ ਬਦਲਣ ਦੇ ਵਿੱਚ ਬਦਲਾਅ ਆਇਆ ਤਾਂ ਉਹਦੇ ਲਈ ਇੱਕ ਸਕੂਨ ਆਪ ਨੂੰ ਵੀ ਤੁਹਾਨੂੰ ਮਹਿਸੂਸ ਜ਼ਰੂਰ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਅਰਸ਼, ਤੁਸੀਂ ਬਹੁਤ ਸੋਹਣੀ ਤਰ੍ਹਾਂ।
ਇੱਕ ਗੱਲ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਇਹਦੇ ਬਾਰੇ ਨਾ, ਮੈਂ ਬਸ ਥੋੜਾ ਟਾਈਮ ਲਊਂਗਾ, ਜ਼ਿਆਦਾ ਟਾਈਮ ਵੀ ਹਨਾ। ਇੱਕ ਨਾ ਸਪੈਸ਼ਲੀ ਇਹਦੇ ਬਾਰੇ ਮੈਂ ਸਪੈਸ਼ਲੀ ਸਰੋਤਿਆਂ ਨੂੰ ਵੀ ਕਹਿਣਾ ਚਾਹੂੰਗਾ ਹਨਾ, ਆਪਾਂ ਵੀ ਮਤਲਬ ਆਪਣੇ ਤੇ ਲਾਗੂ ਕਰੀਏ। ਸਪੈਸ਼ਲੀ ਇਸ ਬਿਮਾਰੀ ਦਾ ਸ਼ਿਕਾਰ ਨਾ ਮੋਸਟਲੀ ਆਪਣੇ ਨਵੇਂ ਜਿਹੜੇ ਆਏ ਨੇ ਯੰਗਸਟਰ ਜਾਂ ਨਵੇਂ ਸਟੂਡੈਂਟ ਇੰਡੀਆ ਤੋਂ ਆਉਂਦੇ ਨੇ ਉਹ ਬਹੁਤ ਸ਼ਿਕਾਰ ਹੋ ਰਹੇ ਨੇ ਜੀ ਡਿਪਰੈਸ਼ਨ ਦਾ। ਮੈਂ ਆਪਣੇ ਆਪ ਚ ਮਹਿਸੂਸ ਕੀਤਾ, ਇੱਕ ਤਾਂ ਕਿਉਂਕਿ ਇਹ ਇੱਕ ਤਾਂ ਉਹ ਪਰਿਵਾਰ ਛੱਡ ਕੇ ਆਏ ਹੁੰਦੇ ਨੇ, ਵਿਚਾਰ ਦਾ ਬੰਦਾ ਪਰਿਵਾਰ ਛੱਡ ਕੇ ਆਏ ਹੁੰਦੇ ਨੇ ਹਨਾ, ਤੇ ਕਿਤੇ ਨਾ ਕਿਤੇ ਉਹ ਕਿਤੇ ਕਿਸੇ ਨੂੰ ਕੁੱਕ ਨੀ ਕਰਨਾ ਆਉਂਦਾ ਹੁੰਦਾ ਹਨਾ, ਖਾਣਾ ਨੀ ਬਣਾਉਣਾ ਆਉਂਦਾ ਹੁੰਦਾ, ਔਰ ਮਾਂ ਪਿਓ ਕੀ ਕਰਦੇ ਨੇ ਬੱਚਿਆਂ ਨੂੰ ਲਾਉਂਦੇ ਨੀ ਆਪਾਂ ਜਾਂ ਉਹਨਾਂ ਨੂੰ ਸਿਖਾਉਂਦੇ ਨੀ ਇੰਡੀਆ ਦੇ ਵਿੱਚ। ਈਵਨ ਮੈਂ ਵੀ ਨੀ ਸੀ ਕਦੇ ਕੋਈ ਕੁਛ ਵੀ ਇੰਡੀਆ ਨਹੀਂ ਸੀ ਕੀਤਾ ਬਾਈ ਇੰਡੀਆ ਦਾ, ਕਿਉਂਕਿ ਕਲਚਰ ਡਿਫਰੈਂਟ ਆ, ਕਿਉਂਕਿ ਉੱਥੇ ਸਾਡੇ ਘਰਾਂ ਚ ਨੌਕਰ ਵੀ ਨੇ ਹਨਾ, ਜਾਂ ਸਾਡੇ ਘਰੇ ਲੇਡੀਜ਼ ਹੁੰਦੀਆਂ ਨੇ, ਚਾਚੀਆਂ ਤਾਈਆਂ, ਕੋਈ ਨਾ ਕੋਈ ਹੁੰਦਾ ਹਨਾ, ਉਹ ਫਿਰ ਜਦੋਂ ਬੱਚਾ ਇੱਥੇ ਆਉਂਦਾ ਨਾ ਜੀ ਸਪੈਸ਼ਲੀ, ਉਹ ਫਿਰ ਇੱਥੇ ਆ ਕੇ ਇੱਕ ਤਾਂ ਫੂਡ ਨੀ ਪ੍ਰੋਪਰ ਮਿਲਦਾ ਉਹਨੂੰ, ਠੀਕ ਆ, ਇੱਕ ਬੰਦਾ ਸਟੱਡੀ ਦਾ ਇੰਨਾ ਕੁ ਪ੍ਰੈਸ਼ਰ ਹੋ ਜਾਂਦਾ, ਠੀਕ ਆ, ਇੱਕ ਬੰਦਾ ਕਿਤੇ ਨਾ ਕਿਤੇ ਜਾ ਕੇ ਪਿੱਛੋਂ ਕੋਈ ਲੋਨ ਲੈ ਕੇ ਆਇਆ ਹੁੰਦਾ, ਜਾਂ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਣਾ ਪੰਜਾਬ ਜਾਂ ਆਪਾਂ ਕਿੰਨੇ ਕੁ ਪਰਸੈਂਟ ਲੋਕ ਆ ਜਿਹੜੇ ਬਹੁਤ ਵੈਲ ਆਫ ਆ ਜਾਂ ਜਿਹਦੇ ਕੋਲ 15-17 ਲੱਖ ਰੁਪਇਆ ਪਿਆ ਹੁੰਦਾ ਜਿਹੜੇ ਆਪਾਂ ਕੱਟ ਕੇ ਆ ਜਾਂਦੇ, ਉਹ ਵੀ ਪ੍ਰੈਸ਼ਰ ਹੁੰਦਾ ਕਿ ਜੇ ਲਾ ਕੇ ਵੀ ਆਉਂਦਾ ਕੋਈ ਮੇਰੇ, ਆਪਾਂ ਨੂੰ ਇਹ ਹੁੰਦਾ ਵੀ ਯਾਰ ਵੀ ਮਾਂ ਪਿਓ ਤੋਂ ਲਵਾ ਕੇ ਆਏ ਆਪਾਂ ਵਾਪਸ ਮੋੜਨਾ,
ਬਿਲਕੁਲ,
ਠੀਕ ਆ, ਸਾਹਮਣੇ $1,000 ਫੀਸ, ਇਹ ਸਭ ਤੋਂ ਇਹ ਜਿਹੜਾ ਆਪਣਾ ਇਹ ਲੋਕ ਨੇ ਨਾ ਜੀ ਸਪੈਸ਼ਲੀ ਆਪਣੇ ਸਟੂਡੈਂਟਸ ਜ਼ਿਆਦਾ ਇਸ ਚੀਜ਼ ਦਾ ਸ਼ਿਕਾਰ ਹੁੰਦੇ ਨੇ, ਤੇ ਆਪਾਂ ਨੂੰ ਇਸ ਚੀਜ਼ ਤੇ ਬਹੁਤ ਧਿਆਨ ਦੇਣ ਦੀ ਲੋੜ ਆ, ਤੇ ਮੈਂ ਸਾਰੇ ਆਪਣੇ ਦੋਸਤਾਂ ਨੂੰ ਵੀ ਆਪਣਾ ਭਾਈ ਆਪਾਂ ਰਹਿੰਦੇ ਹਾਂ ਜੇ ਆਪਣੇ ਘਰੇ ਕੋਈ ਸਟੂਡੈਂਟ ਰਹਿੰਦਾ ਹਨਾ, ਜਾਂ ਕੋਈ ਆਪਣਾ ਕੋਈ ਨਜ਼ਦੀਕੀ ਕੋਈ ਰਿਸ਼ਤੇਦਾਰ ਰਹਿੰਦਾ, ਆਪਾਂ ਨੂੰ ਉਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ, ਉਹ ਭਾਈ ਜੇ ਕਿਸੇ ਕੋਲੋਂ ਰੈਂਟ ਨਹੀਂ ਦੇ ਹੁੰਦਾ ਜਾਂ ਕਿਸੇ ਕੋਲੋਂ ਤੁਹਾਨੂੰ ਭਾਈ ਗਰੋਸਰੀ ਦੇ ਪੈਸੇ ਨਹੀਂ ਦੇ ਪਾਉਂਦਾ ਕੋਈ ਨਾ ਕੋਈ ਇੱਥੇ ਕੋਈ ਆਪ
ਜੀ,
ਪਲੀਜ਼ ਇਸ ਚੀਜ਼ ਤੇ ਜ਼ਰੂਰ ਧਿਆਨ ਦਿਆ ਕਰੋ, ਤੇ ਉਸ ਇਨਸਾਨ ਦੀ ਭਾਵੇਂ ਕੋਈ ਆਪਣਾ ਕੋਈ ਆਪਾਂ ਜਾਣਦੇ ਵੀ ਨਹੀਂ, ਸਾਨੂੰ ਆਪਣੇ ਭਾਵੇਂ ਕੋਈ ਗੁਆਂਢੀ ਘਰ ਚ ਵੀ ਰਹਿੰਦਾ, ਪਲੀਜ਼ ਉਹਦੀ ਇਸ ਸਿਚੁਏਸ਼ਨ ਨੂੰ ਸਮਝਿਆ ਕਰੋ, ਕਿਤੇ ਇਹ ਨਾ ਹੋਵੇ ਕੋਈ ਕਿਸੇ ਮਾਂ ਦਾ ਕੋਈ ਬੱਚਾ, ਕਿਸੇ ਮਾਂ ਦੀ ਕੋਈ ਧੀ ਕੋਈ ਬੱਚਾ ਕੋਈ ਪਿਆਰਾ ਆਪਣੀ ਜ਼ਿੰਦਗੀ ਸਿਰਫ ਇਸ ਪ੍ਰੈਸ਼ਰ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਖਤਮ ਕਰ ਜੇ ਜਾਂ ਆਪਣੇ ਆਪ ਨੂੰ ਮਤਲਬ ਇੱਕ ਬੈਡ ਸਿਚੁਏਸ਼ਨ ਦੇ ਦਿੰਦੀ।
ਬਿਲਕੁਲ
ਬਿਲਕੁਲ, ਬਹੁਤ ਧੰਨਵਾਦ ਭੈਣ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਟਾਈਮ ਦੇਣ ਲਈ।
ਜੀ ਅਰਸ਼, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਇਸ ਖਾਸ ਵਿਸ਼ੇ ਦੇ ਉੱਤੇ ਆਪਣੇ ਬਹੁਤ ਅਲੱਗ ਅਲੱਗ ਨੁਕਤਿਆਂ ਦੇ ਉੱਤੋਂ ਜਿਹੜੇ ਵਿਚਾਰ ਆ ਸਾਂਝੇ ਕੀਤੇ। ਮੈਨੂੰ ਲੱਗਦਾ ਕਿ ਬਹੁਤ ਸਾਰੇ ਦੋਸਤ ਜਿਹੜੇ ਇਸ ਵੇਲੇ ਸੁਣ ਰਹੇ ਆ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਇਸ ਗੱਲਬਾਤ ਤੋਂ ਕੁਛ ਨਾ ਕੁਛ ਸਮਝ ਜਿਹੜੀ ਉਹ ਜ਼ਰੂਰ ਆਈ ਹੋਣੀ ਆ। ਬਾਕੀ ਜਦੋਂ ਤੁਸੀਂ ਵਿਦਿਆਰਥੀਆਂ ਦੀ ਗੱਲ ਤੋਰੀ ਹੈ ਤਾਂ ਮੈਂ ਵਿਦਿਆਰਥੀਆਂ ਦੇ ਲਈ ਵੀ ਖਾਸ ਤੌਰ ਦੇ ਉੱਤੇ ਜ਼ਰੂਰ ਕਹਾਂਗੀ ਕਿਉਂਕਿ ਕਈ ਵਾਰ ਜਦੋਂ ਮੈਂ ਸ਼ੋਪਿੰਗ ਸੈਂਟਰ ਜਾਂਦੀ ਹਾਂ ਨਾ, ਬਹੁਤ ਵਾਰ ਸਾਡੇ ਜਿਹੜੇ ਸਟੂਡੈਂਟਸ ਆ ਉਹ ਟਰੋਲੀਜ਼ ਵਗੈਰਾ ਦਾ ਵੀ ਉੱਥੇ ਕੰਮ ਕਰਦੇ ਆ, ਤੇ ਮੈਂ ਹਮੇਸ਼ਾ ਜਦੋਂ ਕੋਈ ਪੰਜਾਬੀ ਹੁੰਦਾ ਮੈਂ ਪੁੱਛਣ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਬੇਟਾ ਤੁਸੀਂ ਪੜ੍ਹਦੇ ਹੋ ਹਨਾ, ਤੁਸੀਂ ਸਟੂਡੈਂਟ ਹੋ, ਤਾਂ ਕਈ ਵਾਰ ਜਿਹੜੇ ਬੱਚੇ ਨੇ ਉਹ ਕਤਰਾਉਂਦੇ ਨੇ, ਉਹਨਾਂ ਨੂੰ ਲੱਗਦਾ ਕਿ ਹਨਾ ਕਿਉਂਕਿ ਇੱਕ ਪਾੜਾ ਜਿਹਾ ਵੀ ਹੈਗਾ ਆਪਣੇ, ਇੱਕ ਗੈਪ ਵੀ ਹੈਗਾ ਹਨਾ, ਜਿਹੜੇ ਪਹਿਲਾਂ ਰਹਿ ਰਹੇ ਲੋਕ ਆ ਉਹ ਡਾਇਲੋਗ ਨਹੀਂ ਤੋਰਨਾ ਚਾਹੁੰਦੇ, ਤਾਂ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਵੀ ਐਂ ਲੱਗਦਾ ਕਿ ਸ਼ਾਇਦ ਹਨਾ ਵੀ ਇਹ ਇੱਦਾਂ ਪੁੱਛ ਰਹੇ ਆ ਹਨਾ, ਤੇ ਸ਼ਾਇਦ ਮਤਲਬ ਸਾਡੀ ਹਿੱਠ ਹੀ ਆ ਇਹਦੇ ਵਿੱਚ ਜਾਂ ਕੁਛ ਨਹੀਂ। ਉਸ ਡਾਇਲੋਗ ਨੂੰ ਤੋਰਨ ਦਾ ਜਿਹੜਾ ਮਤਲਬ ਸਿਰਫ ਇਹੀ ਹੁੰਦਾ ਹਨਾ ਵੀ ਉਹ ਕਿਸ ਹਾਲਾਤ ਦੇ ਵਿੱਚ ਨੇ ਤੇ ਕਿਸ ਤਰ੍ਹਾਂ ਉਹ ਆਪਣਾ ਕੰਮ ਕਰਕੇ ਕਿਸ ਤਰ੍ਹਾਂ ਆਪਣੀ ਜਿਹੜੀ ਸਟੱਡੀ ਆ ਉਹਦੀਆਂ ਫੀਸਾਂ ਨੇ ਉਹ ਇਸ ਵੇਲੇ ਤੋਰ ਰਹੇ ਨੇ, ਉਹਨਾਂ ਦਾ ਜਿਹੜਾ ਸਟੇਟਸ ਆ ਉਹ ਇਸ ਵੇਲੇ ਕੀ ਆ, ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਨੇ। ਇੱਕ ਤਾਂ ਜਿਹੜਾ ਪੜ੍ਹਾਈ ਕਰ ਰਹੇ ਉਹਦੀਆਂ ਤਾਂ ਫੀਸਾਂ ਜਿਹੜੀਆਂ ਹੈ ਹੀ ਹੈ, ਪਰ ਉਹਨਾਂ ਦਾ ਵੀਜ਼ਾ ਸਟੇਟਸ ਜਿਹੜਾ ਉਹ ਵੀ ਸਭ ਤੋਂ ਵੱਡੀ ਉਹਨਾਂ ਦੀ ਚਿੰਤਾ ਬਣਿਆ ਰਹਿੰਦਾ ਹੈ ਹਨਾ। ਪਿੱਛਿਓਂ ਮਾਪਿਆਂ ਦੀਆਂ ਆਸਾਂ ਬਹੁਤ ਜ਼ਿਆਦਾ ਨੇ ਹਨਾ, ਤੇ ਜਿਹੜੀ ਮੇਨ ਗੱਲ ਇੱਥੇ ਸਰਵਾਈਵ ਕਰਨ ਦੀ ਕਿ ਉਹਨਾਂ ਨੇ ਕੰਮ ਵੀ ਕਰਨਾ ਹੈ, ਔਰ ਬਹੁਤ ਤਰ੍ਹਾਂ ਦੇ ਜਿਹੜੇ ਹਾਲਾਤ ਉਹਨਾਂ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਡਾਇਲੋਗ ਜਿਹੜਾ ਆ ਉਹ ਜ਼ਰੂਰ ਚਲਾਇਆ ਜਾਵੇ, ਤੇ ਵਿਦਿਆਰਥੀਆਂ ਨੂੰ ਵੀ ਇਹੀ ਗੁਜ਼ਾਰਿਸ਼ ਹੈ ਵੀ ਉਹ ਵੀ ਇਸ ਗੱਲ ਦੇ ਵਿੱਚ ਹਿਚਕਚਾਹਟ ਨਾ ਮੰਨਣ, ਖੁੱਲ੍ਹ ਕੇ ਗੱਲ ਕਰਿਆ ਕਰਨ, ਔਰ ਇਹ ਗੱਲ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਇੱਕ ਦੂਜੇ ਤੱਕ ਜਿਹੜੀਆਂ ਸਾਡੀਆਂ ਰਾਵਾਂ ਦਾ ਵੇਗ ਆ ਉਹ ਵਗਣਾ ਸ਼ੁਰੂ ਹੋਣਾ। ਸੋ ਬਹੁਤ ਬਹੁਤ ਧੰਨਵਾਦ ਮਨੀ
ਸਾਹਿਬ। ਇਹ ਜ਼ਰੂਰ ਪੈਂਦੀ, ਪਤਾ ਗੱਲ ਕੀ ਆ, ਇਹ ਅਸੀਂ ਨਾ ਕਿਤੇ ਨਾ ਕਿਤੇ ਅਸੀਂ ਆਪਣਾ ਟਾਈਮ ਭੁੱਲ ਜਾਂਦੇ ਹਾਂ
ਜੀ,
ਜਦੋਂ ਅਸੀਂ ਥੋੜੇ ਇੱਥੇ ਸੈਟਲ ਹੋ ਜਾਂਦੇ ਹਾਂ। ਮੈਂ ਮੇਰੇ ਨਾਲ 2 ਵੀਕ ਪਹਿਲਾਂ ਹੋਇਆ ਜੀ, ਮੈਂ ਇੱਥੇ ਗਿਆ ਸੀਗਾ, ਮੈਂ ਅੱਜ ਕੱਲ੍ਹ ਤੁਹਾਨੂੰ ਪਤਾ ਮੈਂ ਤਸਮਾਨੀਆ ਰਹਿਣਾ ਹੈ ਨਾ
ਜੀ ਜੀ,
ਤੇ ਮੈਂ ਇੱਥੇ ਮੈਂ ਕੋਲਜ ਦੇ ਵਿੱਚ ਮੈਂ ਆਪਣਾ ਗਰੋਸਰੀ ਕਰਨ ਗਿਆ ਹੋਇਆ ਸੀ, ਉੱਥੇ ਮੈਨੂੰ ਇੱਕ ਕਪਲ ਮਿਲਿਆ ਜੀ। ਮੈਂ ਮਤਲਬ ਉਹਨਾਂ ਲੱਗਦਾ ਸੀ ਜਿਵੇਂ ਵੀ ਇੰਡੀਆ ਤੋਂ ਨਵੇਂ ਆਏ ਹਨਾ, ਤੇ ਮੈਂ ਭੈਣ ਜੀ ਉਹਨਾਂ ਨੂੰ ਦੇਖਿਆ, ਉਹਨੇ ਨਾ 2 ਪਿਆਜ਼ ਬਾਏ ਕੀਤੇ, 2 ਪਿਆਜ਼ ਸਰ
ਜੀ ਜੀ,
ਤੇ ਮੈਂ ਉਹ ਦੇਖ ਕੇ ਤੇ ਮੈਂ ਨਾਲ ਫੈਮਿਲੀ ਸੀ ਹਨਾ, ਮੈਂ ਮਤਲਬ ਕਿ ਮੈਂ ਵੀ ਇਹ ਨਵੇਂ ਆਏ ਹੋਏ ਨੇ ਨਵੇਂ ਆਏ ਨੇ ਇੰਡੀਆ ਤੋਂ ਹਨਾ, ਤੇ ਬਈ ਤੇ ਮੈਂ ਵਾਈਫ ਮੈਨੂੰ ਕਹਿੰਦੀ ਫੇਰ ਕਹਿੰਦੀ ਹਾਂ ਤੈਨੂੰ ਗੱਲ ਕਰਨੀ ਚਾਹੀਦੀ, ਤੂੰ ਮਿਲ ਇਹਨਾਂ ਨਾਲ ਗੱਲ ਕਰ ਹੈ ਨਾ। ਤੇ ਮੈਂ ਉਹਨੂੰ ਮਿਲਿਆ, ਮੈਂ ਕਿਹਾ ਕਿੱਦਾਂ ਦੋਸਤ ਆ, ਕਿੱਦਾਂ ਕਿਵੇਂ ਆਏ ਹੋ ਤੁਸੀਂ ਜਾਂ ਕਿੱਥੋਂ ਪੰਜਾਬ ਤੋਂ, ਮੈਂ ਉਹਨਾਂ ਨਾਲ ਗੱਲ ਕੀਤੀ। ਜਦੋਂ ਉਹਨਾਂ ਨੇ ਮੈਨੂੰ ਲੱਗਦਾ ਜੀ ਕੋਈ ਉਹਨਾਂ ਨੇ ਸਾਰਾ $17,000 ਦਾ ਸਮਾਨ ਲਿਆ ਹੋਣਾ
ਜੀ ਜੀ,
ਹਨਾ। ਜਦੋਂ ਪੇ ਕਰਨ ਲੱਗੇ ਤੇ ਮੈਂ ਮਤਲਬ ਟਰਾਲੀ ਅੱਗੇ ਸੀ ਤੇ ਮੈਂ ਉਹਨੂੰ ਕਿਹਾ ਮੈਂ ਕੋਈ ਗੱਲ ਨੀ ਮੈਂ ਪੇ ਕਰਦਾ, ਮੈਨੂੰ ਕਹਿੰਦਾ ਨਹੀਂ ਭਾਜੀ ਮੈਂ ਪੇ ਕਰ ਦੂ, ਮੈਂ ਨਹੀਂ ਕੋਈ ਗੱਲ ਨੀ, ਮੇਰੇ ਛੋਟੇ ਭਰਾ ਵਰਗਾ ਹਨਾ, ਚਲੋ ਮੈਂ ਧੱਕੇ ਨਾਲ ਪੇ ਕਰਦੇ। ਹੁਣ ਤੁਸੀਂ ਉਹ ਗੱਲ ਆ ਜੀ, ਮੈਂ ਇੱਥੇ ਮੈਂ ਆਪਣਾ ਦੋਸਤ ਮੇਰਾ ਵੈਸੇ ਦਵਿੰਦਰ ਬੁੱਟਰ ਆ, ਮੈਂ ਉਹਦੇ ਨਾਲ ਗੱਲ ਕੀਤੀ ਭੈਣ ਜੀ, ਉਹ ਬੰਦਾ ਰੋ ਪਿਆ ਮੇਰੀ ਗੱਲ ਸੁਣ ਕੇ ਹਨਾ
ਜੀ।
ਤੇ ਮੈਂ ਕਿਹਾ ਕੀ ਹੋ ਗਿਆ ਹਨਾ, ਮੈਨੂੰ ਕਹਿੰਦਾ 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 ਬਾਈ ਕਹਿੰਦਾ ਮੈਨੂੰ ਨਾ ਆਪਣਾ ਟਾਈਮ ਯਾਦ ਆ ਗਿਆ, ਤੇ ਮੈਂ ਕਿਸੇ ਦੇ ਆਇਆ ਸੀ, ਮੈਂ ਕਿਸੇ ਦੇ ਇੱਥੇ ਰਹਿੰਦਾ ਸੀ, ਤੇ ਉਹ ਇਨਸਾਨ ਨੇ ਮੇਰੇ ਨਾਲ ਕੀ ਕੀਤਾ ਸੀ ਜਾਂ ਕਿੰਨਾ ਮੈਨੂੰ ਕੁਛ ਕੀਤਾ ਸੀ, ਮੈਂ ਕਿੰਨੇ ਪੈਸੇ ਲੈ ਕੇ ਆਇਆ ਸੀ ਜਾਂ ਹਨਾ, ਮਤਲਬ ਮੈਂ ਉਹ ਸਡਨਲੀ ਕੋਈ ਇਨਸਾਨ ਨਾ ਉਹ ਰੋ ਪਿਆ ਜੀ। ਮੈਂ ਤਾਂ ਉਹਦੇ ਨਾਲ ਵੈਸੇ ਇੰਸੀਡੈਂਟ ਸ਼ੇਅਰ ਕੀਤਾ ਵੀ ਅੱਜ ਮੈਨੂੰ ਇੱਦਾਂ ਇੱਕ ਪਰਸਨ ਮਿਲਿਆ ਸੀ ਹਨਾ, ਤੇ ਉਹ ਮਤਲਬ ਮੈਂ ਰੋ ਪਿਆ ਜੀ, ਤੇ ਮੈਨੂੰ ਬੜਾ ਇਹ ਚੀਜ਼ ਤੇ ਫੀਲ ਹੋਇਆ ਕਿ ਵੀ ਯਾਰ ਵੀ ਜੇ ਅਸੀਂ ਇੱਥੇ ਸੈਟਲ ਆ, ਇੱਥੇ ਅਸੀਂ ਵਧੀਆ ਜੋਬ ਕਰਦੇ ਹਾਂ ਹਨਾ, ਵਧੀਆ ਸਾਡੇ ਕੋਲ ਸਿਕਿਓਰ ਆ, ਐਟਲੀਸਟ ਜੇ ਸਾਡੇ ਕੋਈ ਨਵੇਂ ਆਏ ਨੇ, ਜੇ ਆਪਾਂ ਉਹਨਾਂ ਦੀ ਮਾੜੀ ਮੋਟੀ ਚਲੋ ਪੈਸੇ ਨਾਲ ਹੈਲਪ ਕਰੀਏ ਯਾਰ, ਇਮੋਸ਼ਨਲੀ ਹੈਲਪ ਕਰ ਦਈਏ
ਜੀ ਜੀ,
ਹਨਾ ਕਿਸੇ ਨੂੰ ਏਦਾਂ ਹੀ ਕਹਿ ਦਈਏ ਵੀ ਯਾਰ ਕੋਈ ਨਾ ਤੂੰ ਦਿਲ ਨਾ ਛੱਡ ਬਾਈ, ਤੈਨੂੰ ਜੋਬ ਮਿਲ ਜੂਗੀ, ਜਾਂ ਬਾਈ ਤੂੰ ਘਬਰਾ ਨਾ ਯਾਰ, ਤੂੰ ਹਨਾ ਤੂੰ ਫੈਮਿਲੀ ਨੂੰ ਮਿਸ ਨਾ ਕਰ ਯਾਰ, ਮੈਂ ਤੇਰਾ ਵੱਡਾ ਭਰਾ ਯਾਰ, ਤਾਂ ਮੈਂ ਤੇਰੀ ਭੈਣ ਆ, ਤਾਂ ਤੂੰ ਬਾਈ ਤੂੰ ਪਰਵਾਹ ਨਾ ਕਰ ਕੋਈ ਨਾ ਯਾਰ, ਆਪਾਂ ਕਰ ਲਾਂਗੇ, ਬਸ ਸਿਰਫ ਗੱਲ ਇੰਨੀ ਕੁ
ਜੀ ਜੀ ਬਿਲਕੁਲ। ਸੋ ਉਹਦੇ ਲਈ ਉਹ ਆਸਰਾ ਜਿਹੜਾ ਜਾਂ ਅਸੀਂ ਕਹਿ ਸਕਦੇ ਹਾਂ ਕਿ ਜਜ਼ਬਾਤੀ ਸਾਂਝ ਜਿਹੜੀ ਹੈ ਨਾ, ਉਹ ਬਹੁਤ ਵਡਮੁੱਲੀ ਹੋ ਜਾਂਦੀ ਹੈ ਉਸ ਵੇਲੇ। ਉਹਨੂੰ ਲੱਗਦਾ ਕਿ ਮੇਰਾ ਕੋਈ ਹੈ ਹਨਾ ਜਿਹੜਾ ਮੇਰੀ ਫਿਕਰ ਕਰ ਸਕਦਾ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਡਾਇਲੋਗ ਜਿਹੜਾ ਕਰਨ ਚਲਾਉਣ ਦੀ ਕੋਸ਼ਿਸ਼ ਜ਼ਰੂਰ ਕਰੀਏ। ਹਾਂ ਇਹ ਜ਼ਰੂਰ ਹੁੰਦਾ ਕਿ ਸਾਨੂੰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤਾ ਕਿ ਕਿਸੇ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪਵੇ, ਕਿਉਂਕਿ ਅਗਲੇ ਦਾ ਵਿਵਹਾਰ ਕੀ ਆ ਸਾਡੀ ਇਸ ਸੋਚ ਪ੍ਰਤੀ ਉਹ ਅਸੀਂ ਨਹੀਂ ਜਾਣਦੇ ਹੁੰਦੇ। ਪਰ ਸਾਨੂੰ ਜਿਵੇਂ ਅੱਜ ਦਾ ਵਿਚਾਰ ਵੀ ਅਸੀਂ ਸਾਂਝਾ ਕੀਤਾ ਸੀਗਾ ਕਿ ਸਾਨੂੰ ਆਪਣੇ ਵੱਲੋਂ ਕੁਝ ਚੰਗਾ ਕਰਨ ਦੇ ਜਿਹੜੇ ਯਤਨ ਆ ਉਹ ਜਾਰੀ ਰੱਖਣੇ ਚਾਹੀਦੇ ਆ, ਜਾਰੀ ਰੱਖਣੇ ਜ਼ਰੂਰੀ ਆ, ਕਿਉਂਕਿ ਹੋ ਸਕਦਾ ਹੈ ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਹਨਾ ਕਿਸੇ ਨਾ ਕਿਸੇ ਨੂੰ ਸ਼ਾਇਦ ਉਹਦੇ ਨਾਲ ਕੋਈ ਨਾ ਕੋਈ ਜਿਹੜਾ ਫਾਇਦਾ ਹੈ ਉਹ ਜ਼ਰੂਰ ਹੋਏਗਾ ਹਨਾ, ਔਰ ਇਸ ਲਈ ਇਹ ਬਹੁਤ ਜ਼ਰੂਰੀ ਹੈ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਅਰਸ਼ ਜੀ ਤੁਹਾਡਾ ਤੇ
ਜੀ
ਸ਼ੁਕਰੀਆ। ਸੋ ਦੋਸਤੋ ਅੱਜ ਦੀ ਗੱਲਬਾਤ ਜਿਹੜੀ ਅਸੀਂ ਜਿਉਂਦੇ ਜੀ ਜਿਹੜਾ ਵਿਸ਼ਾ ਰੱਖਿਆ ਸੀਗਾ ਉਹਦੇ ਉੱਤੇ ਗੱਲਬਾਤ ਕਰ ਰਹੇ ਸੀਗੇ। ਇਹ ਸਿਲਸਿਲਾ ਥੋੜਾ ਜਿਹਾ ਲੰਬਾ ਹੋ ਗਿਆ ਕਿਉਂਕਿ ਆਪਾਂ ਜਸਵਿੰਦਰ ਬਿੱਟਾ ਹੋਰਾਂ ਨੂੰ ਵੀ ਸ਼ਾਮਲ ਕਰਨਾ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਰਵਿੰਦਰ ਸਿੰਘ ਧਨੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਤੇ ਉਹਨਾਂ ਨੂੰ ਵੀ ਜਿਉ ਆਇਆ ਕਹਿੰਦੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਧਨੀ ਸਾਹਿਬ ਬਹੁਤ ਬਹੁਤ ਸਵਾਗਤ, ਪਹਿਲਾਂ ਤਾਂ ਜਿਉ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਔਰ ਪ੍ਰਿਤਪਾਲ ਢਿੱਲੋਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜਿਨ੍ਹਾਂ ਨੇ ਜਾਣਾ ਹੁੰਦਾ ਉਹ ਚਲੇ ਹੀ ਜਾਂਦਾ, ਤੇ ਨਾਲ ਹੀ ਨਾਲ ਕਹਿ ਰਹੇ ਨੇ ਕਹਿੰਦੇ ਬਹੁਤ ਸੋਹਣਾ ਟੌਪਿਕ ਹੈ ਜੀ, ਕਹਿੰਦੇ ਜੇਕਰ ਆਪਾਂ ਨਿੱਕੀ ਨਿੱਕੀ ਗੱਲ ਚੋਂ ਖੁਸ਼ੀ ਨਹੀਂ ਲੱਭ ਸਕਦੇ ਤਾਂ ਫਿਰ ਨਿੱਕੀ ਨਿੱਕੀ ਗੱਲ ਤੇ ਵੀ ਗੱਲ ਦਿਲ ਤੇ ਵੀ ਨਹੀਂ ਲਾਉਣੀ ਚਾਹੀਦੀ। ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਹਨਾ, ਜੇ ਸਾਨੂੰ ਲੱਗਦਾ ਕਿ ਹਾਂ ਹਰ ਗੱਲ ਚੋਂ ਹੀ ਨਹੀਂ ਅਸੀਂ ਖੁਸ਼ ਹੋ ਸਕਦੇ ਤੇ ਹਰ ਗੱਲ ਚੋਂ ਨਿਰਾਸ਼ ਹੋਣ ਦੀ ਵੀ ਕੀ ਲੋੜ ਹੈ ਫਿਰ ਹਨਾ। ਬਾਕੀ ਕੁਛ 17 ਭੇਜ ਰਹੇ ਨੇ ਕਹਿੰਦੇ ਜਿੰਨੇ ਝੂਠ ਬੋਲੇ ਜਾਂਦੇ ਵਿੱਚ ਮੁਹੱਬਤ, ਓਨੇ ਤਾਰੇ ਕਿੱਥੇ, ਕੋਈ ਅਸਮਾਨ ਪੈਰੀ ਧਰਦਾ, ਕੋਈ ਮੱਥੇ ਤਾਰਾ ਸਜਾਉਂਦਾ ਹੈ, ਕੋਈ ਰਾਹੀਂ ਫੁੱਲ ਵਿਛਾਉਂਦਾ ਹੈ, ਕੋਈ ਯਾਰ ਦੀ ਆਈ ਮਰਦਾ ਹੈ, ਕਈਆਂ ਨੇ ਅੰਬਰੀ ਨਾਮ ਵੀ ਲਿਖਿਆ ਹੋਣਾ, ਕੋਈ ਕੱਚੇ ਘੜੇ ਤੇ ਵੀ ਤਰਦਾ ਹੈ, ਕਈ ਚੰਨ ਦੀ ਚਾਨਣੀ ਤੇ ਕੁਦਰਤ ਨੂੰ ਨਾਲ ਰਲਾਉਂਦੇ ਮਹਿਬੂਬ ਦੇ, ਇਹ ਅੱਜ ਦਾ ਆਸ਼ਿਕ ਗੱਲਾਂ ਕਈਆਂ ਨਾਲ ਇੱਕੋ ਜਿਹੀਆਂ ਕਰਦਾ ਹੈ। ਕਿਆ ਬਾਤ ਹੈ, ਬਹੁਤ ਸੋਹਣਾ ਪ੍ਰਿਤਪਾਲ ਲਿਖਿਆ ਤੁਸੀਂ, ਔਰ ਵਾਕਈ ਇਹ ਸੱਚ ਹੈ ਹਨਾ। ਗੱਲਾਂ ਗੱਲਾਂ ਦੇ ਨਾਲ ਤਾਂ ਅਸੀਂ ਅਸਮਾਨ ਵੀ ਥੱਲੇ ਲਾ ਲੈਂਦੇ ਹਾਂ, ਪਰ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਅਸਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਬੜਾ ਨਕਲੀਪਨ ਜ਼ਿੰਦਗੀ ਦੇ ਵਿੱਚ ਆਪਣੇ ਅਪਣਾ ਲਿਆ ਹੋਇਆ, ਔਰ ਇਸੇ ਕਰਕੇ ਅਸੀਂ ਕਈ ਵਾਰ ਖਵਾਰ ਵੀ ਹੁੰਦੇ ਹਾਂ। ਸੋ ਲਓ ਜੀ, ਪ੍ਰੋਗਰਾਮ ਦੇ ਵਿਚ ਹੁਣ ਅਗਲੇ ਸਿਲਸਿਲੇ ਵੱਲ ਵਧਣਾ ਹੈ, ਉਸ ਤੋਂ ਪਹਿਲਾਂ ਫਿਰ ਇੱਕ ਛੋਟਾ ਜਿਹਾ ਸੁਨੇਹਾ ਹੈ, ਸੁਨੇਹੇ ਤੋਂ ਬਾਅਦ ਇੱਕ ਛੋਟਾ ਜਿਹਾ ਗੀਤ ਹੈ, ਫਿਰ ਸੰਜੇ ਬਿੱਟਾ ਹੋਣ ਨਾਲ ਜੁੜ ਜਾਓ।
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਹਾਜ਼ਰੀ ਦੋਸਤੋ, ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਥ ਚੋਂ ਕੱਢ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਰਿਹਾਨਾ ਦੀ ਸਿਫਤ ਇਸ ਗੀਤ ਦੇ ਵਿੱਚ ਤੁਸੀਂ ਸੁਣੀ ਹੈ। ਵੈਸੇ ਰਿਹਾਨਾ ਦੀ ਜਿਹੜੀ ਸਿਫਤ ਹੈ ਉਹ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ, ਕਿਉਂਕਿ ਅੰਦੋਲਨ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਨਵਾਂ ਜੋਸ਼ ਭਰਿਆ ਗਿਆ ਜਦੋਂ ਰਿਹਾਨਾ ਨੇ ਟਵੀਟ ਕੀਤਾ ਔਰ ਜਦੋਂ ਰਿਹਾਨਾ ਦੀ ਸਪੋਰਟ ਜਿਹੜੀ ਹੈ ਉਸ ਅੰਦੋਲਨ ਨੂੰ ਮਿਲੀ ਹੈ, ਕਿਸਾਨਾਂ ਨੂੰ ਮਿਲੀ ਹੈ, ਹਨਾ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ। ਲਓ ਜੀ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਹਰਮਨ ਰੇਡੀਓ। ਤੁਸੀਂ ਇਸ ਵੇਲੇ ਸੁਣ ਰਹੇ ਹੋ ਔਰ ਇਸ ਵੇਲੇ ਸਮਾਂ ਜਿਹੜਾ ਉਹ ਅੱਜ ਦੀਆਂ ਕੁਝ ਖਾਸ ਖਬਰਾਂ ਦਾ ਵੀ ਹੋ ਗਿਆ, ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਔਰ ਉਹਨਾਂ ਖਬਰਾਂ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਟਿੱਪਣੀ ਜਿਹੜੀ ਹੈ ਉਹ ਅਸੀਂ ਲਵਾਂਗੇ ਜਸਵਿੰਦਰ ਬਿੱਟਾ ਹੋਰਾਂ ਤੋਂ, ਨਾਲ ਹੀ ਨਾਲ ਉਹਨਾਂ ਤੋਂ ਉੱਥੋਂ ਦੀ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਕੀ ਹੈ ਉਹਦੇ ਬਾਰੇ ਵੀ ਜਾਣਾਂਗੇ। ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਸੋ ਬਿੱਟਾ ਸਾਹਿਬ, ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ
ਜੀ। ਸੋ ਬਿੱਟਾ ਸਾਹਿਬ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਮਿਲੀਆਂ ਜੁਲੀਆਂ ਆ ਰਹੀਆਂ ਨੇ। ਇੱਕ ਤਾਂ ਉੱਤਰਾਖੰਡ ਦੇ ਵਿੱਚ ਜਿਹੜਾ ਗਲੇਸ਼ੀਅਰ ਟੁੱਟਿਆ ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ, ਦੱਸਿਆ ਜਾ ਰਿਹਾ ਕਿ 171 ਲੋਕ ਅਜੇ ਵੀ ਲਾਪਤਾ ਨੇ ਤੇ 26 ਜਿਹੜੀਆਂ ਲਾਸ਼ਾਂ ਨੇ ਉਹ ਇਸ ਵੇਲੇ ਤੱਕ ਬਰਾਮਦ ਕਰ ਚੁੱਕੇ ਆ ਹਨਾ ਜਿਹੜੇ ਰਾਹਤਕਾਰੀ ਨੇ। ਪਰ ਇਹ ਇੱਕ ਬਹੁਤ ਵੱਡੀ ਘਟਨਾ ਹੈ ਜਿਹੜੀ ਇਸ ਵੇਲੇ ਵਾਪਰੀ ਹੈ ਔਰ ਕੁਦਰਤੀ ਕਰੋਪੀ ਜਿਹਨੂੰ ਕਿਹਾ ਜਾ ਰਿਹਾ। ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿਸਾਨ ਅੰਦੋਲਨ ਆ ਉਹਦੇ ਵਿੱਚ ਵੀ ਹਰ ਰੋਜ਼ ਜਿਹੜੇ ਕਿਸਾਨ ਹੈ ਉਹ ਆਪਣੀਆਂ ਜਾਨਾਂ ਗਵਾ ਰਹੇ ਹੈ। ਤੇ ਜਦੋਂ ਅਸੀਂ ਕੱਲ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਦੇ ਉੱਤੇ ਜਿਹੜੀ ਬਹਿਸ ਦਾ ਜਵਾਬ ਦਿੰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਸੁਣਦੇ ਹਾਂ ਤਾਂ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਜ਼ਿਕਰ ਤਾਂ ਕੀਤਾ ਹੈ ਉਹਦੇ ਵਿੱਚ, ਪਰ ਸਿੱਧੇ ਰੂਪ ਦੇ ਵਿੱਚ ਫਿਰ ਉਹ ਖੇਤੀ ਕਾਨੂੰਨਾਂ ਨੂੰ ਛੋਟੇ ਕਿਸਾਨਾਂ ਦੇ ਪੱਖ ਦੇ ਵਿੱਚ ਦੱਸਦੇ ਹੋਏ ਨਜ਼ਰ ਆਉਂਦੇ ਆ, ਹਨਾ। ਤੇ ਦੂਜੇ ਪਾਸੇ ਪ੍ਰਦਰਸ਼ਨਾਂ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਨੂੰ ਵੀ ਉਹ ਅੰਦੋਲਨ ਜੀਵੀ ਕਰਾਰ ਦਿੰਦੇ ਆ ਤੇ ਕਹਿੰਦੇ ਆ ਵੀ ਇਹ ਇੱਕ ਅਲੱਗ ਤਰ੍ਹਾਂ ਦੀ ਕੌਮ ਹੈ ਜਿਹੜੀ ਅੰਦੋਲਨ ਲਗਾਤਾਰ ਕਰਨਾ ਚਾਹੁੰਦੀ ਹੈ। ਤੇ ਦੂਜੇ ਪਾਸੇ ਉਹਨਾਂ ਨੇ ਖੱਬੀ ਪਾਸੀ ਧਿਰਾਂ ਨੂੰ ਜਿਹੜੀਆਂ ਉਹਨਾਂ ਨੂੰ ਵੀ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਜਿਹੜਾ ਆ ਉਹ ਲਗਾਉਂਦੇ ਆ। ਤੇ ਤੁਸੀਂ ਇਸ ਸਾਰੇ ਜਿਹੜੇ ਵਿਵਹਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਕੀ ਇਸ ਵੇਲੇ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਆ ਉਹ ਚਾਹ ਰਹੇ ਆ?
ਦੇਖੋ, ਪਿਛਲੇ ਦਿਨਾਂ ਦੇ ਵਿੱਚ ਮੈਂ ਜ਼ਿਕਰ ਕੀਤਾ ਸੀਗਾ ਕਿ ਪ੍ਰਧਾਨ ਮੰਤਰੀ ਜਿਹੜੇ ਹੈ ਉਹ ਰਾਜ ਸਭਾ ਦੇ ਵਿੱਚ ਸੰਬੋਧਨ ਕਰ ਸਕਦੇ ਆ, ਹਾਲਾਂਕਿ ਲੋਕ ਸਭਾ ਦੇ ਵਿੱਚ ਉਹ ਨਹੀਂ ਸੰਬੋਧਨ ਕਰਨਗੇ
ਜੀ।
ਔਰ ਰਾਜ ਸਭਾ ਦੇ ਵਿੱਚ ਇਹਨਾਂ ਨੇ ਸੰਬੋਧਨ ਕੀਤਾ, ਰਾਜ ਸਭਾ ਦੇ ਵਿੱਚ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ
ਜੀ
ਉਹ ਠੀਕ ਕੀਤੀਆਂ। ਚਲੋ, ਉਹਨਾਂ ਨੇ ਆਪਣੇ ਡਾਕਟਰ ਮਨਮੋਹਨ ਸਿੰਘ ਦਾ ਹਵਾਲਾ ਦਿੱਤਾ ਵੀ ਡਾਕਟਰ ਮਨਮੋਹਨ ਸਿੰਘ ਨੇ ਵੀ ਇਸ ਤਰ੍ਹਾਂ ਦਾ ਜਿਹੜਾ ਬਿੱਲ ਹੈ ਉਹ ਲਿਆਂਦਾ ਸੀਗਾ ਤੇ ਅਸੀਂ ਤਾਂ ਉਸੇ ਨੂੰ ਹੀ ਚੱਕਿਆ। ਇੱਕ ਤਾਂ ਉਹਨਾਂ ਨੇ ਇਹ ਗੱਲ ਇਸ ਲਈ ਕੀਤੀ ਹੈ ਕਿ ਪ੍ਰਧਾਨ ਮੰਤਰੀ ਨੂੰ ਇਹ ਗੱਲ ਪਤਾ ਲੱਗ ਗਈ ਕਿ ਮੇਰੀ ਗੱਲ ਦੇ ਉੱਤੇ ਜਿਹੜੇ ਆਮ ਜਨਤਾ ਹੈਗੀ ਹੈ ਉਹ ਯਕੀਨ ਨਹੀਂ ਕਰਦੇ, ਇਸ ਕਰਕੇ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦਾ ਹਵਾਲਾ ਦਿੱਤਾ
ਜੀ।
ਦੂਜੀ ਗੱਲ, ਸਭ ਤੋਂ ਵੱਡੀ ਗੱਲ ਇਹ ਹੈ ਵੀ 171 ਜਾਨਾਂ ਜਾਣ ਦੇ ਬਾਵਜੂਦ ਵੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀਆਂ ਗੱਲਾਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਉਹ ਉਹਨਾਂ ਨੇ ਬਿਲਕੁਲ ਨਹੀਂ ਕੀਤੀਆਂ
ਜੀ।
ਦੋ ਸ਼ਬਦ ਉਹਨਾਂ ਦੇ ਲਈ, ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪ੍ਰਧਾਨ ਮੰਤਰੀ ਦੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲਦੀ ਸਾਰੇ ਦੇਖਣਾ ਚਾਹੁੰਦੇ ਸੀ, ਸੁਣਨਾ ਚਾਹੁੰਦੇ ਸੀ
ਜੀ,
ਪਰ ਉਹ ਨਹੀਂ ਕੀਤੀ ਗਈ
ਜੀ।
ਔਰ ਇਹ ਜਿਹੜੀ ਗੱਲ ਕੀਤੀ ਗਈ ਉਹਨਾਂ ਨੇ ਇੱਕ ਵੀ ਸ਼ਬਦ ਉਸ ਗੱਲ ਦੀ ਬੋਲਿਆ, ਸਿਰਫ ਤੇ ਸਿਰਫ ਉਹਨਾਂ ਨੇ ਇਸ ਬਿੱਲ ਦੀ ਜਿਹੜੀ ਹੈ ਵਿਰੋਧਤਾ ਕੀਤੀ ਹੈ
ਜੀ,
ਬਿੱਲ ਨੂੰ ਚੰਗਾ ਆਖਿਆ ਔਰ ਜਿਹੜੇ ਸੰਘਰਸ਼ਕਾਰੀ ਆ ਉਹਨਾਂ ਦੇ ਜ਼ਖਮਾਂ ਦੇ ਉੱਤੇ ਇਹਨਾਂ ਨੇ ਨਮਕ ਛਿੜਕਣ ਦੀ ਜਿਹੜੀ ਗੱਲ ਕੀਤੀ ਹੈ ਜਿਹੜੀ ਨਹੀਂ ਸੀ ਕਰਨੀ ਚਾਹੀਦੀ, ਅੰਦੋਲਨਕਾਰੀ ਤੇ ਅੰਦੋਲਨ ਜੀਵੀ ਜਾਂ ਬਾਹਰੀ ਤਾਕਤ ਇਸ ਤਰ੍ਹਾਂ ਦੀ ਗੱਲ ਕੀਤੀ, ਭਾਵੇਂ ਉਹਨਾਂ ਨੇ ਪੰਜਾਬ ਦੀ ਸ਼ਿਫਟ ਕੀਤੀ ਹੈ
ਜੀ,
ਪੰਜਾਬ ਦੀ ਸ਼ਿਫਟ ਕਰਕੇ ਉਹਨਾਂ ਨੇ ਕੋਈ ਬਹੁਤ ਵੱਡੀ ਗੱਲ ਨਹੀਂ ਕੀਤੀ। ਉਹਨਾਂ ਨੇ ਆਪਣਾ ਜਿਹੜਾ ਹਮੇਸ਼ਾ ਉਹਨਾਂ ਦੇ ਇਹ ਇਲਜ਼ਾਮ ਲੱਗਦਾ ਸੀਗਾ ਜਿਹੜੇ ਸਾਰੇ ਲੋਕ ਲਾਉਂਦੇ ਸੀ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਸੀ ਤਾਂ ਕਿਵੇਂ ਤੁਸੀਂ ਪੰਜਾਬ ਦੇ ਵਿੱਚ ਇੱਥੇ ਆਪਣਾ ਕੰਮ ਕਰਦੇ ਸੀ, ਤੇ ਉਹ ਗੱਲ ਦਾ ਉਹਨਾਂ ਨੂੰ ਜ਼ਿਕਰ ਕਰਨਾ ਪਿਆ, ਉਹ ਜਵਾਬ ਉਹਨਾਂ ਨੇ ਦਿੱਤਾ। ਹੈਰਾਨੀ ਦੀ ਗੱਲ ਇਹੀ ਹੈ ਕਿ 171 ਜਾਨਾਂ ਜਾਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਨੂੰ ਇੱਕ ਤਾਂ ਉਹਦੇ ਬਾਰੇ ਸਪਸ਼ਟੀਕਰਨ ਕਰਾ ਦੇ ਸੀ, ਦੂਜਾ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਕਿ MSP ਰਹੇਗੀ, MSP ਸੀਗੀ, MSP ਹੁਣ ਵੀ ਚਾਲੂ ਰਹੇਗੀ, ਇਹ ਗੱਲ ਤਾਂ ਉਹ ਪਾਰਲੀਮੈਂਟ ਵਿੱਚ ਵੀ ਕਹਿ ਚੁੱਕੇ ਨੇ
ਜੀ।
ਲੋਕ ਸਭਾ ਦੇ ਵਿੱਚ ਵੀ ਉਹਨਾਂ ਨੂੰ ਸੰਬੋਧਨ ਕਰਨਾ ਚਾਹੀਦਾ ਸੀ, ਪ੍ਰਧਾਨ ਮੰਤਰੀ ਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਉੱਠਿਆ, ਉਹਨਾਂ ਨੇ ਸੁਪਰੀਮ ਕੋਰਟ ਦਾ ਕੋਈ ਹਵਾਲਾ ਨਹੀਂ ਦਿੱਤਾ, ਉਹਨਾਂ ਨੇ ਆਪਣੇ ਵੱਲੋਂ ਨਹੀਂ ਕਿਹਾ ਕਿ ਇਹ ਗੱਲ ਜਿਹੜੀ ਹੈਗੀ ਅਸੀਂ ਇਸ ਕਰਕੇ ਕਰ ਰਹੇ ਹਾਂ ਤੇ ਇਹਦਾ ਕਾਰਨ ਇਹ ਹੈਗਾ
ਜੀ।
ਉਹ ਜਦੋਂ ਇੰਨਾ ਪ੍ਰਚਾਰ ਜਿਹੜਾ ਹੋ ਚੁੱਕਿਆ ਬਾਨੀਆਂ ਡਾਨੀਆਂ ਵਾਲਾ, ਉਹਦੀ ਉਹ ਸਫਾਈ ਵੀ ਨਹੀਂ ਦੇ ਸਕੇ, ਉਹ ਲੋਕਾਂ ਨੇ ਇਸ ਗੱਲ ਤੇ ਇਤਰਾਜ਼ ਪੂਰਾ ਜ਼ਾਹਰ ਕੀਤਾ
ਜੀ।
ਪ੍ਰਧਾਨ ਮੰਤਰੀ ਨੂੰ ਕਿਸਾਨੀ ਸੰਘਰਸ਼ ਦੇ ਸੰਬੰਧੀ ਉਹਨਾਂ ਨੇ ਖਤਮ ਕਰਨ ਦੀ ਗੱਲਬਾਤ ਦੀ ਸੱਦਾ ਦਿੱਤਾ, ਇਸ ਤਰ੍ਹਾਂ ਦੀ ਗੱਲ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ। ਔਰ ਨਾਲ ਹੀ ਜਿਹੜੇ ਸ਼ਕੈਤ ਸਾਹਿਬ ਨੇ ਵੀ ਆਖਿਆ ਵੀ ਭੁੱਖ ਦੇ ਨਾਂ ਤੇ ਅਸੀਂ ਵਪਾਰ ਨਹੀਂ ਕਰਨ ਦੇਵਾਂਗੇ, ਉਸ ਖ਼ਬਰ ਨੂੰ ਵੀ ਪ੍ਰਮੁੱਖਤਾ ਦੇ ਨਾਲ ਹੀ ਮੀਡੀਆ ਨੇ ਲਿਆ
ਜੀ।
ਸੋ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਹੁਣ ਨਵੇਂ ਸਿਰਿਓਂ, ਕੱਲ ਸ਼ਿਵਪਾਲ ਕੱਕਾ ਨੇ ਸਾਫ਼ ਤੌਰ ਤੇ ਆਖਿਆ ਕਿ ਸਾਨੂੰ ਗੱਲਬਾਤ ਲਈ ਸੱਦਾ ਦਿਓ, ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਹੁਣ ਦੇਖਦੇ ਹਾਂ ਕਿ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਿਵੇਂ ਕਰਨਾ ਚਾਹੁੰਦੀ ਹੈ,
ਕਿਉਂਕਿ
ਦੂਜੇ ਪਾਸੇ ਤਾਂ ਸ਼ਕੈਤ ਸਾਹਿਬ ਨੇ ਸਾਫ਼ ਤੌਰ ਤੇ ਆਖਿਆ ਕਿ ਅਕਤੂਬਰ ਤੱਕ ਹੀ ਅੰਦੋਲਨ ਚੱਲੇਗਾ।
ਸੋ ਇਹ ਵੀ ਬੜਾ ਲੰਮਾ ਸਮਾਂ, ਔਰ ਟਿਕੈਤ ਸਾਹਿਬ ਦੇ ਇਸ ਬਿਆਨ ਦੇ ਉੱਤੇ ਵੀ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਆ ਉੱਠਣੇ ਸ਼ੁਰੂ ਹੋ ਗਏ ਆ ਕਿ ਬਜਾਏ ਕਿ ਸਰਕਾਰ ਦੇ ਉੱਤੇ ਅਗਾਉਂ ਦਬਾਅ ਜਿਹੜਾ ਆ, ਪ੍ਰੈਸ਼ਰ ਜਿਹੜਾ ਆ ਉਹ ਬਣਾਇਆ ਜਾਵੇ, ਸਾਡੇ ਜਿਹੜੇ ਲੀਡਰ ਨੇ ਉਹ ਵੀ ਸੰਘਰਸ਼ ਨੂੰ ਲੰਮਾ ਖਿੱਚਣਾ ਚਾਹੁੰਦੇ ਆ, ਅੰਦੋਲਨ ਨੂੰ ਲੰਮਾ ਖਿੱਚਣਾ ਚਾਹੁੰਦੇ ਆ, ਜਾਂ ਫਿਰ ਵਾਕਈ ਸਰਕਾਰ ਦੀ ਇਹੋ ਜਿਹੀ ਬੇਰੁਖੀ ਆ ਜਾਂ ਅਣਦੇਖੀ ਆ ਜਿਹਦੇ ਕਾਰਨ ਸਾਡੇ ਲੀਡਰਾਂ ਨੂੰ ਇਹੋ ਜਿਹੇ ਜਿਹੜੇ ਬਿਆਨ ਆ ਉਹ ਦੇਣੇ ਪੈ ਰਹੇ ਆ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਸੰਘਰਸ਼ ਦਾ ਦੂਜਾ ਪੱਖ ਆ ਜਿਹੜਾ ਕਿ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਉਸ ਨੂੰ ਦਬਾਉਣ ਦੇ ਲਈ ਹਨਾ ਸਾਰੇ ਦੁਨੀਆਂ ਭਰ ਦੇ ਵਿੱਚ ਜਿਹੜਾ ਇੱਕ ਸਾਹਮਣੇ ਆ ਰਿਹਾ ਉਹਦੇ ਬਾਰੇ ਬਿਲਕੁਲ ਵੀ ਗੱਲ ਨਹੀਂ ਕੀਤੀ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਗੱਲਬਾਤ ਕਰਦਿਆਂ ਸਿਰਫ ਇਹੀ ਕਿਹਾ ਕਿ ਅੰਦੋਲਨ ਜਿਹੜਾ ਆ ਉਹ ਬੜਾ ਸਹੀ ਰੂਪ ਦੇ ਵਿੱਚ ਚੱਲ ਰਿਹਾ ਤੇ ਬੜਾ ਸ਼ਾਂਤਮਈ ਚੱਲ ਰਿਹਾ ਤੇ ਦੂਜਾ ਪੱਖ ਜਿਹੜਾ ਆ ਉਹ ਬਿਲਕੁਲ ਹੀ ਅਣਗੌਲਿਆਂ ਕਰ ਦਿੱਤਾ। ਦੂਜੇ ਪੱਖ ਦੀ ਗੱਲ ਕਰਾਂ ਤਾਂ ਬੇਟਾ ਸਾਹਿਬ ਕੇਂਦਰ ਵੱਲੋਂ ਕਹਿੰਦੇ ਟਵਿੱਟਰ ਨੂੰ 1178 ਅਕਾਊਂਟ ਬੰਦ ਕਰਨ ਦੇ ਲਈ ਨੋਟਿਸ ਦਿੱਤਾ ਗਿਆ। ਸੋ ਟਵਿੱਟਰ ਦੇ ਉੱਤੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਆਪਣਾ ਗੁੱਸਾ ਵੀ ਪ੍ਰਗਟ ਕਰ ਰਹੇ ਨੇ ਜਾਂ ਫਿਰ ਸਰਕਾਰੀ ਨੀਤੀਆਂ ਦੇ ਖਿਲਾਫ਼ ਜਾਂ ਸਰਕਾਰ ਦੇ ਇਸ ਵਿਵਹਾਰ ਦੇ ਖਿਲਾਫ਼ ਉਹ ਆਪਣੇ ਜਿਹੜੇ ਬਿਆਨ ਹੈ ਉਹ ਪਾ ਰਹੇ ਨੇ। ਉਹਦੇ ਵਿਰੋਧ ਦੇ ਵਿੱਚ ਕੇਂਦਰ ਵੱਲੋਂ ਕਹਿੰਦੇ ਟਵਿੱਟਰ ਨੂੰ ਇਹ ਜਿਹੜੇ ਅਕਾਊਂਟਸ ਆ ਬੰਦ ਕਰਨ ਦੇ ਲਈ ਨੋਟਿਸ ਦਿੱਤਾ ਗਿਆ ਤੇ ਸਰਕਾਰ ਮੁਤਾਬਕ ਟਵਿੱਟਰ ਅਕਾਊਂਟ ਜਿਹੜਾ ਆ ਉਹ ਖਾਲਿਸਤਾਨੀ ਸਮਰਥਕਾਂ ਦੇ ਨਾਲ ਉਹ ਜਿਹੜੇ ਅਕਾਊਂਟ ਆ ਉਹ ਜੁੜੇ ਹੋਏ ਆ ਤੇ ਖਾਲਿਸਤਾਨ ਦੀ ਹਮਾਇਤ ਹੋਣ ਦਾ ਉਹਨਾਂ ਨੇ ਦਾਅਵਾ ਵੀ ਕੀਤਾ। ਸੋ ਇਹ ਦੇਖੋ ਕਿੰਨੀ ਵਾਰ ਹੋ ਚੁੱਕਿਆ ਕਿ ਹਰ ਚੀਜ਼ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜਾਂ ਫਿਰ ਇੱਕ ਬਦਨਾਮੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਕਿਸੇ ਨਾ ਕਿਸੇ ਪੱਖ ਤੋਂ ਵੀ। ਇਹਨਾਂ ਨੂੰ ਹੋਰ ਕੋਈ ਬਹਾਨਾ ਨਹੀਂ ਹੈ, ਹੋਰ ਕੋਈ ਰਾਹ ਨਹੀਂ ਹੈ ਬਦਨਾਮ ਕਰਨ ਦਾ ਤੇ ਖਾਲਿਸਤਾਨ ਦਾ ਜਿਹੜਾ ਟੈਗ ਹੈ ਉਹ ਜ਼ਰੂਰ ਲਗਾ ਦਿਓ। ਜੀ
ਇਹ ਹਮੇਸ਼ਾ ਹੀ ਹੁੰਦਾ ਕਿ ਜਦੋਂ ਵੀ ਤੁਸੀਂ ਕੋਈ ਗੱਲ ਸਰਕਾਰ ਤੋਂ ਤਰਕ ਨਾਲ ਕਰੋ ਤਾਂ ਉਹ ਜਿਹੜੀਆਂ ਏਜੰਸੀਆਂ ਨੇ ਉਹ ਇਸ ਤਰ੍ਹਾਂ ਉਹਨੂੰ ਉਸ ਰੰਗ ਵਿੱਚ ਰੰਗਣਾ ਚਾਹੁੰਦੀਆਂ ਕਿ ਲੋਕਾਂ ਦਾ ਧਿਆਨ ਹੈ ਜਿਹੜਾ ਉਹ ਕਿਸੇ ਹੋਰ ਪਾਸੇ ਡਾਇਵਰਟ ਕਰ ਦਿੱਤਾ ਜਾਵੇ
ਜੀ,
ਤਾਂ ਜੋ ਲੋਕਾਂ ਦੇ ਵਿੱਚ ਇਹ ਮੈਸੇਜ ਜਾਣ ਦੀ ਕੋਸ਼ਿਸ਼ ਕਰੇ ਕਿ ਨਹੀਂ ਜੀ ਇਹ ਦੇਖੋ ਸਰਕਾਰ ਦੇ ਉਲਟ ਚੱਲ ਰਹੇ ਨੇ ਜਾਂ ਸਰਕਾਰ ਤਾਂ ਇਹਨਾਂ ਦਾ ਭਲਾ ਚਾਹੁੰਦੀ ਹੈ ਪਰ ਇਹ ਜਾਣਬੁੱਝ ਕੇ ਇਹਨੂੰ ਸਿਆਸੀ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਹੈ ਇੱਕ ਧਰਮ ਨਾਲ ਇੱਕ ਜਾਤ ਨਾਲ ਇੱਕ ਫਿਰਕੇ ਨਾਲ ਜਾਂ ਇੱਕ ਮਜ਼ਹਬ ਦੇ ਨਾਲ ਇਹਨੂੰ ਜੋੜਨਾ ਚਾਹੁੰਦੇ ਨੇ। ਟਵਿੱਟਰ ਤੇ ਉੱਤੇ ਜਦੋਂ ਇਹ ਮੁਹਿੰਮ ਚੱਲੀ ਤਾਂ ਉਦੋਂ ਤੁਸੀਂ ਦੇਖੋ ਜਿਹਨੂੰ ਤੁਸੀਂ ਪਹਿਲਾਂ ਹੀ ਗੱਲ ਕੀਤੀ ਕਿ ਬਹੁਤ ਵੱਡੇ ਜਿਹੜੇ ਪੋਪ ਸਟਾਰ ਨੇ ਦੁਨੀਆਂ ਭਰ ਤੇ ਉਹਨਾਂ ਨੇ ਆਪਣਾ ਧਿਆਨ ਜਿਹੜਾ ਇਸ ਵੱਲ ਦਿੱਤਾ ਤਾਂ ਸਾਰੀ ਦੁਨੀਆਂ ਦਾ ਧਿਆਨ ਉਧਰ ਨੂੰ ਹੋ ਗਿਆ। ਪਰ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਫਿਲਮੀ ਸਿਤਾਰਿਆਂ ਦੇ ਉੱਤੋਂ ਟਵੀਟ ਕਰਾਏ ਔਰ ਹੁਣ ਤਾਂ ਮਹਾਰਾਸ਼ਟਰ ਸਰਕਾਰ ਨੇ ਇਹ ਵੀ ਕਹਿ ਦਿੱਤਾ ਕਿ ਇਹ ਜਿਹੜੇ ਟਵੀਟ ਕੀਤੇ ਨੇ ਇੱਕੋ ਸਮੇਂ ਇੱਕੋ ਟਾਈਮ ਦੇ ਉੱਤੇ ਔਰ ਉਹਨਾਂ ਦੀ ਜਿਹੜੀ ਸ਼ਬਦਾਵਲੀ ਇੱਕੋ ਵਰਗੀ ਹੈ ਇਹਦੀ ਵੀ ਜਾਂਚ ਕਰਾਉਣ ਦੀ ਲੋੜ ਹੈ ਕਿ ਇਹ ਪ੍ਰੈਸ਼ਰ ਦੇ ਵਿੱਚ ਜਾਂ ਸੈਲੀਬ੍ਰਿਟੀਜ਼ ਨੂੰ ਕਿਵੇਂ ਇਹਨਾਂ ਨੇ ਆਪਣੇ ਵੱਲ ਮੋੜਿਆ ਉਹ ਇੱਕ ਵੱਖਰਾ ਵਿਸ਼ਾ ਹੈਗਾ
ਜੀ।
ਪਰ ਤੁਸੀਂ ਦੇਖੋ ਕਿ ਜਦੋਂ ਦੁਨੀਆਂ ਭਰ ਦੇ ਵਿੱਚ ਆਵਾਜ਼ ਉਠਾਉਣ ਦਾ ਜਾਂ ਆਵਾਜ਼ ਕਿਸੇ ਨਾਲ ਸਮਰਥਨ ਦੇਣ ਦਾ ਜਿਹੜਾ ਇੱਕ ਮਾਧਿਅਮ ਹੈਗਾ ਉਹ ਇੱਕ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਹੈ
ਜੀ,
ਤਾਂ ਉਸ ਸਮੇਂ ਇੰਟਰਨੈਟ ਬੰਦ ਕਰ ਦੇਣਾ ਟਿੱਕਰੀ ਤੋਂ, ਸਿੰਘੂ ਤੋਂ, ਗਾਜੀਪੁਰ ਤੋਂ ਔਰ ਆਵਾਜ਼ ਉਹਨਾਂ ਦੀ ਆਵਾਜ਼ ਜਿਹੜੀ ਉਸ ਤੱਕ ਨਾ ਪਹੁੰਚਣ ਦੇਣਾ ਇਹ ਸਰਵੇ ਸਰਕਾਰ ਨੇ ਵਰਤੇ ਔਰ ਹੁਣ ਜਿਹੜੇ ਨੋਟਿਸ ਵੀ ਦਿੱਤੇ ਹੋ ਸਕਦਾ ਕੋਈ ਇਹਨਾਂ ਨੂੰ ਸਰਕਾਰ ਨੂੰ ਲੱਗਿਆ ਹੋਵੇ ਕਿ ਇਹ ਜਿਹੜੇ ਸਾਡੇ ਪੱਖ ਦੇ ਵਿੱਚ ਨਹੀਂ ਜਾਂ ਦੇਸ਼ ਦੀ ਏਕਤਾ ਸਰਕਾਰ ਨੂੰ ਇਹਦੇ ਨਾਲ ਖਤਰਾ ਹੋ ਸਕਦਾ ਹੈ, ਹੋ ਸਕਦਾ ਸਰਕਾਰ ਇਸ ਤਰ੍ਹਾਂ ਦਾ ਤਰਕ ਜਿਹੜਾ ਉਹ ਵੀ ਦੇ ਸਕਦੀ ਹੈ
ਜੀ।
ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਟਵਿੱਟਰ ਦੇ ਅਕਾਊਂਟ ਜਿਹੜੇ ਸਹੀ ਹੋਣਗੇ ਜਾਂ ਸਾਰੇ ਜਿਹੜੇ ਉਹ ਸ਼ਬਦਾਵਲੀ ਹੈ ਜਿਹੜੀ ਉਹ ਸਰਕਾਰ ਨੂੰ ਨਹੀਂ ਚੰਗੀ ਲੱਗੀ, ਸਰਕਾਰ ਦੀਆਂ ਏਜੰਸੀਆਂ ਨੂੰ ਰਿਪੋਰਟ ਦਿੱਤੀ ਹੋਏਗੀ ਕਿ ਇਹ ਦੇਸ਼ ਦੀ ਏਕਤਾ ਸਾਨੂੰ ਸਾਨੂੰ ਖਤਰਾ ਹੋਗਾ
ਜੀ।
ਲੇਕਿਨ ਇੱਕ ਪਾਸੇ ਤੁਸੀਂ ਇੰਟਰਨੈਟ ਬੰਦ ਕਰਨ ਜਾ ਰਹੇ ਹੋ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਦੇਖਦੇ ਉੱਥੇ ਬੈਰੀਕੇਡ ਲਾ ਰਹੇ ਹੋ, ਕਿੱਲਾ ਲਾ ਰਹੇ ਹੋ ਔਰ ਉਹ ਰਸਤੇ ਬੰਦ ਕਰ ਰਹੇ ਹੋ, ਤਾਂ ਫਿਰ ਉਹਦੀ ਜਿੱਥੇ ਆਵਾਜ਼ ਵੀ ਬੰਦ ਕਰਾਉਣ ਜਾ ਰਹੇ ਹੋ ਤੇ ਉੱਥੇ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਸਖਤੀ ਕਰਕੇ ਉਹ ਕਰ ਰਹੇ ਹੋ, ਸਾਰੇ ਵਿੱਚ ਕਰ ਰਹੇ ਹੋ
ਜੀ,
ਇਹ ਗੱਲ ਸਵਾਲ ਉੱਠਦਾ ਹੈਗਾ।
ਬਿਲਕੁਲ
ਸਰਕਾਰ ਨੂੰ ਚਾਹੀਦਾ ਇਹ ਸੀਗਾ ਕਿ ਜਦੋਂ ਤੁਸੀਂ 11-12 ਦੌਰ ਦੀ ਗੱਲਬਾਤ ਉਹਨਾਂ ਨਾਲ ਕਰ ਰਹੇ ਹੋ ਤਾਂ ਫਿਰ ਇਸ ਤਰ੍ਹਾਂ ਦੀ ਸਖਤੀ, ਰਸਤੇ ਬੰਦ ਕਰ ਦੇਣੇ, ਉਹਨਾਂ ਦੀ ਪਾਣੀ ਦੀ ਸਪਲਾਈ ਬੰਦ ਕਰ ਦੇਣੀ, ਉਹਨਾਂ ਨੂੰ ਬਿਜਲੀ ਬੰਦ ਕਰ ਦੇਣੀ ਔਰ ਹੋਰ ਜਿਹੜਾ ਕੋਈ ਉਹਨਾਂ ਤੱਕ ਪਹੁੰਚਦੀ ਹੈ ਉਹਦੀ ਸਪਲਾਈ ਨੂੰ ਵਿਘਨ ਪਾਉਣਾ, ਇਹ ਦਬਾਉਣ ਵਾਲੀਆਂ ਕੌਮਾਂ ਨਾਲ ਇਸ ਤਰ੍ਹਾਂ ਦੀ ਗੱਲਾਂ ਨਹੀਂ ਸੀ ਇਹਨਾਂ ਨੂੰ ਕਰਨੀਆਂ ਚਾਹੀਦੀਆਂ। ਉਹਦੇ ਨਾਲ ਤਾਂ ਸਗੋਂ ਉਲਟਾ ਸਰਕਾਰ ਦਾ ਵੀ ਗਲਤ ਮੈਸੇਜ ਚੱਲ ਰਿਹਾ। ਸਰਕਾਰ ਇੱਕ ਪਾਸੇ ਤਾਂ ਕਿਸਾਨਾਂ ਨੂੰ ਅੰਨਦਾਤਾ ਕਹਿੰਦੀ ਹੈ, ਇੱਕ ਪਾਸੇ ਉਹ ਕਹਿੰਦੀ ਹੈ ਕਿ 52% ਕਿਸਾਨ ਆ ਜਿਹੜੇ ਉਹ ਪੰਜਾਬ ਚ ਭਰ ਦੇ ਖੇਤੀ ਕਰਦੇ ਨੇ ਤੇ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਰੋਕਾਂ, ਟਵਿੱਟਰ ਦੇ ਅਕਾਊਂਟ ਬੰਦ ਕਰਦੇ ਨੇ, ਨੈਟ ਬੰਦ ਕਰ ਦੇਣਾ, ਰੋਕਾਂ ਲਾ ਦੇਣੀਆਂ, ਬਿਜਲੀ ਸਪਲਾਈ, ਪਾਣੀ ਦੀ ਵਾਟਰ ਸਪਲਾਈ ਬੰਦ ਕਰ ਦੇਣੀ, ਜਿਹੜੀਆਂ ਬੇਸਿਕ ਨੀਡਸ ਹੈਗੀਆਂ ਉੱਥੇ ਉਹਨਾਂ ਦੀ ਰੋਕਾਂ ਕੜੀਆਂ ਕਰ ਦੇਣਗੀਆਂ। ਇਹ ਗੱਲ ਬਿਲਕੁਲ ਵੀ ਦਰੁਸਤ ਨਹੀਂ। ਕੱਲ ਤੁਸੀਂ ਦੇਖੋ ਕਿ ਕੱਲ ਤਿੰਨ ਜਿਹੜੇ 120 ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ ਕੱਲ ਜਮਾਨਤ ਮਿਲੀ ਹੈ, ਚਾਰਾਂ ਦੀ ਜਮਾਨਤ ਅੱਜ ਮਿਲੀ ਹੈ। ਹੁਣ ਅਦਾਲਤ ਵੀ ਕੁਝ ਨਰਮ ਹੋਈ ਹੈ, ਤਾਂ ਉਸ ਸਮੇਂ ਸਰਕਾਰ ਨੂੰ ਇਸ ਤਰ੍ਹਾਂ ਦੀ ਗੱਲ ਸੀ ਜਿਹੜੀ, ਜੇ ਉਹਨਾਂ ਨੂੰ ਸ਼ੱਕ ਸੀ ਕੋਈ ਤਾਂ ਉਹ ਰਾਏ ਕਰਦੀ ਲੋਕਾਂ ਨਾਲ, ਲੋਕਾਂ ਨੂੰ ਪੁੱਛਦੀ ਕਿ ਦੱਸੋ ਜੀ ਤੁਹਾਡੇ ਚ ਇਸ ਤਰ੍ਹਾਂ ਦੇ ਬੰਦੇ ਘੁਸਪੈਠ ਕਰ ਗਏ, ਇਹ ਨੁਕਸਾਨ ਕਰਨਗੇ, ਦੇਸ਼ ਦੀ ਏਕਤਾ ਖੰਡ ਤੁਹਾਡਾ ਮਸਲਾ, ਅਸੀਂ ਇਸੇ ਮਸਲੇ ਚ ਤੁਹਾਡੀ ਰਾਏ ਚਾਹੁੰਦੇ ਹਾਂ, ਤਾਂ ਜ਼ਰੂਰ ਸਰਕਾਰ ਨੂੰ ਲੋਕ ਸਹਿਯੋਗ ਕਰਦੇ। ਪਰ ਇਸ ਤਰ੍ਹਾਂ ਦੀਆਂ ਰੁਕਾਂ ਜਾਂ ਇਸ ਤਰ੍ਹਾਂ ਦੀ ਜਿਹੜੇ ਸਖ਼ਤੀ ਹੈ ਉਹ ਸ਼ੋਭਾ ਨਹੀਂ ਦਿੰਦੀ। ਉਸ ਸਮੇਂ ਜਦੋਂ ਇਹ ਕਹਿਣ ਕਿ ਇਹ ਲੋਕਾਂ ਦੀ ਰਾਏ ਤੇ ਲੋਕਾਂ ਦੀ ਸਰਕਾਰ ਲੋਕਾਂ ਲਈ ਬਣਾਈ ਗਈ ਹੈ, ਤੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕਰਨ ਦੇ ਵਿੱਚ ਇਹ ਸਰਕਾਰ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ।
ਬਿਲਕੁਲ। ਅੱਛਾ, ਤੁਸੀਂ ਕੁਛ ਨੌਜਵਾਨਾਂ ਦੀ ਰਿਹਾਈ ਦੀ ਗੱਲ ਕੀਤੀ ਹੈ, ਦੂਜੇ ਪਾਸੇ ਨੌਦੀਪ ਕੌਰ ਦੀ ਗ੍ਰਿਫਤਾਰੀ ਦੇ ਵਿਰੁੱਧ ਵੀ ਕਾਫੀ ਰੋਸ ਮਾਰਚ ਹੋ ਰਹੇ ਆ, ਔਰ ਮੁਕਤਸਰ ਦੇ ਇਲਾਕੇ ਦੀ ਇਹ ਕੁੜੀ ਹੈ ਪਿੰਡ ਗੰਦੜ ਦੀ, ਹੈ ਨਾ, ਔਰ ਇਹਦੇ ਉੱਪਰ ਵੀ ਕੁਛ ਮੁਕੱਦਮੇ ਜਿਹੜੇ ਰੱਦ ਕਰਾਉਣ ਦੇ ਲਈ ਤੇ ਇਹਦੇ ਉੱਤੇ ਜਿਹੜੇ ਤਸ਼ੱਦਦ ਹੋਇਆ ਆ ਪੁਲਿਸ ਮੁਲਾਜ਼ਮਾਂ ਨੇ ਕੀਤਾ ਆ, ਉਹਦੇ ਖਿਲਾਫ ਕਾਰਵਾਈ ਦੀ ਜਿਹੜੀ ਮੰਗ ਆ ਉਹ ਵੀ ਕਾਫੀ ਜ਼ੋਰ ਸ਼ੋਰ ਦੇ ਨਾਲ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੁਛ ਸਾਹਮਣੇ ਨਹੀਂ ਆ ਰਿਹਾ। ਬਿੱਟਾ ਸਾਹਿਬ,
ਬਿਲਕੁਲ, ਇੱਕ ਬਲਬ ਫੈਕਟਰੀ ਦੇ ਵਿੱਚ ਕੁੜੀ ਕੰਮ ਕਰਦੀ, ਜਦੋਂ ਕੋਰੋਨਾ ਕਰਕੇ ਜਾਂ ਪਹਿਲਾਂ ਕੋਰੋਨਾ ਕਰਕੇ ਕੰਮ ਬੰਦ ਰਿਹਾ, ਫਿਰ ਜਦੋਂ ਸਿੰਘੂ ਬਾਰਡਰ ਤੇ ਧਰਨੇ ਲੱਗੇ, ਰਸਤੇ ਬੰਦ ਹੋ ਗਏ, ਤਾਂ ਲੇਬਰ ਨੂੰ ਉਹਨਾਂ ਨੇ ਕੱਢ ਦਿੱਤਾ। ਕੁੜੀ ਨੇ ਤਨਖਾਹ ਮੰਗੀ, ਤਨਖਾਹ ਮੰਗਣ ਦੇ ਦੋਸ਼ ਵਜੋਂ ਉਹਦੇ ਤੇ ਗਲਤ ਇਲਜ਼ਾਮ ਲਾ ਕੇ ਉਹਨੂੰ ਫੜਾ ਦਿੱਤਾ ਗਿਆ। ਦੋ ਵਾਰੀ ਉਹਦੀ ਜ਼ਮਾਨਤ ਰੱਦ ਹੋ ਗਈ, ਉਹਦੇ ਨਾਲ ਬਦਸਲੂਕੀ ਵੀ ਕੀਤੀ ਗਈ। ਇਸ ਤਰ੍ਹਾਂ ਦੀਆਂ ਜਿਹੜੀਆਂ ਖ਼ਬਰਾਂ ਆਈਆਂ, ਭਾਵੇਂ ਉਹਦੀ ਪੁਸ਼ਟੀ ਨਹੀਂ ਹੋ ਸਕੀ, ਪਰ ਉਹ ਖ਼ਬਰਾਂ ਜਿਹੜੀਆਂ ਆਖਿਆ ਨੇ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ। ਜੇਲ੍ਹ ਦੇ ਵਿੱਚ ਉਹਦੇ ਨਾਲ ਧੱਕਾਮੁੱਕੀ ਕੀਤੀ ਗਈ, ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਤਸੀਹੇ ਦਿੱਤੇ ਗਏ, ਔਰ ਹੌਲੀ ਹੌਲੀ ਉਹਦੀ ਗੱਲ ਜਿਹੜੀ ਇਹ ਚੱਲੀ। ਜਥੇਬੰਦੀਆਂ ਨੇ ਇਹ ਕਹਿ ਦਿੱਤਾ ਕਿ ਇਹ ਤਾਂ ਜੀ ਸਾਡਾ ਸਥਾਨੀ ਅੰਦੋਲਨ ਦੇ ਨਾਲ ਇਹਦਾ ਨਹੀਂ ਮਤਲਬ, ਇਹ ਤਾਂ ਫੈਕਟਰੀ ਦੀ ਤਨਖਾਹ ਨਾਲ ਮਤਲਬ ਹੈ। ਉਸ ਤੋਂ ਬਾਅਦ ਉਸ ਸਮਾਜ ਤੇ ਵੀ ਜਥੇਬੰਦੀਆਂ ਨੇ ਉਹਦੇ ਹੱਕ ਦੇ ਵਿੱਚ ਹਾਰ ਦਾ ਨਾਰਾ ਮਾਰਿਆ, ਕਾਫੀ ਜਥੇਬੰਦੀਆਂ ਨੇ ਪਹੁੰਚ ਵੀ ਕੀਤੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਵੀ ਜਮਾਨਤ ਜਿਹੜੀ ਹੈਗੀ 2-4 ਦਿਨਾਂ ਦੇ ਵਿੱਚ ਦੁਬਾਰਾ ਲੱਗਣ ਦੀ ਉਮੀਦ ਹੈਗੀ, ਥੋੜੀ ਬਹੁਤ ਜੇਲ੍ਹ ਵਿੱਚ ਬੰਦ ਹੈ। ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਬੱਚੀ ਜਿਹੜੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲਈ ਕੰਮ ਕੀਤਾ ਜਾਂ ਕਿਸਾਨਾਂ ਮਜ਼ਦੂਰਾਂ ਦੇ ਲਈ ਗੱਲ ਆਵਾਜ਼ ਚੁੱਕੀ ਹੈ, ਭਾਵੇਂ ਉਹ ਸਿੰਘੂ ਬਾਰਡਰ ਤੇ ਵੀ ਜਾਂਦੀ ਰਹੀ ਹੈ, ਪਰ ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਜਮਾਨਤ ਹੋਣ ਦੀ ਸੰਭਾਵਨਾ ਹੈ। ਪ੍ਰੈਸ਼ਰ ਜ਼ਰੂਰ ਪਿਆ, ਔਰ ਸਮਾਜ ਸੇਵੀ ਜਥੇਬੰਦੀਆਂ ਨੇ ਉਹਦੀ ਮਾਲੀ ਮਦਦ ਵੀ ਕੀਤੀ ਉਹਦੇ ਘਰ ਜਾ ਕੇ, ਔਰ ਉਹਦੀ ਮਾਤਾ ਨੂੰ ਇਹ ਵੀ ਆਸ ਹੈਗੀ, ਉਮੀਦ ਹੈਗੀ ਕਿ ਜਲਦੀ ਉਹਦੀ ਬੱਚੀ ਜਿਹੜੀ ਹੈਗੀ ਉਹ ਘਰ ਆਏਗੀ।
ਜੀ ਜੀ। ਅੱਛਾ ਬੇਟਾ ਸਾਹਿਬ, ਇੱਕ ਗੱਲ ਜਿਹੜੀ ਹੋਰ ਇਸ ਵੇਲੇ ਦੇਖਣ ਨੂੰ ਆ ਰਹੀ ਹੈ ਕਿ 26 ਤਰੀਕ ਤੋਂ ਬਾਅਦ ਇੱਕ ਵਾਰ ਜ਼ਰੂਰ ਇਸ ਤਰ੍ਹਾਂ ਵੀ ਜਾਪਣ ਲੱਗ ਗਿਆ ਸੀਗਾ ਕਿ ਸ਼ਾਇਦ ਜਿਹੜੀ ਕਿਸਾਨੀ ਅੰਦੋਲਨ ਨੂੰ ਇੱਕ ਵੱਡੀ ਢਾਹ ਲੱਗ ਚੁੱਕੀ ਹੈ, ਔਰ ਜਿਸ ਤਰ੍ਹਾਂ ਸਰਕਾਰੀ ਮੀਡੀਆ ਜਾਂ ਗੋਦੀ ਮੀਡੀਆ ਜਿਹੜਾ ਸੀ ਉਹ ਦਿਖਾ ਰਿਹਾ ਸੀਗਾ, ਔਰ ਸਰਕਾਰ ਦੇ ਖੈਰ ਤੇਵਰ ਜਿਹੜੇ ਸੀਗੇ ਉਹ ਵੀ ਬਦਲ ਗਏ ਸੀ ਉਦੋਂ, ਪਰ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਮੋਰਚਾ ਆ ਉਹ ਫਿਰ ਬੁਲੰਦੀ ਵੱਲ ਵਧਣਾ ਸ਼ੁਰੂ ਹੋਇਆ। ਤੁਸੀਂ ਉੱਥੇ ਹੋ ਔਰ ਤੁਹਾਨੂੰ ਮੈਨੂੰ ਲੱਗਦਾ ਕਿ ਜ਼ਿਆਦਾ ਪਤਾ ਹੈ ਕਿ ਉੱਥੇ ਕਿਸ ਹੱਦ ਤੱਕ ਜਿਹੜਾ ਅੰਦੋਲਨ ਹੈ ਉਹ ਤੇਜ਼ ਹੋ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਸੰਘਰਸ਼ੀ ਅਖਾੜਿਆਂ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਲੋਕਾਂ ਦੀ, ਆਮ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਵੀ ਵਧੀ ਆ, ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਕਿਸਾਨਾਂ ਦੇ ਕੇਸ ਜਿਹੜੇ ਰੱਦ ਕਰਨ ਦੀ ਜਿਹੜੀ ਮੰਗ ਹੈ ਉਹ ਵੀ ਇਸ ਵੇਲੇ ਹੋ ਰਹੀ ਹੈ। ਸੋ ਕੀ ਇਸ ਵੇਲੇ ਉੱਥੇ ਦਾ ਮਾਹੌਲ ਹੈ?
ਦੇਖੋ ਪਤਾ ਕੀ ਹੈ ਜੀ, ਜਿਹੜੀ ਗਰਾਊਂਡ ਰਿਐਲਿਟੀ ਹੈਗੀ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦੋ ਆਗੂਆਂ ਨੂੰ ਸਸਪੈਂਡ ਕਰ ਦੇਣਾ ਔਰ ਉਹਨਾਂ ਨੂੰ ਇਹ ਕਹਿ ਦੇਣਾ ਕਿ ਤੁਹਾਡੇ ਕਰਕੇ ਜਿਹੜਾ ਇਹ ਰੂਟ ਚੇਂਜ ਹੋਇਆ ਹੈ, ਔਰ ਉਹ ਆਗੂਆਂ ਦੇ ਮੀਡੀਆ ਦੇ ਵਿੱਚ ਬਿਆਨ ਆਉਣੇ, ਔਰ ਇਸ ਤੋਂ ਪਹਿਲਾਂ ਜੋਗਿੰਦਰ ਸਿੰਘ ਉਗਰਾਹਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਤਰੁਣ ਸਿੰਘ ਪਦੇਰ ਸਤਨਾਮ ਸਿੰਘ ਪੰਨੂ, ਉਹਨਾਂ ਦਾ ਇਹਨਾਂ ਤੋਂ ਵੱਖਰੇ ਹੋਣਾ, ਇਹ ਸਾਰੀਆਂ ਚਰਚਾਵਾਂ ਨੂੰ ਬਹੁਤ ਬਲ ਮਿਲਿਆ ਕਿ ਕਿਸਾਨ ਜਥੇਬੰਦੀਆਂ ਹੁਣ ਇਹ ਵੀ ਇਹ ਗੱਲ ਰਕੇਸ਼ ਸ਼ਿਕਾਇਤ ਨੂੰ ਸੁਖਾਈ ਦੇਣੀ ਪੈ ਰਹੀ ਹੈ ਕਿ ਪੰਚ ਵੀ ਉਹੀ ਹੈ ਤੇ ਮੰਚ ਵੀ ਉਹੀ ਹੈ, ਸਿੰਘੂ ਬਾਰਡਰ ਤੋਂ ਹੀ ਫੈਸਲਾ ਹੋਊਗਾ ਤੇ ਸਿੰਘੂ ਬਾਰਡਰ ਦੇ ਜਿਹੜੇ ਆਗੂ ਨੇ ਕੋਈ ਇਸ ਸਾਰੇ ਸਿਸਟਮ ਨੂੰ ਸੰਭਾਲਣਗੇ, ਤਾਂ ਉਸ ਸਮੇਂ ਜਦੋਂ ਮਹਾਂਪੰਚਾਇਤਾਂ ਹੋ ਰਹੀਆਂ ਨੇ ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ, ਤਾਂ ਉਦੋਂ ਇੱਕ ਗੱਲ ਇਹ ਉੱਠਦੀ ਸੀ ਕਿ ਹੁਣ ਜਿਹੜਾ ਗੇਮ ਹੈਗੀ ਆ ਉਹ ਰਾਕੇਸ਼ ਟਕੈਤ ਦੇ ਹੱਥ ਚਲੀ ਗਈ, ਜਿਵੇਂ ਉਹਨਾਂ ਨੇ ਕਿਹਾ ਕਿ ਅਕਤੂਬਰ ਤੱਕ ਚੱਲੇਗਾ। ਅਕਤੂਬਰ ਦਾ ਤਰਕ ਇਹ ਦਿੰਦੇ ਕਿ 2018 ਦੇ ਵਿੱਚ ਇਹਨਾਂ ਨੇ ਕਿਸਾਨ ਕ੍ਰਾਂਤੀ ਇੱਕ ਯਾਤਰਾ ਸ਼ੁਰੂ ਕੀਤੀ ਸੀ ਤੇ ਉਹਦੇ ਹੁਣ ਇਹਨਾਂ ਨੇ ਅਕਤੂਬਰ ਦੇ ਵਿੱਚੋਂ ਉਹਨੂੰ ਇਸ ਰੰਗ ਨਾਲ ਇਸ ਢੰਗ ਦੇ ਨਾਲ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ
ਜੀ।
ਸਾਰੇ ਕਿਸਾਨ ਟਰੈਕਟਰ ਦੇ ਉੱਤੇ 2021 ਕਿਸਾਨ ਕ੍ਰਾਂਤੀ ਲਿਖਾਉਣ, ਇਸ ਕਰਕੇ ਉਹਨਾਂ ਨੇ ਅਕਤੂਬਰ ਦੇ ਵਿੱਚ ਖਤਮ ਕਰਨ ਦੀ ਗੱਲ ਕਹੀ ਹੈ। ਅੱਜ ਸਿੰਘੂ ਬਾਰਡਰ ਦੇ ਉੱਤੋਂ ਚਾਹੇ ਫੈਸਲਾ ਹੋਵੇ ਜਾਂ ਨਾ ਹੋਵੇ ਉਹ ਇੱਕ ਵੱਖਰੀ ਗੱਲ ਹੈ, ਲੇਕਿਨ ਰਾਕੇਸ਼ ਟਕੈਤ ਦੇ ਉੱਤੇ ਨਜ਼ਰਾਂ ਸਾਰਿਆਂ ਦੀਆਂ ਟਿੱਕੀਆਂ ਹੋਈਆਂ ਨੇ ਔਰ ਇਹਦੇ ਨਾਲ ਇਹ ਵੀ ਚਰਚਾ ਉੱਠਣ ਲੱਗ ਪਈ ਹੈ ਕਿ 26 ਤਰੀਕ ਜਿਹੜੀ ਟਰੈਕਟਰ ਪਵੇ ਦਾ ਉਹ ਕੱਢਣ ਦੀ ਲੋੜ ਨਹੀਂ ਸੀਗੀ। ਉਸ ਨੂੰ ਕੱਢਣ ਦੇ ਨਾਲ ਕਾਫੀ ਜਿਹੜਾ ਇਸ ਅੰਦੋਲਨ ਨੂੰ ਜਿਹੜੀ ਧਾਰ ਲੱਗੀ ਹੈ, ਜਿਹੜੇ ਦੋ ਬੰਦੇ ਦੀਪ ਸਿੱਧੂ ਤੇ ਲੱਖਾ ਸੁਧਾਣਾ ਜਿਹੜਾ ਕਿ ਪਹਿਲਾਂ ਮੀਡੀਆ ਦੇ ਵਿੱਚ ਕਾਫੀ ਚਰਚਿਤ ਰਹੇ ਸਨ, ਅੱਜ ਉਹਨਾਂ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੋ ਰਿਹਾ। ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਜਿਹੜਾ ਪੱਲਾ ਹੈ ਉਹ ਝਾੜ ਲਿਆ, ਉਹਨਾਂ ਤੋਂ ਪਾਸੇ ਕਰ ਲਿਆ ਔਰ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਬੰਦੇ ਕਦੇ ਵੀ ਨਹੀਂ ਸੀ, ਅਸੀਂ ਇਸ ਤਰ੍ਹਾਂ ਦੀ ਵਾਇਲੇਸ਼ਨ ਕਦੇ ਵੀ ਨਹੀਂ ਸੀ ਚਾਹੁੰਦੇ। ਜਿਹੜੇ ਉਹਨਾਂ ਦੇ ਮੁਕੱਦਮੇ ਦਰਜ ਹੋਏ ਨੇ ਉਹਨਾਂ ਦੇ ਬਾਰੇ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਦੱਸਿਆ ਕਿ ਅਸੀਂ ਪਹਿਲਾਂ ਹੀ ਇਸ ਗੱਲ ਤੋਂ ਗੁਰੇਜ ਕਰਦੇ ਸੀਗੇ ਇਸ ਤਰ੍ਹਾਂ ਨਾ ਹੋਵੇ। ਅੱਜ 26 ਦੀ ਟਰੈਕਟਰ ਪਰੇਡ ਨਾਲ ਇੱਕ ਗੱਲ ਇਹ ਜ਼ਰੂਰ ਚੰਗੀ ਹੋਈ ਹੈ ਕਿ ਜਿਹੜਾ ਕੁਛ ਨਿਤਰ ਕੇ ਸਾਹਮਣੇ ਆਇਆ ਉਹ ਸ਼ਾਇਦ ਹੁਣ ਤੱਕ ਨਾ ਆਉਂਦਾ ਤੇ ਹੁਣ ਜਿਹੜਾ ਸਿਰਫ ਤੇ ਸਿਰਫ ਕਿਸਾਨੀ ਅੰਦੋਲਨ ਦੀ ਗੱਲ ਹੋ ਰਹੀ ਹੈ। ਪਹਿਲਾਂ ਦੂਸ਼ਣਬਾਜੀ ਦੀ ਗੱਲ ਹੋ ਰਹੀ ਸੀ ਕਿ ਲੱਖੇ ਨੂੰ ਕਿਸੇ ਨੇ ਬੁਲਾਇਆ ਨਹੀਂ ਜੀ, ਸਿੱਧੂ ਨੂੰ ਸਿੰਘੂ ਸ਼ੰਭੂ ਮੋਰਚੇ ਦੇ ਬੈਠਾ ਸੀ ਉਹ ਲੈ ਕੇ ਆਇਆ ਇੱਥੇ, ਹੁਣ ਉਹ ਗੱਲਾਂ ਬਿਲਕੁਲ ਖਤਮ ਹੋ ਗਈਆਂ, ਹੁਣ ਨਰੋਲ ਕਿਸਾਨੀ ਦੀ ਗੱਲ ਹੀ ਹੋ ਰਹੀ ਹੈ। ਚਾਹੇ ਉਹ ਰਾਕੇਸ਼ ਸ਼ਿਕਾਇਤ ਕਰਦੇ ਨੇ, ਚਾਹੇ ਉਹ ਬਲਵੀਰ ਸਿੰਘ ਰਾਜੇਵਾਲ ਕਰਦੇ ਨੇ, ਚਾਹੇ ਉਹ ਦਰਸ਼ਨਪਾਲ ਕਰਦੇ ਨੇ, ਚਾਹੇ ਉਹ ਸ਼ਿਵਪਾਲ ਕੱਟਾ ਕਰਦੇ ਹੈ, ਹੁਣ ਸਰਕਾਰ ਦੇ ਹੱਥ ਗੇਮ ਹੈਗੀ ਹੈ। ਸਰਕਾਰ ਨੂੰ ਕਿਸਾਨ ਜਥੇਬੰਦੀਆਂ ਲਗਾਤਾਰ ਭਾਵੇਂ ਕਹਿ ਚੁੱਕੀਆਂ ਕਿ ਤੁਸੀਂ ਜਿਹੜੀ 2 ਸਾਲ ਵਾਲੀ ਪ੍ਰਪੋਜ਼ਲ ਹੈ ਉਹਦੇ ਤੇ ਵਿਚਾਰ ਕਰੋ, ਜਾਂ MSP ਦੇ ਕਾਨੂੰਨ ਬਣਾਉਣ ਦੀ ਗਰੰਟੀ ਦਿਓ, ਜਾਂ ਸਰਕਾਰ ਇਹ ਕਹਿ ਕਿ ਇਸ ਗੱਲ ਦੇ ਉੱਤੇ ਸਰਕਾਰ ਹੁਣ ਕਿੰਨੀ ਕੁ ਸਹਿਰ ਹੈ ਇਹ ਦੇਖਣ ਵਾਲੀ ਗੱਲ ਹੋਏਗੀ। 26 ਦੀ ਘਟਨਾ ਮੰਦਭਾਗੀ ਵਾਪਰੀ, 122 ਦੇ ਕਰੀਬ ਜਿਹੜੇ ਲੋਕ ਲਾਪਤਾ ਸਨ ਉਹਨਾਂ ਬਾਰੇ ਵੀ ਕੁਝ ਪਤਾ ਲੱਗਿਆ, ਹੁਣ ਕੁਝ ਹੋਰ 25 ਦੇ ਕਰੀਬ ਹੋਰ ਵੀ ਲੋਕ ਲਾਪਤਾ ਉਹਨਾਂ ਦੇ ਬਾਰੇ ਨੀ ਪਤਾ ਲੱਗ ਸਕਿਆ। ਨਵਰੀਤ ਦੀ ਜਾਨ ਚਲੀ ਜਾਣੀ ਔਰ ਨਵਰੀਤ ਤੇ ਦਾਦੇ ਦਾ ਜਿਹੜਾ ਬਿਆਨ ਆਉਂਦਾ ਹਰਦੀਪ ਸਿੰਘ ਡਿਬਡਵਾ ਦਾ, ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸਹਿਯੋਗ ਨਹੀਂ ਕੀਤਾ, ਇਹ ਬਹੁਤ ਸਾਰੀਆਂ ਗੱਲਾਂ ਨੇ। ਪਰ ਇਹ ਸਭ ਦੇ ਬਾਵਜੂਦ 26 ਦੀ ਘਟਨਾ ਇੱਕ ਗੱਲੋਂ ਇਹ ਵੀ ਹੈ ਕਿ 26 ਦੀ ਘਟਨਾ ਜੇ ਨਾ ਵਾਪਰਦੀ ਤਾਂ ਸ਼ਾਇਦ ਇਹ ਕਿਸਾਨੀ ਸੰਘਰਸ਼ ਹੈ ਕਿਸੇ ਹੋਰ ਪਾਸੇ ਤੁਰ ਜਾਂਦਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਹੈਗਾ ਉਹ ਕਿਸਾਨੀ ਸੰਘਰਸ਼ ਤੇ ਹੀ ਫੋਕਸ ਰਹਿਣ ਦੀ ਉਮੀਦ ਲੱਗ ਰਹੀ ਹੈ। ਇਹਦੇ ਚ ਕੋਈ ਚੰਗੇ ਨਤੀਜੇ ਆ ਸਕਦੇ ਨੇ ਉਸ ਸਮੇਂ ਜਦੋਂ ਪਾਰਲੀਮੈਂਟ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਦੀ ਸਫਾਈ ਦਿੱਤੀ ਹੈ
ਕਿ
ਅਸੀਂ ਇਹ ਬਿੱਲ ਜਿਹੜਾ ਹਰੇਕ ਚੰਗੇ ਲਈ ਚਾਹੁੰਦੇ ਹਾਂ। ਜਦੋਂ ਉਹਨਾਂ ਨੇ ਲਾਲ ਬਹਾਦਰ ਸ਼ਾਸਤਰੀ ਦੀ ਗੱਲ ਕਰਦੇ ਕਿ ਉਹਨਾਂ ਦਾ ਵੀ ਵਿਰੋਧ ਹੋਇਆ ਸੀ, ਨੀਤੀ ਕਮਿਸ਼ਨ ਦਾ ਵੀ ਵਿਰੋਧ ਹੋਇਆ ਸੀਗਾ, ਅਮਰੀਕਾ ਨੇ ਵੀ ਉਹਦਾ ਵਿਰੋਧ ਕੀਤਾ ਸੀਗਾ, ਤਾਂ ਉਸ ਸਮੇਂ 26 ਦੀ ਘਟਨਾ ਨੂੰ ਇਹ ਸਾਰੇ ਪ੍ਰਕਿਰਿਆ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਕਿ ਪ੍ਰਮਾਤਮਾ ਨੇ ਜਿਹੜਾ ਵੀ ਕੁਝ ਕੀਤਾ ਉਹ ਠੀਕ ਕੀਤਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਲਦ ਹੋਣ ਦੀ ਅਪੀਲ ਹੈ। ਸਰਕਾਰ ਦਾ ਵੀ ਪੱਖ ਜਿਹੜਾ ਹੈਗਾ ਉਹ ਵੀ ਲੋਕ ਦੇਖਣਾ ਚਾਹੁੰਦੇ ਹੈ। ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜੀਆਂ ਕਮੀਆਂ ਸੀਗੀਆਂ ਉਹ ਵੀ ਸਾਹਮਣੇ ਆ ਗਈਆਂ ਨੇ ਔਰ ਜਿਹੜੀਆਂ ਹੁਣ ਟਿਕਾ ਟਿੱਕਣੀ ਜਿਹੜੀ ਹੋ ਰਹੀ ਹੈ ਉਸ ਤੋਂ ਵੀ ਲੋਕ ਅੰਦਾਜ਼ਾ ਲਾ ਰਹੇ ਨੇ ਕਿ ਜੋ ਕੁਝ ਵੀ ਹੋਇਆ ਉਹ ਠੀਕ ਹੋਵੇ।
ਜੀ ਜੀ ਬਿਲਕੁਲ, ਜਿਹੜੀ ਅਸਲ ਦੇ ਵਿੱਚ ਸਰਕਾਰ ਦੀ ਵਾਅਦਾ ਖਿਲਾਫੀ ਕਹਿ ਲੋ ਜਾਂ ਫਿਰ ਸਰਕਾਰ ਦਾ ਜਿਹੜਾ ਇੱਕ ਵਤੀਰਾ ਕਹਿ ਲੋ ਹਨਾ, ਉਸ ਵਤੀਰੇ ਨੇ ਜ਼ਰੂਰ ਦੁਨੀਆ ਭਰ ਦੇ ਵਿੱਚ ਸਰਕਾਰ ਨੂੰ ਬਦਨਾਮੀ ਜ਼ਰੂਰ ਦਿੱਤੀ ਹੈ, ਕਿਉਂਕਿ ਸਰਕਾਰ ਅਸਲ ਦੇ ਵਿੱਚ ਜਿਸ ਢੰਗ ਨਾਲ ਉਹ ਕਿਸਾਨਾਂ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੀ ਸੀ ਉਹ ਢੰਗ ਤਰੀਕੇ ਜਿਹੜੇ ਆ ਉਹ ਅਸਲ ਦੇ ਵਿੱਚ ਉਹਨੂੰ ਹੀ ਪੁੱਠੇ ਪੈ ਗਏ ਹਨਾ। ਪਰ ਅਜੇ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕੀ ਅਜੇ ਵੀ ਸਰਕਾਰ ਦਾ ਜਿਹੜਾ ਰੁੱਖ ਆ ਉਹ ਉਸੇ ਤਰ੍ਹਾਂ ਕਾਇਮ ਆ ਕਿ ਅੱਜ ਵੀ ਇੰਟਰਨੈਟ ਜਾਂ ਜਿਹੜੀਆਂ ਪਾਣੀ ਦੀਆਂ ਸੇਵਾਵਾਂ ਵਿੱਚ ਬੰਦ ਕਰਨ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਾਂ ਫਿਰ ਹੁਣ ਸਾਰਾ ਕੁਝ ਆਮ ਵਾਂਗ ਹੋ ਗਿਆ।
ਦੇਖੋ ਇੰਟਰਨੈਟ ਤਾਂ ਚਾਲੂ ਕਰ ਦਿੱਤਾ ਗਿਆ
ਜੀ,
ਪਰ ਜਿਹੜੀਆਂ ਰੋਕਾਂ ਹੈਗੀਆਂ ਨੇ ਉਵੇਂ ਹੀ ਬਰਕਰਾਰ ਨੇ, ਜਾਣਾ ਆਉਣਾ ਥੋੜਾ ਜਿਹਾ ਔਖਾ ਹੈਗਾ
ਜੀ।
ਆਮ ਵਿਅਕਤੀ ਜਿਹੜਾ ਉਹ 100 ਵਾਰ ਸੋਚ ਕੇ ਜਾਂਦਾ ਔਰ ਇਸ ਗੱਲ ਵੱਲ ਸਰਕਾਰ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ। ਜੇ ਸਰਕਾਰ ਸਹਿਰਦ ਹੈ, ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਕਿਸਾਨੀ ਸੰਘਰਸ਼ ਦੇ ਇਸ ਵੀ ਕਿਸੇ ਨੂੰ ਕੋਈ ਵਿਰੋਧ ਕਰਦਾ ਤਾਂ ਉਹਦਾ ਇਹ ਬੁਨਿਆਦੀ ਹੱਕ ਹੈਗਾ, ਲੇਕਿਨ ਇਸ ਸਬੰਧੀ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਤਾਂ ਉਸ ਸਮੇਂ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਲੇਕਿਨ ਸਰਕਾਰ ਇਹਦੇ ਬਾਰੇ ਕੋਈ ਬਹੁਤੀ ਜ਼ਿਆਦਾ ਸਹਿਮਤ ਨਹੀਂ ਗੀ। ਸਰਕਾਰ ਆਪਣੀ ਗੱਲ ਤਿਆਰੀ ਹੋਈ ਹੈ ਕਿ ਅਸੀਂ ਤਾਂ ਜੀ 3 ਬਿੱਲ ਲਿਆਂਦੇ ਨੇ ਔਰ ਇਹਦੇ ਚ ਤੁਸੀਂ ਸੋਧ ਕਰਾਉਣੀ ਹੈ ਤਾਂ ਸੋਧ ਕਰਾ ਲਓ, ਇਹਨੂੰ ਮੁਲਤਵੀ ਕਰਾਉਣਾ ਮੁਲਤਵੀ ਕਰਾ ਲਓ। ਕਮੇਟੀ ਜਿਹੜੀ ਬਣਾਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਜਿਹੜੀ ਬਣਾਈ ਸੀ, ਹੁਣ ਤੱਕ 12 ਗੇੜ ਦੀ ਗੱਲਬਾਤ ਹੋ ਚੁੱਕੀ ਹੈ। ਲਗਾਤਾਰ ਇਹ ਗੱਲਬਾਤ ਅੱਗੇ ਦੀ ਅੱਗੇ ਤੁਰਦੀ 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 ਅਖੀਰ ਕੇ ਸਰਕਾਰ ਫਿਰ ਉਸੇ ਗੱਲ ਤੇ ਆ ਜਾਂਦੀ ਹੈ ਕਿ ਉਹਨੇ ਇੱਕ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਇੱਕ ਪਲੇਟਫਾਰਮ ਬਣਾ ਕੇ ਦੇ ਦਿੱਤਾ, ਜਿਨ੍ਹਾਂ ਨੇ ਅੰਬਾਨੀਆਂ ਅਡਾਨੀਆਂ ਨੇ ਜਿਹੜੇ ਸਾਇਲੋਜ ਸਟੋਰੇਜ ਜਿਹੜੀ ਬਣਾ ਲਈ, ਰੋਡ ਮੈਪ ਬਣਾ ਲਿਆ, ਉਹਨਾਂ ਨੇ ਸਾਰਾ ਕੁਝ ਚੁਣ ਲਿਆ ਔਰ ਹਰ ਚੀਜ਼ ਉਹਨਾਂ ਨੇ ਕੱਲੀ ਕੱਲੀ ਗੱਲ ਦੇ ਉੱਤੇ ਜਿਹੜਾ ਆਪਣਾ ਜਿਹੜੀ ਫੋਕਸ ਕਰਨਾ ਸੀ ਉਹ ਕਰ ਲਿਆ। ਤਾਂ ਉਸ ਸਮੇਂ ਸਰਕਾਰ ਤਾਂ ਇਸ ਬਿੱਲ ਨੂੰ ਬਿਲਕੁਲ ਠੀਕ ਕਹਿਣ ਦੇ ਲਈ, ਦਰੁਸਤ ਕਹਿਣ ਦੇ ਲਈ ਲਗਾਤਾਰ ਲੱਗੀ ਹੋਈ ਹੈ ਔਰ ਉਹਦੇ ਚ ਪਾਰਲੀਮੈਂਟ ਦੇ ਅੰਦਰ ਤੇ ਪਾਰਲੀਮੈਂਟ ਦੇ ਬਾਹਰ ਵੀ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਜਿਹੜੀ ਵਰਤੀ ਜਾ ਰਹੀ ਉਸ ਤੋਂ ਲੱਗਦਾ ਕਿ ਸਰਕਾਰ ਝੁਕਣ ਵਾਲੀ ਨਹੀਂ, ਸਰਕਾਰ ਹਮੇਸ਼ਾ ਇਸੇ ਤਰ੍ਹਾਂ ਹੀ ਗੱਲ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਜਦੋਂ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਸਾਡੇ ਨਾਲ ਗੱਲ ਕਰੋ, ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਤਾਂ ਉਹੀ ਗੱਲ ਜਿਹੜੀ ਉਹੀ ਗੱਲਬਾਤ ਦਾ ਗੇੜ ਹੈ ਜਿਹੜਾ ਉਹ ਦੁਬਾਰਾ ਭਾਵੇਂ ਸ਼ੁਰੂ ਹੋ ਜਾਏਗਾ, ਲੇਕਿਨ ਉਹ ਰੇੜਕਾ ਜਿਹੜਾ ਉਵੇਂ ਜਾਰੀ ਰਹੇਗਾ
ਜੀ। ਸੋ ਉਹ ਅੜੀਅਲ ਵਤੀਰਾ ਜਿਹੜਾ ਉਹ ਸਰਕਾਰ ਦਾ ਕਾਇਮ ਹੈ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੀਆਂ ਜਾਨਾਂ ਜਾ ਰਹੀਆਂ ਹਨਾ, ਜਿਹਦੇ ਬਾਰੇ ਚ ਸਰਕਾਰ ਬਿਲਕੁਲ ਚੁੱਪ ਹੈ, ਔਰ ਅਸੀਂ ਜਾਣਦੇ ਹਾਂ ਫਿਰ ਉਹਦੀ ਜਿਹੜੀ ਮਨਸ਼ਾ ਆ ਉਹ ਕੀ ਹੈ, ਪਰ ਮਨਸ਼ਾ ਜਿਹੜੀ ਉਹ ਇਸ ਹੱਦ ਤੱਕ ਵੀ ਗਲਤ ਹੋ ਸਕਦੀ ਹੈ ਕਿ ਪਿਛਲੇ ਦਿਨੀ ਇੱਕ ਹੋਰ ਜਿਹੜੀ ਖਬਰ ਆ ਉਹ ਵੀ ਆਈ ਸੀਗੀ ਕਿ ਗਾਜ਼ੀਪੁਰ ਜਿਹੜਾ ਸੰਘਰਸ਼ ਚੱਲ ਰਿਹਾ, ਗਾਜ਼ੀਪੁਰ ਜਿਹੜਾ ਮੋਰਚਾ ਹੈ, ਉੱਥੇ ਵੀ ਇੱਕ ਕਿਸਾਨ ਦੀ ਮੌਤ ਹੋਈ ਔਰ ਜਿੰਨੇ ਵੀ ਕਿਸਾਨ ਜਿਹੜੇ ਆ ਉਹ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਆ, ਉਹ ਵੱਖ ਵੱਖ ਤਰ੍ਹਾਂ ਦੇ ਜਿਹੜੇ ਘਟਨਾਵਾਂ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ, ਉਹਨਾਂ ਦਾ ਜਾਣਾ ਜਿਹੜਾ ਬੜਾ ਦੁਖਦਾਈ ਹੈ ਹਨਾ, ਕੋਈ ਦਿਲ ਦੇ ਦੌਰੇ ਕਾਰਨ ਮਰਿਆ ਹਨਾ, ਕਿਸੇ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਆ, ਕਈਆਂ ਨੇ ਖੁਦਕੁਸ਼ੀਆਂ ਵੀ ਕੀਤੀਆਂ ਹਨਾ। ਔਰ ਇਹ ਖਬਰ ਜਿਹੜੀ ਇਹ ਆਈ ਸੀਗੀ ਕਿ ਇੱਕ ਬਲਜਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੈ ਉਹ ਸੰਘਰਸ਼ ਦੌਰਾਨ ਹੋਈ, ਔਰ ਉਸ ਦੀ ਜਿਹੜੀ ਲਾਸ਼ ਹੈ ਉਹਨੂੰ ਤਿਰੰਗੇ ਦੇ ਵਿੱਚ ਲਪੇਟਣ ਦੇ ਕਾਰਨ ਤੁਸੀਂ ਦੇਖੋ ਕਿ ਉਹਦੇ ਪਰਿਵਾਰ ਦੇ ਉੱਤੇ ਇੱਕ ਕੇਸ ਜਿਹੜਾ ਹੈ ਉਹ ਦਰਜ ਕੀਤਾ ਗਿਆ ਕਿ ਉਸ ਦੀ ਲਾਸ਼ ਜਿਹੜੀ ਉਹ ਤਿਰੰਗੇ ਚ ਲਪੇਟਣ ਕਾਰਨ ਤਿਰੰਗੇ ਦੀ ਬੇਅਦਬੀ ਹੋਈ ਹੈ। ਇਹ ਆਪਾਂ ਦੇਖ ਸਕਦੇ ਹਾਂ ਕਿ ਕਿਸ ਹੱਦ ਤੱਕ ਗਿਰ ਕੇ ਅਸੀਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਨੂੰ ਅੰਜਾਮ ਦੇ ਰਹੇ ਹਾਂ ਜੀ।
ਉਹਦਾ ਜੀ ਸਰਕਾਰ ਜਿਹੜੀ ਗੱਲ ਤਰਕ ਦਿੰਦੀ ਹੈ ਉਹ ਸਰਕਾਰ ਕਹਿੰਦੀ ਹੈ ਕਿ ਇਹ ਜਿਹੜੀ ਘਟਨਾ ਹੋਈ ਆ ਉਹ ਰੋਡ ਐਕਸੀਡੈਂਟ ਦੇ ਵਿੱਚ 23 ਤਰੀਕ ਨੂੰ ਇਸ ਬਲਜਿੰਦਰ ਸਿੰਘ ਵਿਅਕਤੀ ਦੀ ਡੈਥ ਹੁੰਦੀ ਹੈ
ਜੀ,
ਔਰ ਇਹ 26 ਦੀ ਘਟਨਾ ਨਾਲ ਇਹਨੂੰ ਜੋੜ ਕੇ ਪਰਿਵਾਰ ਨੇ ਪੇਸ਼ ਕੀਤਾ, ਸਰਕਾਰ ਦਾ ਇਹ ਦੋਸ਼ ਹੈ
ਜੀ,
ਔਰ ਜਿਹੜਾ ਮੁਕਦਮਾ ਦਰਜ ਕੀਤਾ ਉਹਨਾਂ ਨੇ ਆਖਿਆ ਕਿ 23 ਤਰੀਕ ਨੂੰ ਬਲਜਿੰਦਰ ਸਿੰਘ ਕਿਸੇ ਕੰਮ ਲਈ ਇੱਥੇ ਆਉਂਦਾ, ਗਾਜ਼ੀਪੁਰ ਆਉਂਦਾ, ਉਹਦੀ ਰੋਡ ਐਕਸੀਡੈਂਟ ਚ ਡੈਥ ਹੋ ਜਾਂਦੀ ਹੈ, ਉਹਦੀ 2 ਦਿਨ ਉਹਦੀ ਦੇਖਭਾਲ ਕਰਦੇ ਨੇ ਜਾਂ ਲੱਭਦੇ ਨੇ ਜਾਂ ਉਹ ਪਰਿਵਾਰ ਨੂੰ ਨਹੀਂ ਲੱਭਦਾ, ਤੇ 26 ਤਰੀਕ ਨੂੰ ਪਤਾ ਲੱਗਦਾ ਹੈ ਕਿ ਉਸ ਬੰਦੇ ਦੀ ਰੋਡ ਐਕਸੀਡੈਂਟ ਚ ਡੈਥ ਹੋ ਗਈ, ਔਰ ਉਹਨੂੰ ਕਿਸਾਨੀ ਸੰਘਰਸ਼ ਦੇ ਨਾਲ ਜੋੜ ਕੇ ਸਰਕਾਰ ਦਾ ਦੋਸ਼ ਹੈ ਕਿ 26 ਤਰੀਕ ਨੂੰ ਉਹਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਮ੍ਰਿਤਕ ਦੀ ਜਿਹੜੀ ਦੇਹ ਦੇ ਉੱਤੇ ਤਿਰੰਗੇ ਝੰਡੇ ਦੀ ਜਿਹੜੀ ਹੈ ਇੱਕ ਉਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਇਸੇ ਵਿੱਚ ਹੈ। ਉਹਨਾਂ ਨੇ ਆਖਿਆ ਕਿ ਨਾ ਤਾਂ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ, ਇਹ ਸਰਕਾਰ ਦਾ ਦੋਸ਼ ਹੈਗਾ ਜਿਹੜੀ FIR ਦਰਜ ਕੀਤੀ ਹੈ ਤੇ ਉਹਦੀ ਘਰਵਾਲੀ ਤੇ ਉਹਦੇ ਭਰਾ ਦੇ ਉੱਤੇ ਇਹ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਇਹ ਸਵਾਲ ਉੱਠਦਾ ਕਿ ਸ੍ਰੀ ਦੇਵੀ ਦੀ ਜਦੋਂ ਮੌਤ ਹੁੰਦੀ ਹੈ ਉਦੋਂ ਵੀ ਤਿਰੰਗੇ ਦੇ ਵਿੱਚ ਕਿਹਾ ਜਾਂਦਾ ਵੀ ਉਹ ਕਿਹੜੀ ਸ਼ਹੀਦ ਸੀਗੀ, ਇਸ ਤਰ੍ਹਾਂ ਦੀ ਗੱਲ ਵੀ ਰੱਖੀ ਹੈ। ਔਰ ਹੁਣ ਮੈਨੂੰ ਪਤਾ ਲੱਗਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਰਾਏ ਕਰਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਕੁਝ ਸਰਕਾਰ ਨੇ ਆਪਣੀਆਂ ਵੱਲੋਂ ਖੜੀਆਂ ਕੀਤੀਆਂ ਜਿਹੜੀਆਂ ਇਸ ਬਿੱਲ ਨੂੰ ਚੰਗਾ ਕਹਿੰਦੀਆਂ ਜਾਂ ਇਸ ਬਿੱਲ ਨੂੰ ਲਾਹੇਵੰਦ ਕਹਿੰਦੀਆਂ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਊਗਾ, ਸਰਕਾਰ ਨੇ ਉਹਨਾਂ ਦੇ ਉੱਤੋਂ ਇੱਕ ਰਿੱਟ ਦਾਇਰ ਕਰਾਉਣਗੇ, ਉਹ ਰਿੱਟ ਦਾਇਰ ਕਰਾਉਣਗੇ, ਉਸ ਦੀ ਮੰਗ ਕੀਤੀ ਜਾਏਗੀ ਕਿ ਜਿਹੜੇ 171 ਦੇ ਕਰੀਬ ਜਿਹੜੇ ਕਿਸਾਨ ਹੈ ਇਸ ਕਿਸਾਨੀ ਅੰਦੋਲਨ ਦੌਰਾਨ ਜਿਨ੍ਹਾਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ ਨੂੰ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਦਾ ਰੁਤਬਾ ਜਿਹੜਾ ਦਿੱਤਾ ਜਾ ਰਿਹਾ ਸਿੰਘੂ ਬਾਰਡਰ ਤੋਂ ਮੰਚ ਤੋਂ ਜਾਂ ਗਾਜ਼ੀਪੁਰ ਬਾਰਡਰ ਤੋਂ, ਉਹਨਾਂ ਦੇ ਮੁਆਵਜ਼ੇ ਦੇ ਲਈ ਇੱਕ ਰਿੱਟ ਪਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਨੂੰ ਖੜੇ ਕੀਤਾ ਜਾ ਰਿਹਾ, ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਬਿੱਲ ਦਾ ਸਮਰਥਨ ਹੈ ਔਰ ਸਰਕਾਰ ਉਹਦੇ ਤੋਂ ਆਰਡਰ ਕਰਾ ਦੇਗੀ ਕਿ ਅਸੀਂ ਇਹਦੇ ਕੰਪਨਸੇਟ ਕਰਨ ਨੂੰ ਤਿਆਰ ਆ। ਕੋਈ ਅੰਦਾਜ਼ਾ ਲੱਗ ਰਿਹਾ ਕਿ ਜਿਹੜਾ 5 ਲੱਖ ਰੁਪਇਆ ਘੱਟੋ ਘੱਟ ਉਹਨਾਂ ਪਰਿਵਾਰਾਂ ਨੂੰ ਦੇ ਦਿੱਤਾ ਜਾਵੇ, ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਹੈਗੀ ਹੈ ਉਹ ਸਰਕਾਰ ਦੇ ਕੇ ਇਸ ਕਿਸਾਨੀ ਸੰਘਰਸ਼ ਦੇ ਵਿਚ ਇੱਕ ਤਰ੍ਹਾਂ ਦਾ ਲੋਲੀਪੋਪ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਕਰਕੇ ਉਹ ਵੇਟ ਕਰ ਰਹੀ ਸੀ ਕਿ ਇੱਕੋ ਵਾਰੀ ਅਸੀਂ ਜੇ ਹਮੇਸ਼ਾ ਅਨਾਊਂਸ ਕਰਦੇ ਹਾਂ ਤਾਂ ਸ਼ਾਇਦ ਉਹ ਗੱਲ ਨਹੀਂ ਜਾਣੀ। ਹੁਣ ਸਰਕਾਰ ਇਸ ਕਿਸਾਨੀ ਅੰਦੋਲਨ ਦੇ ਵਿਚ ਇੱਕ ਡੈਂਟ ਪਾਉਣ ਦੇ ਲਈ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਪ੍ਰਪੰਚ ਰਚ ਕੇ ਇਸ ਤਰ੍ਹਾਂ ਦੀ ਜਿਹੜੀ ਜਥੇਬੰਦੀ ਹੈ ਉਹਨਾਂ ਨੂੰ ਖੜਾ ਕਰਕੇ ਆਉਣ ਵਾਲੇ ਦਿਨਾਂ ਦੇ ਵਿਚ ਮੇਰੇ ਕੋਲ ਬੜੀ ਖੁਫੀਆ ਜਾਣਕਾਰੀ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਤਰ੍ਹਾਂ ਦੀ ਪਟੀਸ਼ਨ ਦਾਖਲ ਕਰਾ ਦਿੱਤੀ ਜਾਊਗੀ ਔਰ ਉਹਦੇ ਤੇ ਆਰਡਰ ਕਰਾ ਦਿੱਤਾ ਜਾਊਗਾ 3 ਲੱਖ ਰੁਪਇਆ ਜਾਂ 5 ਲੱਖ ਰੁਪਇਆ ਪ੍ਰਤੀ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦੇਣ ਦੇ ਲਈ ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਣਗੀਆਂ। ਜਿਵੇਂ ਇਹ ਮੁਕਦਮਾ ਦਰਜ ਕੀਤਾ ਹੁਣ ਇਸ ਮੁਕਦਮੇ ਦੇ ਵਿਚ ਭਾਵੇਂ ਕੁਝ ਨਹੀਂ ਨਿਕਲਣਾ ਸਿਰਫ ਤੇ ਸਿਰਫ ਸਜ਼ਾ ਜਾਂ ਕੋਈ ਥੋੜਾ ਬਹੁਤਾ ਜੁਰਮਾਨਾ ਜਿਹੜਾ ਲੱਗੇਗਾ ਲੇਕਿਨ ਇਸ ਨੂੰ ਕਿਸਾਨੀ ਅੰਦੋਲਨ ਨੂੰ ਇੱਕ ਢਾਹ ਲਾਉਣ ਵਾਲੀ ਇਹ ਗੱਲ ਹੈਗੀ ਹੈ ਕਿ ਤੁਸੀਂ ਜੇਕਰ ਕਿਸਾਨੀ ਅੰਦੋਲਨ ਦੌਰਾਨ ਇੱਥੇ ਆਇਆ ਉਹਦੀ ਜਾਨ ਚਲੀ ਗਈ ਤਿਰੰਗਾ ਝੰਡਾ ਉਹਦੇ ਉੱਤੇ ਪਾ ਦਿੱਤਾ ਗਿਆ ਤਾਂ ਇਹ ਜਿਹੜੀ ਬੇਅਦਬੀ ਤੁਸੀਂ ਗੱਲ ਕਰਦੇ ਹੋ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਜਦੋਂ ਉੱਥੇ ਮਾਰੇ ਜਾਂਦੇ ਨੇ ਉਹਨਾਂ ਦੇ ਵਿੱਚ ਤਿਰੰਗਾ ਝੰਡਾ ਜਦੋਂ ਪਾਇਆ ਜਾਂਦਾ ਉਦੋਂ ਕਿੰਤੂ ਪ੍ਰੰਤੂ ਨਹੀਂ ਹੁੰਦਾ ਇਹ ਸਰਕਾਰ ਦੀ ਇੱਕ ਪ੍ਰਸ਼ਾਸਨ ਦੀ ਇੱਕ ਇਸ ਤਰ੍ਹਾਂ ਦੀ ਸਹਿਮਤੀ ਹੈ ਫਿਰ ਤਾਂ ਕੋਈ ਕਾਰਵਾਈ ਨਹੀਂ ਜੇ ਸਹਿਮਤੀ ਨਹੀਂ ਤਾਂ ਫਿਰ ਇਸ ਤਰ੍ਹਾਂ ਦੇ ਮੁਕਦਮੇ ਉਸ ਸਮੇਂ ਜਦੋਂ ਉਹ ਬੰਦਾ ਦੁੱਖ ਦੀ ਘੜੀ ਦੇ ਵਿੱਚ ਹੈ ਜਿਹਦਾ ਘਰੋਂ ਜੀ ਚਲਾ ਗਿਆ ਤਾਂ ਉਸ ਸਮੇਂ ਤੁਸੀਂ ਇਹ ਗੱਲ ਇਸ ਗੱਲ ਨੂੰ ਜੋੜ ਕੇ ਸਿਆਸੀ ਰੰਗਤ ਦਿੰਦੇ ਹੋ ਇਹ ਗੱਲ ਗਲਤ ਹੈ।
ਬਿਲਕੁਲ ਬਿਲਕੁਲ ਸੋ ਬਿੱਟਾ ਸਾਹਿਬ ਜਿਵੇਂ ਸਰਕਾਰ ਦੀ ਜਿਹੜੀ ਇੱਕ ਤਰ੍ਹਾਂ ਦੀ ਕਹਿ ਲੋ ਵੀ ਇਹ ਚਾਲ ਹੀ ਹੈ ਕਿ ਜਾਂ ਤਾਂ ਫਿਰ ਡਰਾ ਕੇ ਤੇ ਜਾਂ ਫਿਰ ਮਨਾ ਕੇ ਹਨਾ ਮਨਾਉਣਾ ਪੈਸੇ ਨਾਲ ਤੇ ਡਰਾਉਣਾ ਇਹੋ ਜਿਹੇ ਕੇਸ ਦਰਜ ਕਰਕੇ ਆ ਜਦਕਿ ਇਸ ਪਰਿਵਾਰ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਐਜੀਟੇਸ਼ਨ ਤੇ ਹੀ ਗਿਆ ਹੋਇਆ ਸੀ ਆਪਣੇ ਦੋਸਤਾਂ ਦੇ ਨਾਲ ਜਦਕਿ ਸਰਕਾਰ ਜਿਹੜੀ ਆ ਉਹ ਇਹ ਸਾਬਤ ਕਰ ਰਹੀ ਹੈ ਕਿ ਨਹੀਂ ਉਹ ਐਜੀਟੇਸ਼ਨ ਤੇ ਨਹੀਂ ਸੀ ਉਸ ਵੇਲੇ ਜਦੋਂ ਉਹਦਾ ਐਕਸੀਡੈਂਟ ਹੋਇਆ ਸੋ ਪਰਿਵਾਰਾਂ ਦੇ ਉੱਤੇ ਜਿਹੜਾ ਦਬਾਅ ਆ ਉਹ ਇਸ ਕਦਰ ਪਾਇਆ ਜਾ ਰਿਹਾ ਜਾਂ ਫਿਰ ਜਿਹੜੇ ਲੋਕ ਇਸ ਵੇਲੇ ਲਾਪਤਾ ਵੀ ਨੇ ਉਹਨਾਂ ਦੇ ਉੱਤੇ ਖੈਰ ਕੁਛ ਜਿਹੜੇ ਸਾਡੇ ਆਗੂ ਨੇ ਉਹ ਕਾਫੀ ਜ਼ਿਆਦਾ ਇਸ ਖੇਤਰ ਦੇ ਵਿੱਚ ਮਦਦ ਵੀ ਕਰ ਰਹੇ ਨੇ ਕਿ ਕਿੱਥੇ ਕਿੱਥੇ ਜਿਹੜੇ ਲੋਕ ਹੈ ਉਹ ਲਾਪਤਾ ਹੋਏ ਆ ਔਰ ਉਹਨਾਂ ਨੂੰ ਕਿਵੇਂ ਰਿਹਾ ਕਰਵਾਇਆ ਜਾਣਾ ਚਾਹੀਦਾ ਇਹਦੇ ਉੱਤੇ ਕੰਮ ਹੋ ਰਿਹਾ ਪਰ ਇਸ ਵੇਲੇ ਆਗੂਆਂ ਦਾ ਵੀ ਇੱਕ ਬਹੁਤ ਵੱਡਾ ਫਰਜ਼ ਬਣਦਾ ਹੈ ਕਿ ਜਦੋਂ ਸਰਕਾਰ ਇਹੋ ਜਿਹੇ ਕੋਈ ਝੂਠੇ ਮੁਕੱਦਮੇ ਜਿਹੜੇ ਆ ਉਹ ਦਰਜ ਕਰਦੀ ਹੈ ਸਾਡੇ ਲੋਕਾਂ ਦੇ ਉੱਤੇ ਤੇ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਆਗੂਆਂ ਦਾ ਇਹੋ ਜਿਹਾ ਕਿਤੇ ਵੀ ਸਾਨੂੰ ਕਦਮ ਨਜ਼ਰ ਨਹੀਂ ਆਉਂਦਾ ਜਿੱਥੇ ਉਹ ਸਰਕਾਰ ਦੀ ਆਲੋਚਨਾ ਕਰ ਰਹੇ ਆ ਇਹੋ ਜਿਹੇ ਤਸ਼ੱਦਦ ਦੇ ਅੱਗੇ ਜਾਂ ਫਿਰ ਇਹੋ ਜਿਹੇ ਜਦੋਂ ਵੀ ਉਹ ਕੇਸ ਦਰਜ ਕਰਦੀ ਹੈ ਬਹੁਤ ਛੇਤੀ ਅਸੀਂ ਦਬਾਅ ਦੇ ਵਿੱਚ ਆ ਜਾਂਦੇ ਹਾਂ ਜਦਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਸ ਗੱਲ ਤੋਂ ਬਿਲਕੁਲ ਜਾਣੂ ਹੈ ਕਿ ਸਰਕਾਰ ਜਿਹੜੀ ਉਹ ਟੱਸ ਤੋਂ ਮੱਸ ਨਹੀਂ ਹੋ ਰਹੀ ਔਰ ਜਦੋਂ ਤੱਕ ਇਹ ਅੰਦੋਲਨ ਚੱਲਦਾ ਰਹਿਣਾ ਉਦੋਂ ਤੱਕ ਇਸ ਦਾ ਜਿਹੜਾ ਅਸਲ ਦੇ ਵਿੱਚ ਨਤੀਜਾ ਉਹ ਕੀ ਹੋਣਾ ਇਹ ਤਾਂ ਅਸੀਂ ਨਹੀਂ ਜਾਣਦੇ ਪਰ ਹਾਂ ਇਹ ਜ਼ਰੂਰ ਹੈ ਕਿ ਜਦੋਂ ਤੱਕ ਸਾਡੇ ਜਿਹੜੇ ਆਗੂ ਨੇ ਉਹ ਹਾਂ ਦੇ ਵਿੱਚ ਹਾਂ ਮਿਲਾਉਂਦੇ ਰਹਿਣਗੇ ਜਾਂ ਫਿਰ ਉਸ ਸ਼ਾਂਤਮਈ ਪ੍ਰਕਿਰਿਆ ਦੇ ਰਾਹੀਂ ਸਰਕਾਰ ਦੀ ਹਰ ਗੱਲ ਨੂੰ ਨਿਵਾਜਣਗੇ ਤਾਂ ਜ਼ਰੂਰ ਕਿਤੇ ਨਾ ਕਿਤੇ ਇਹ ਜਿਹੜਾ ਖੌਫ ਹੈ ਬਣਦਾ ਕਿ ਨਤੀਜਾ ਕੀ ਹੋਵੇਗਾ ਹਨਾ ਸੋ ਇਸ ਵੇਲੇ ਕੁਛ ਦੋਸਤ ਵੀ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਦੇ ਮੈਂ ਸੁਨੇਹੇ ਜ਼ਰੂਰ ਲੈਂਦੀ ਹਾਂ। ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਨਵਦੀਪ ਕੌਰ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਨਵਦੀਪ ਕੌਰ ਹੋਰਾਂ ਦੇ ਉੱਤੇ ਆਪਾਂ ਗੱਲ ਕਰ ਚੁੱਕੇ ਹਾਂ ਜੀ ਔਰ ਬਿੱਟਾ ਸਾਹਿਬ ਨੇ ਦੱਸਿਆ ਕਿ ਜਿਸ ਕਦਰ ਜ਼ੋਰ ਜਿਹੜਾ ਆ ਉਹ ਪਿਆ ਹੋਇਆ ਵੱਖ ਵੱਖ ਸੰਸਥਾਵਾਂ ਵੱਲੋਂ ਵੀ ਔਰ ਜਿਸ ਢੰਗ ਦੇ ਨਾਲ ਇਸ ਵੇਲੇ ਇਹ ਜਿਹੜਾ ਮੁੱਦਾ ਭਖਿਆ ਆ ਜ਼ਰੂਰ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਵੀ ਕੁਛ ਦਿਨਾਂ ਦੇ ਵਿੱਚ ਹੋ ਸਕਦੀ ਹੈ ਤੇ ਇੱਕ ਹੋਰ ਗੱਲ ਜਿਹੜੀ ਬਿੱਟਾ ਸਾਹਿਬ ਅਖੀਰ ਦੇ ਵਿੱਚ ਕਰਨੀ ਚਾਹਾਂਗੇ ਨਵਜੋਤ ਸਿੱਧੂ ਵੱਲੋਂ ਕਹਿੰਦੇ ਪ੍ਰਿਯੰਕਾ ਗਾਂਧੀ ਦੇ ਨਾਲ ਇੱਕ ਮੁਲਾਕਾਤ ਕੀਤੀ ਗਈ ਆ ਤੇ ਮੀਟਿੰਗ ਦੇ ਵਿੱਚ ਕਿਸਾਨ ਅੰਦੋਲਨ ਤੇ ਸਿੱਧੂ ਨੂੰ ਕੋਈ ਨਵੀਂ ਜ਼ਿੰਮੇਵਾਰੀ ਸੌਂਪਣ ਬਾਰੇ ਵੀ ਚਰਚਾ ਹੋ ਰਹੀ ਹੈ।
ਬਿਲਕੁਲ ਰਾਤ ਦੀ ਮੇਰੀ ਗੱਲ ਹੋਈ ਹੈ ਕੁਲਵੀਰ ਸਿੰਘ ਜੀਰਾ ਨਾਲ ਅਸੀਂ ਇਕੱਠੇ ਸੀਗੇ ਪੰਜਾਬ ਭਵਨ ਦੇ ਵਿੱਚ ਤੇ ਮੈਂ ਉਹਨਾਂ ਨੂੰ ਵੀ ਇਹ ਗੱਲ ਪੁੱਛੀ ਸੀ ਕਿ ਕੀ ਹੋ ਰਿਹਾ ਹੈ। ਉਹ ਕੱਲ ਇੱਕ ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਸੀਗਾ ਉਹਨੂੰ ਵਧਾਈ ਦੇਣ ਪਹੁੰਚੇ ਸੀਗੇ ਤੇ ਲੇਕਿਨ ਜਦੋਂ ਕੁਲਵੀਰ ਸਿੰਘ ਜੀਰਾ ਨੂੰ ਨਵਜੋਤ ਸਿੰਘ ਸਿੱਧੂ ਇਹ ਕਹਿ ਰਹੇ ਕਿ ਤੇਰੇ ਵਰਗੇ 5-7 ਹੋਰ MLA ਹੋਣ ਤਾਂ ਬਹੁਤ ਚੰਗਾ ਹੋਏਗਾ ਪੰਜਾਬ ਦੇ ਲਈ ਤਾਂ ਉਦੋਂ ਕੁਲਵੀਰ ਸਿੰਘ ਜੀਰਾ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤਾਂ ਕਿਸੇ ਦਾ ਫੋਨ ਹੀ ਨਹੀਂ ਚੁੱਕਦੇ ਤੁਸੀਂ ਐਵੇਂ ਫੋਕੀ ਸ਼ਾਬਸ਼ ਦੇਈ ਜਾਂਦੇ ਹੋ ਔਰ ਸਿੱਧੂ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਜਿਹੜਾ ਲੋਕਲ ਗਵਰਨਮੈਂਟ ਆ ਉਹ ਲੈਣ ਚੜਿਆ ਹੋਇਆ ਔਰ ਓਹਨੂੰ ਇਹ ਲੱਗਦਾ ਕਿ ਮੈਨੂੰ ਤਾਂ ਮੈਂ ਤਾਂ ਉਹੀ ਮਿਲ ਮਹਿਕਮਾ ਵਾਪਸ ਲੈਣਾ, ਮੇਰੀ ਤਾਂ ਗਿੱਦ ਹੈਗੀ ਹੈ। ਹੁਣ ਸਰਕਾਰ ਓਹਨੂੰ ਐਡਜਸਟ ਕਰਨਾ ਚਾਹੁੰਦੀ ਹੈ ਪ੍ਰਿਯੰਕਾ ਗਾਂਧੀ, ਔਰ ਇਹ ਵੀ ਮੈਨੂੰ ਪਤਾ ਲੱਗਾ ਕਿ ਜਿਹੜਾ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਜਿਨ੍ਹਾਂ ਨੇ ਪਿੱਛੇ ਜੀ ਲਿਖ ਕੇ ਵੀ ਦਿੱਤਾ ਸੀਗਾ ਕਿ ਮੈਂ ਉਸਦੀ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਤੇ ਮੈਨੂੰ ਪ੍ਰਧਾਨ ਤੋਂ ਲਾ ਦੋ। ਹੁਣ ਇਹ ਵੀ ਚਰਚਾ ਚੱਲ ਰਹੀ ਹੈ ਕਿ ਲਾਲ ਸਿੰਘ ਜਿਹੜੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਨੇ, ਜੀਜੀ ਨੇ ਮੰਡੀ ਬੋਰਡ ਦੇ ਜਿਹੜੇ ਚੇਅਰਮੈਨ ਹੈ, ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਸਰਕਾਰ, ਆਪਣਾ ਕਾਂਗਰਸ ਸਰਕਾਰ, ਕਾਂਗਰਸ ਸਰਕਾਰ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੀ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਆ ਕਿ ਜਿਹਦਾ ਮੇਰੇ ਨਾਲ ਜਿਹਦੀ ਕੰਸੈਂਟ ਹੋਵੇ ਜਾਂ ਮੇਰੇ ਨਾਲ ਜਿਹਦੀ ਬਣਦੀ ਹੋਵੇ ਤੇ ਮੈਂ ਉਸੇ ਨੂੰ ਪ੍ਰਧਾਨ ਬਣਾਵਾ। ਇਹ ਚਰਚਾਵਾਂ ਚੱਲ ਰਹੀਆਂ ਨੇ, ਲੇਕਿਨ ਹੁਣ ਸਥਾਨਕ ਸਰਕਾਰਾਂ ਬਾਰੇ ਜਿਹੜਾ ਡਿਪਾਰਟਮੈਂਟ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹੈ। ਹੁਣ ਇਹ ਦੇਖਣਾ ਹੈ, ਹਾਈਕਮਾਂਡ ਨੇ ਦੇਖਣਾ ਕਿ ਇਹਨੂੰ ਦੁਬਾਰਾ ਉਹ ਮਹਿਕਮਾ ਦੇਣਾ ਜਾਂ ਨਹੀਂ ਦੇਣਾ। ਉਸ ਸਮੇਂ ਜਦੋਂ ਸਰਕਾਰ ਦਾ ਇੱਕ ਸਾਲ ਰਹਿ ਗਿਆ ਤਾਂ ਉਸ ਸਮੇਂ ਇਹ ਜਿਹੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮਿਲੇ ਨੇ, ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਐਡਜਸਟਮੈਂਟ ਹੈ ਜਾਂ ਜਿਹੜੀ ਇਹ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਨੂੰ ਕਿੰਨੀ ਪੁਖਤਾ ਜਿਹੜੀ ਜਾਣਕਾਰੀ ਸਾਡੇ ਕੋਲ ਆਈ ਹੈ।
ਜੀ ਜੀ ਬਿਲਕੁਲ, ਇਸ ਵੇਲੇ ਨਰਿੰਦਰ ਠਾਕੁਰ ਹੋਰੀ ਜੁੜੇ ਨੇ ਔਰ ਬਿੱਟਾ ਜੀ ਨੂੰ ਕਹਿੰਦੇ ਫਤਿਹ ਤੇ ਤੁਹਾਡਾ ਧੰਨਵਾਦ ਵੀ ਕਰ ਰਹੇ ਨੇ, ਕਹਿੰਦੇ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਬਿੱਟਾ ਸਾਹਿਬ ਜੀ। ਹੋਰ ਵੀ ਬਹੁਤ ਸਾਰੇ ਦੋਸਤ ਇਸ ਵੇਲੇ ਜੁੜੇ ਹੋਏ ਨੇ ਪਰ ਇਹ ਸਿਲਸਿਲਾ ਜਿਹੜਾ ਹੁਣ ਸਾਨੂੰ ਇੱਥੇ ਰੋਕਣਾ ਪੈਣਾ। ਜਾਣ ਤੋਂ ਪਹਿਲਾਂ ਬਿੱਟਾ ਸਾਹਿਬ ਤੁਸੀਂ ਕੋਈ ਖਾਸ ਗੱਲ ਜਿਹੜੀ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਜ਼ਰੂਰ ਕਰੋ।
ਦੇਖੋ, ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਇੱਕ ਬੜੀ ਮਨਭਾਗੀ ਘਟਨਾ ਵਾਪਰੀ ਹੈ ਫਰੀਦਕੋਟ ਦੇ ਵਿੱਚ। ਉਸ ਸਮੇਂ ਜਦੋਂ ਬਿੱਦਰਬਾ ਦੀ ਚੋਣ ਦਾ ਬਾਈਕਾਟ ਕਰ ਦਿੰਦਾ ਸ਼੍ਰੋਮਣੀ ਅਕਾਲੀ ਦਲ ਤੇ ਬਿੱਦਰਬਾ ਦੇ ਜਿਹੜੇ ਵਿਧਾਇਕ ਨੇ ਅਮਰਿੰਦਰ ਸਿੰਘ ਰਾਜਾ ਵੜਿੱਕ, ਉਹਦਾ ਸਾਲਾ ਜਿਹੜਾ ਡੰਪੀ ਵਿਨਾਇਕ ਫਰੀਦਕੋਟ ਦਾ ਇੱਕ ਕਰਨ ਕਟਾਰੀਆ ਦੇ ਉੱਤੋਂ 1.22 ਲੱਖ ਰੁਪਈਏ ਦੀ ਵਸੂਲੀ ਕਰਦਾ ਔਰ ਉਹ ਵਸੂਲੀ ਕਰਨ ਤੋਂ ਬਾਅਦ ਉਹਨੂੰ ਫੇਰ ਪ੍ਰੈਸ਼ਰ ਕਰਦਾ ਤਾਂ ਉਹ ਕਰਨ ਕਟਾਰੀਆ ਆਪਣੀ ਧਰਮ ਪਤਨੀ, ਆਪਣੇ ਦੋ ਛੋਟੇ ਬੱਚਿਆਂ ਨੂੰ ਸਵੇਰੇ 4 ਵਜੇ ਗੋਲੀ ਮਾਰ ਕੇ ਮਾਰ ਦਿੰਦਾ ਤੇ ਖੁਦ ਸੁਸਾਈਡ ਕਰ ਲੈਂਦਾ। ਉਹ ਇੱਕ ਬੜੀ ਦਰਦਨਾਕ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ। ਸਿਆਸੀ ਆਗੂਆਂ ਦਾ ਕਿਰਦਾਰ ਹੈ ਜਿਹੜਾ ਉਹਨੇ ਉਸ ਸਾਰਾ ਉਸ ਜਿਹੜਾ ਨੰਗਾ ਕਰ ਦਿੱਤਾ ਔਰ 3 ਲਾਸ਼ਾਂ ਦਾ ਜਦੋਂ ਅੰਤਿਮ ਸੰਸਕਾਰ ਹੋਇਆ ਤੇ ਬਹੁਤ ਹਿਰਦੇ ਵਾਲੇ ਘਟਨਾ ਵਾਪਰੀ ਹੈ ਫਰੀਦਕੋਟ ਦੇ ਵਿੱਚ। ਉਸ ਸਮੇਂ ਇਹ ਰਾਜਨੀਤਿਕ ਲੋਕਾਂ ਦਾ ਕਿਹੜਾ ਜਿਹੜਾ ਨੰਗਾ ਹੋਇਆ ਜਾਂ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਅਸੀਂ ਤਾਂ ਦੁੱਧ ਧੋਤੇ ਹਾਂ, ਅਸੀਂ ਤਾਂ ਕਿਸੇ ਇੱਕ ਰੁਪਈਆ ਨਹੀਂ ਦਿੰਦੇ, ਅਸੀਂ ਤਾਂ ਲੋਕਾਂ ਦੀ ਸੇਵਾ ਕਰਦੇ ਹਾਂ, ਤਾਂ ਉਸ ਸਮੇਂ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਉਹਦੀ ਬੜੀ ਨਿੰਦਾ ਕਰਨੀ ਬੜੀ ਜ਼ਰੂਰੀ ਹੈਗੀ ਹੈ ਔਰ ਲੋਕਾਂ ਦਾ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਸਿਆਸੀ ਤੌਰ ਦੇ ਉੱਤੇ ਜਿਹੜਾ ਕੈਰੀਅਰ ਹੈ ਜਾਂ ਕਿਰਦਾਰ ਹੈ ਉਹਦੇ ਤੇ ਜਿਹੜੀ ਬਹੁਤ ਵੱਡੀ ਉਂਗਲ ਉੱਠੀ ਹੈ, ਇਹਦੇ ਲਈ ਸਰਕਾਰ ਨੂੰ ਸਫਾਈ ਦੇਣੀ ਚਾਹੀਦੀ ਤੇ ਸਰਕਾਰ ਨੇ ਇਹਦੇ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ। ਇਹ ਹੈਰਾਨੀ ਦੀ ਗੱਲ ਹੈ ਤੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਹੋਣੀ ਚਾਹੀਦੀ ਹੈ।
ਜੀ ਜੀ ਬਿਲਕੁਲ, ਔਰ ਜਿਵੇਂ ਕਿਹਾ ਜਾਂਦਾ ਕਿ ਰਾਜਨੀਤੀ ਇੱਕ ਗੰਦੀ ਖੇਡ ਹੈ ਔਰ ਵਾਕਈ ਇਹੋ ਜਿਹੇ ਲੋਕ ਜਿਹੜੇ ਆ ਉਹ ਇਸ ਨੂੰ ਗੰਦਾ ਕਰਨ ਦੇ ਵਿੱਚ ਆਪਣਾ ਜਿਹੜਾ ਰੋਲ ਆ ਉਹਦਾ ਕਰ ਰਹੇ ਆ। ਇਸੇ ਕਾਰਨ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਫੇਰ ਸਰਕਾਰਾਂ ਦਾ ਜਿਹੜਾ ਕੋਈ ਬਿਆਨ ਨਾ ਆਉਣਾ ਉਹ ਇੱਕ ਸਵਾਲੀਆ ਚਿੰਨ ਜ਼ਰੂਰ ਖੜਾ ਕਰਦਾ। ਸੋ ਬਿੱਟਾ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਔਰ ਇਸ ਵੱਡੇ ਸਵੇਰ ਸਾਡੇ ਨਾਲ ਤੁਸੀਂ ਉੱਥੋਂ ਜੁੜਨਾ ਕੀਤਾ ਕਿਉਂਕਿ ਤੁਹਾਡੇ ਅਜੇ ਕਾਫੀ ਤੜਕਾ ਤੇ ਇਸ ਵੇਲੇ ਸਾਡੇ ਇੱਥੇ 10 ਵੱਜ ਚੁੱਕੇ ਆ, 10:19 ਦਾ ਜਿਹੜਾ ਸਮਾਂ ਇਸ ਵੇਲੇ ਹੋ ਚੁੱਕਿਆ। ਸੋ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਔਰ ਜਿਹੜੀ ਇਹ ਕੀਮਤੀ ਜਾਣਕਾਰੀ ਹੈ ਉਹ ਵੀ ਸਾਡੇ ਨਾਲ ਸਾਂਝੀ ਕੀਤੀ ਹੈ। ਜੀ ਸ਼ੁਕਰੀਆ
ਜੀ, ਧੰਨਵਾਦ
ਜੀ। ਸੋ ਦੋਸਤੋ, ਇਹ ਸਨ ਜਸਵਿੰਦਰ ਬਿੱਟਾ ਜਿਹੜੇ ਕਿ ਸਾਡੇ ਨਾਲ ਇਸ ਵੇਲੇ ਗਰਾਊਂਡ ਤੋਂ ਜੁੜੇ ਹੋਏ ਸਨ ਔਰ ਹਮੇਸ਼ਾ ਵਾਂਗ ਉਹ ਸਾਡੇ ਨਾਲ ਜਿਹੜੀ ਉਥੋਂ ਦੀ ਜੋ ਵੀ ਅਸਲੀਅਤ ਹੈ ਹਨਾ, ਉੱਥੇ ਜੋ ਵੀ ਧਰਨੇ ਚੱਲ ਰਹੇ ਆ ਉਹਨਾਂ ਦੀ ਅਸਲੀਅਤ ਸਾਡੇ ਨਾਲ ਸਾਂਝੀ ਕਰਦੇ ਆ ਔਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕੀ ਨੇ ਉਹਨਾਂ ਦੇ ਬਾਰੇ ਵੀ ਕੁਛ ਸੰਕੇਤ ਜਿਹੜੇ ਆ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰਦੇ ਆ। ਤੇ ਲਓ ਜੀ, ਪ੍ਰੋਗਰਾਮ ਦਾ ਸਮਾਂ ਤਾਂ ਹੁਣ ਉੱਪਰ ਹੋ ਚੁੱਕਿਆ ਪਰ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਦੇ ਮੈਸੇਜਸ ਜਲਦੀ ਜਲਦੀ ਲੈ ਲਵਾਂ। ਸਾਡੇ ਨਾਲ ਗੁਰਸ਼ਰਨ ਕੰਦੋਲਾ ਸਾਹਿਬ ਕਾਫੀ ਦੇਰ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ ਵੀ, ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਕੰਦੋਲਾ ਸਾਹਿਬ, ਬਹੁਤ ਬਹੁਤ ਧੰਨਵਾਦ ਤੇ ਪ੍ਰੋਗਰਾਮ ਚ ਤੁਸੀਂ ਜੀ ਆਉਣਾ ਕੀਤਾ ਔਰ ਬਹੁਤ ਬਹੁਤ ਸਵਾਗਤ ਤੁਹਾਡਾ। ਸਰਬੱਤ ਦਾ ਭਲਾ ਮੰਗ ਰਹੇ ਨੇ, ਕਹਿੰਦੇ ਹੈਪੀ ਟਿਊਜ਼ਡੇ, ਈਚ ਡੇ ਇਜ਼ ਨਿਊ ਐਂਡ ਫਰੈਸ਼ ਡੇ ਵਿਦ ਨਿਊ ਬਿਗਨਿੰਗ ਐਂਡ ਨਿਊ ਹੋਪਸ, ਇੰਜੋਏ ਐਂਡ ਬੀ ਹੈਪੀ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਪਿਆਰਾ ਜਿਹਾ ਵਿਚਾਰ ਸਾਂਝਾ ਕੀਤਾ ਔਰ ਵਾਕਈ ਤੁਹਾਡੇ ਲਈ ਵੀ ਬਿਲਕੁਲ ਇਹ ਇੱਕ ਨਵੀਂ ਸ਼ੁਰੂਆਤ ਨਵੀਆਂ ਆਸਾਂ ਉਮੰਗਾਂ ਦੇ ਨਾਲ ਹੋਵੇ। ਤੇ ਬਾਕੀ ਕਹਿੰਦੇ ਐਜ਼ ਯੂਜੁਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਦਿਸ ਸਪਿਰਿਟ ਵੈਰੀ ਹਾਈ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੰਨਾ ਕੁ ਆਸਰਾ ਦੇ ਦਿੰਦੇ ਹੋ ਆਪਣੇ ਪਿਆਰ ਦੇ ਨਾਲ, ਆਪਣੇ ਇਸ ਸੁਨੇਹੇ ਦੇ ਨਾਲ, ਤਾਂ ਅਸੀਂ ਆਪੇ ਚੜ੍ਹਦੀ ਕਲਾ ਚ ਹੋ ਜਾਈਦਾ। ਬਾਕੀ ਕਹਿੰਦੇ ਚੜ੍ਹਦੀ ਕਲਾ, ਧੰਨਵਾਦ ਜੀ, ਤੁਸੀਂ ਵੀ ਚੜ੍ਹਦੀ ਕਲਾ ਚ ਰਹੋ, ਅਸੀਂ ਇਹ ਦੁਆ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਕੰਦੋਲਾ ਸਾਹਿਬ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ, ਤੇ ਇਸੇ ਤਰ੍ਹਾਂ ਮਨਦੀਪ ਮਾਨ ਜੁੜੇ ਨੇ ਤੇ ਕਹਿੰਦੇ ਸ਼ੁਕਰੀਆ ਜੀ, ਬਹੁਤ ਵਧੀਆ ਲੱਗਾ ਗੱਲਾਂ ਕਰਕੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਤੁਸੀਂ ਪ੍ਰੋਗਰਾਮ ਚ ਜੁੜਨਾ ਕੀਤਾ ਔਰ ਸਾਡੇ ਨਾਲ ਇਹ ਸਾਂਝ ਬਣਾਈ ਹੈ। ਅਰਸ਼ ਮੱਲੀ ਸਾਹਿਬ ਬਹੁਤ ਸੋਹਣੀ ਲਿਖਤ ਸਾਡੇ ਨਾਲ ਸਾਂਝੀ ਕਰ ਰਹੇ ਨੇ, ਕਹਿੰਦੇ ਹਰ ਬੰਦਾ ਆਪੋ ਆਪਣੇ ਦੁੱਖਾਂ ਦਾ ਮਨਾ ਮੋਹੀ ਭਾਰ ਚੁੱਕੀ ਫਿਰਦਾ, ਕਿਸੇ ਨੂੰ ਦਿਲ ਨਾਲ ਦਿਲੋਂ ਫਰੋਲ ਕੇ ਵੇਖੋ, ਹਰੇਕ ਟੁੱਟ ਜੂ ਟੁੱਟ ਜੂ ਕਰਦਾ, ਸੱਚੇ ਮਨੋਂ ਕਿਸੇ ਦੇ ਦੁੱਖ ਸੁਣ ਕੇ ਦੇਖਿਓ, ਯਕੀਨ ਨਾਲ ਕਹਿਣਾ ਤੁਸੀਂ ਆਪਣੀ ਪੀੜ ਭੁੱਲ ਜਾਓਗੇ, ਬੰਦੇ ਨੂੰ ਤਾਂ ਉਹਦਾ ਮਰਦਾਊ ਪੁਣਾ ਹੀ ਲਈ ਫਿਰਦਾ, ਜਿਸ ਦਿਨ ਉਹ ਹੱਥ ਖੜੇ ਕਰ ਜੇ ਫਿਰ ਪੱਗ ਦਾ ਇੱਕ ਸਿਰਾ ਗਲ ਚ ਤੇ ਦੂਜਾ ਸਿਰਾ ਡਾਣੇ ਨਾਲ ਹੁੰਦਾ। ਬਾਲੇ ਖੁਸ਼ ਨੂੰ ਦੇਖ ਕੇ ਇਹ ਨਾ ਸੋਚਿਓ ਕਿ ਉਹਨੂੰ ਦੁੱਖ ਨਹੀਂ ਹੋਣਾ, ਅਸਲ ਚ ਉਹ ਕੰਨੀਏ ਵਰਗਾ ਕੱਚਾ ਖਾਲ ਹੁੰਦਾ ਜੋ ਅੱਜ ਟੁੱਟਿਆ ਜਾਂ ਭਲਕ ਟੁੱਟਿਆ। ਕੱਲਾ ਬਹਿ ਹਰ ਕੋਈ ਰੋਂਦਾ, ਉਦੋਂ ਉਹਨੂੰ ਕੋਈ ਇੱਕ ਵੀ ਨਹੀਂ ਦਿਸਦਾ ਜਿਹਦੇ ਕੋਲ ਹੌਲਾ ਹੋ ਸਕੇ। ਪਾਣੀ ਨਿਵਾਣਾ ਨੂੰ ਵਗਦਾ, ਕਿਸੇ ਇੱਜ਼ਤਦਾਰ ਦੀ ਇੱਜ਼ਤ ਨਾ ਧੱਕਿਓ, ਹਰੇਕ ਦਾ ਪਰਦਾ ਕੱਜੋ। ਖੋਜੀ ਤੇ ਜਾਣਕਾਰ ਤਾਂ ਸਮਾਂ ਹਰੇਕ ਨੂੰ ਬਣਾ ਦਿੰਦਾ, ਹੋ ਸਕੇ ਤਾਂ ਅਣਜਾਣ ਬਣਿਓ, ਹੋ ਸਕਦਾ ਕੋਈ ਤੁਹਾਡੇ ਅਣਜਾਣ ਪੁਣੇ ਕਰਕੇ ਹੀ ਟੁੱਟਣੋਂ ਬਚ ਜੇ। ਕਿਆ ਬਾਤ ਹੈ। ਕੋਸ਼ਿਸ਼ ਕਰੋ ਕਿ ਕੋਈ ਇੱਕ ਬੰਦੇ ਕੋਲ ਆਪਣੀ ਪਹਿਚਾਣ ਇਹ ਬਣਾਓ ਕਿ ਤੁਹਾਡੇ ਤੋਂ ਵਧੀਆ ਹੋਰ ਕੋਈ ਦੁੱਖਾਂ ਦਾ ਦਾਰੂ ਨਹੀਂ। ਗਰੀਬੀ ਵੱਡਾ ਸੰਤਾਪ ਹੈ, ਰੱਬ ਕਿਸੇ ਨੂੰ ਦਿਖਾਵੇ ਨਾ, ਭੁੱਖ ਮੂਰੇ ਕੋਈ ਪੀਰੀ ਨਹੀਂ ਚੱਲਦੀ। ਗਰੀਬੀ ਦੇ ਝੰਬੇ ਕਈ ਮਾਵਾਂ ਦੇ ਕੁੰਦਨ ਸਿੰਘ ਸਿਰਫ ਕੁੰਦੂ ਬਣ ਕੇ ਰਹਿ ਗਏ। ਕਿਸੇ ਨੂੰ ਮਜਬੂਰੀ ਚ ਟੁੱਟਦਾ ਦੇਖ ਤਮਾਸ਼ਾ ਨਾ ਦੇਖਿਓ, ਕਿਉਂਕਿ ਇਨਸਾਨੀ ਖੁਦਾਰੀ ਕਹਿੰਦੀ ਹੈ ਕਿ ਕਿੰਨੀ ਵੀ ਭੁੱਖ ਹੋਵੇ ਕੋਈ ਚਿੱਬੀ ਰੋਟੀ ਨਹੀਂ ਖਾਂਦਾ। ਆਲਾ ਦੁਆਲਾ ਦੇਖਿਓ, ਕੋਈ ਇਲਾਜ ਖੁਣੋ, ਦੁਨੀਆਂ ਤੋਂ ਨਾ ਚਲਿਆ ਜਾਵੇ, ਜਿੰਨਾ ਸੌਖਿਆਂ ਕਰ ਸਕਦੇ ਹੋ ਜ਼ਰੂਰ ਕਰੋ। ਜੇ ਕੁਛ ਹੋਰ ਨਾ ਹੋਵੇ ਤਾਂ ਉਹਨੂੰ ਹੌਸਲਾ ਹੀ ਐਸਾ ਦਿਓ ਕਿ ਬੰਦੇ ਦਾ ਮਰਨਾ ਸੌਖਾ ਹੋ ਜਾਏ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ। ਔਰ ਜਿਹੋ ਜਿਹੇ ਤੁਸੀਂ ਵਿਚਾਰ ਸਾਂਝੇ ਕੀਤੇ ਆ ਨਾ ਅਰਸ਼, ਵਾਕਈ ਜਿਵੇਂ ਮੇਰੇ ਦਿਲ ਦੀ ਗੱਲ ਜਿਹੜੀ ਆ ਉਹ ਇਹਨਾਂ ਅਹਿਸਾਸਾਂ ਦੇ ਰਾਹੀਂ ਬਾਹਰ ਆਈ ਹੈ, ਔਰ ਇਹ ਅਹਿਸਾਸ ਭਾਵੇਂ ਤੁਸੀਂ ਆਪਣੇ ਵੱਲੋਂ ਸਾਂਝੇ ਕੀਤੇ ਆ, ਪਰ ਮੈਨੂੰ ਲੱਗਦਾ ਕਿ ਮੇਰਾ ਕਿਤੇ ਨਾ ਕਿਤੇ ਇਹਨਾਂ ਅਹਿਸਾਸਾਂ ਦੇ ਨਾਲ ਬੜਾ ਡੂੰਘਾ ਸੰਬੰਧ ਹੈ। ਸੋ ਬਹੁਤ ਬਹੁਤ ਧੰਨਵਾਦ, ਤਹਿ ਦਿਲ ਤੋਂ ਸ਼ੁਕਰੀਆ। ਤੇ ਅੱਗੇ ਗੁਰਿੰਦਰ ਸਿੰਘ ਹੋਰਾਂ ਨੇ ਸਾਨੂੰ ਇੱਕ ਤਸਵੀਰ ਭੇਜੀ ਆ, ਪੂਰੀ ਬਰਫ਼ਬਾਰੀ ਹੋਈ ਹੋਈ ਆ ਔਰ ਇਹਨਾਂ ਦਾ ਜਿਹੜਾ ਘਰ ਹੈ ਨਾ ਉਹ ਫਾਰਮ ਹਾਊਸ ਹੈ, ਬੜਾ ਹੀ ਖੁੱਲਾ ਡੁੱਲਾ ਔਰ ਸਾਰਾ ਉਹ ਫਾਰਮ ਹਾਊਸ ਜਿਹੜਾ ਇਸ ਵੇਲੇ ਬਰਫ਼ ਦੇ ਨਾਲ ਢੱਕਿਆ ਹੋਇਆ। ਸੋ ਦੂਰ ਦੂਰ ਤੱਕ ਚਿੱਟੀ ਬਰਫ਼ ਜਿਹੜੀ ਹੈ ਉਹ ਫੈਲੀ ਹੋਈ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਸਾਂਝ ਪਾਉਣ ਦੇ ਲਈ, ਤੇ ਰਾਠੌਰ ਸਾਹਿਬ ਨੇ ਬਿੱਟਾ ਹੋਣਾ ਦਾ ਧੰਨਵਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਅੱਜ ਜਿੰਨੇ ਵੀ ਦੋਸਤ ਸਾਡੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਜੁੜੇ ਨੇ ਔਰ ਇਸ ਸਫ਼ਰ ਦੇ ਵਿਚ ਸਾਡੇ ਹਮ ਸਫ਼ਰ ਬਣੇ, ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਬੁਝਾਰਤ ਪਾਈ ਸੀ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਅਸਲ ਚ ਤੁਹਾਡੀ ਹੈ, ਪਰ ਉਹਦੀ ਵਰਤੋਂ ਆਮ ਲੋਕ ਦੂਜੇ ਲੋਕ ਕਰਦੇ ਆ, ਪਰ ਤੁਸੀਂ ਬੁਝਾਰਤ ਨਹੀਂ ਬੁਝੀ। ਮੈਂ ਬੁਝਾਰਤ ਇਸੇ ਤਰ੍ਹਾਂ ਰਹਿਣ ਦਿੰਦੀ ਹਾਂ, ਅਗਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਤੋਂ ਫੇਰ ਜਾਣਾਂਗੇ ਇਸ ਬੁਝਾਰਤ ਦਾ ਜਵਾਬ। ਅੱਜ ਦੇ ਲਈ ਦੋਸਤੋ ਇੰਨਾ ਹੀ, ਪ੍ਰੋਗਰਾਮ ਦੌਰਾਨ ਹੋਈਆਂ ਭੁੱਲਾਂ ਦੇ ਲਈ ਜ਼ਰੂਰ ਮਾਫ਼ੀ ਔਰ ਆਉਣ ਵਾਲੇ ਸਮੇਂ ਦੇ ਵਿਚ ਫੇਰ ਇਸੇ ਤਰ੍ਹਾਂ ਪ੍ਰੋਗਰਾਮ ਲਹਿਰਾਂ ਦੇ ਵਿਚ ਜੁੜ ਬੈਠਾਂਗੇ। ਅੱਜ ਦੇ ਲਈ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਜੁੜੇ ਰਹੋ ਹਰਮਨ ਰੇਡੀਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
सुन के जी जरा सुन के जी
जरा सुन के जी
जरा सुन के जी जरा सुन के जी जरा सुन के जी
जरा सुन के जी
जरा सुन के जी जरा सुन के जी जरा सुन के जी
जरा सुन के जी I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਸੀ ਚਲਾਵਾਂ ਫੁੱਲ ਮਾਰਿਆ ਗੁਰੀ ਗਲੀ ਉੱਤੇ ਨੀਲ ਪਿਆ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਜਿਵੇਂ ਸੁਰਮਾ ਸੰਧੂਰ ਚ ਖਿਲਾਰਿਆ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ